provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਭੁੱਲੀਏ ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ।
ਚੜ੍ਹ ਗਈ ਸਵੇਰ ਤੇ ਲੱਗ ਗਈ ਹੈ ਲੋ, ਚੜ੍ਹ ਗਈ ਸਵੇਰ ਤੇ ਲੱਗ ਗਈ ਹੈ ਲੋ, ਲਹਿਰਾਂ ਹੁਣ ਲਾਉਣ ਦਾ ਜੀ ਵੇਲਾ ਗਿਆ ਹੋ। ਯਾਦਾਂ ਦੀਆਂ ਤੰਦਾਂ ਨਾਲ ਤਾਣਾ ਬਾਣਾ ਬੁਣਾਂਗੇ, ਬੀਤੇ ਹੋਏ ਸਮੇਂ ਚੋਂ ਕੋਈ ਹੋਰ ਹੀਰਾ ਚੁਣਾਂਗੇ। ਸਾਰਿਆਂ ਨੇ ਸਾਂਝ ਪ੍ਰੋਗਰਾਮ ਵਿਚ ਪਾਉਣੀ ਹੈ, ਭੇਜ ਕੇ ਸੁਨੇਹੇ ਦੀ ਟੌਰ ਵੀ ਵਧਾਉਣੀ ਹੈ ਤੇ ਆ ਜਾਓ ਫਿਰ ਦੱਸੋ ਤੁਹਾਡੇ ਕੀ ਨੇ ਹਾਲ ਚਾਲ, ਪਰ ਪਹਿਲਾਂ ਕਬੂਲ ਕਰੋ ਮੇਰੀ ਸਤਿ ਸ੍ਰੀ ਅਕਾਲ। ਗੱਲ ਬਾਤ ਆਓ ਮੇਰੇ ਦਿਲ ਵਾਲੀ ਕਰੀਏ ਤੇ ਯਾਦਾਂ ਦੀਆਂ ਨਾਲ ਨਾਲ ਚੁਸਤੀਆਂ ਭਰੀਏ। ਸੋ ਲੋ ਜੀ, ਬੁੱਧਵਾਰ ਦੀ ਪਿਆਰੀ ਜਿਹੀ ਸਵੇਰ ਇਹ ਹੋਰ ਪਿਆਰੀ ਤੇ ਸੋਹਣੀ ਹੋ ਜਾਂਦੀ ਹੈ ਜਦੋਂ ਮੈਂ ਤੁਹਾਡੇ ਨਾਲ ਲਾਉਂਦੀ ਹਾਂ ਲਹਿਰਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਬਿਲਕੁਲ ਜੀ, ਅੱਜ ਦੀ ਸਵੇਰ ਆਸਟ੍ਰੇਲੀਆ ਦੇ ਵਿੱਚ ਬੜੀ ਸੋਹਣੀ ਜਿਹੀ ਸਵੇਰ ਜਿਹੜੀ ਚੜ੍ਹ ਚੁੱਕੀ ਹੈ ਤੇ ਇਸ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਸਮਾਂ ਹੋ ਗਿਆ ਇਸ ਵੇਲੇ 7:33 ਜੇ ਮੈਂ ਗੱਲ ਕਰਾਂ ਤੇ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਜਿਹੜੇ ਆ ਉਹ ਹੋ ਚੁੱਕੇ ਆ ਆਸਟ੍ਰੇਲੀਆ ਦੇ ਵਿੱਚ ਤੇ ਜੇ ਗੱਲ ਪਰਥ ਦੀ ਕਰਾਂ ਤੇ ਉੱਥੇ ਹਜੇ ਤੱਕ 5:04 ਸਵੇਰ ਦੇ ਹੋਏ ਆ, ਥੋੜਾ ਸਵਖਤਾ ਚੱਲ ਰਿਹਾ ਜੀ ਉੱਥੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਵੇਲੇ 2:34 ਹੋ ਚੁੱਕੇ ਆ ਸਵੇਰ ਦੇ ਤੇ ਯੂਰਪ ਦੇ ਪੱਛਮੀ ਦੇਸ਼ ਜਿਹੜੇ ਆ ਉੱਥੇ ਅਜੇ ਤੱਕ ਮੰਗਲਵਾਰ ਦੀ ਦੁਪਹਿਰ ਜਾਂ ਰਾਤ ਜਿਹੜੀ ਆ ਉਹ ਸਮਾਂ ਚੱਲ ਰਿਹਾ। ਸੋ ਚਲੋ ਜੀ, ਦੁਨੀਆਂ ਦੇ ਜਿਸ ਹਿੱਸੇ ਤੋਂ ਵੀ ਤੁਸੀਂ ਇਸ ਵੇਲੇ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਕੇ ਬੈਠੇ ਹੋ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਔਰ ਇੱਕ ਸਪੈਸ਼ਲ ਵਾਲਾ ਜਿਹੜਾ ਥੈਂਕਸ ਆ ਉਹ ਸਰਬਜੀਤ ਭਾਜੀ ਦਾ, ਉਹ ਹਰ ਰੋਜ਼ ਸਵੇਰੇ ਉੱਠ ਕੇ ਸਾਨੂੰ ਇੱਕ ਦੂਜੇ ਨਾਲ ਮਿਲਾਉਂਦੇ ਆ ਕਹਿ ਦੋ। ਸੋ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਤਕਨੀਕੀ ਦੇਖ ਰੇਖ ਦੇ ਲਈ ਮੇਰੇ ਨਾਲ ਨੇ। ਸੋ ਆਓ ਜੀ ਰਲ ਮਿਲ ਕੇ ਸ਼ੁਰੂ ਕਰੀਏ ਪ੍ਰੋਗਰਾਮ। ਉਮੀਦ ਕਰਦੀ ਹਾਂ ਸਾਰਿਆਂ ਦਾ ਹਫਤਾ ਵਧੀਆ ਨਿਕਲ ਗਿਆ ਹੋਊਗਾ, ਚੜ੍ਹਦੀਆਂ ਕਲਾ ਵਿੱਚ ਰਹੇ ਹੋਊਗੇ ਤੁਸੀਂ ਸਾਰੇ, ਔਰ ਜ਼ਰੂਰ ਨਵੇਂ ਤਜਰਬਿਆਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਂ ਅੱਗੇ ਤੋਰ ਰਹੇ ਹਾਂ ਔਰ ਤੁਸੀਂ ਸਾਰੇ ਵਧੀਆ ਤਰੱਕੀਆਂ ਕਰ ਰਹੇ ਹੋਵੋਗੇ। ਤੇ ਲਓ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਿਲਕੁਲ ਆਓ ਯਾਦ ਕਰੀਏ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ, ਜਿਸ ਵੀ ਨਾਮ ਨਾਲ ਅਸੀਂ ਉਹਨੂੰ ਯਾਦ ਕਰਦੇ ਹਾਂ, ਹੈ ਨਾ। ਨਾਮ ਦੀ ਗੱਲ ਹਮੇਸ਼ਾ ਸਾਡੇ ਰਿਲੀਜੀਅਨ ਦੇ ਵਿੱਚ ਹੁੰਦੀ ਹੈ, ਨਾਮ। ਸੋ ਨਾਮ ਹਰ ਕਿਸੇ ਦਾ ਨਾਮ ਹੁੰਦਾ। ਨਾਮ ਇੱਕ ਮੈਨੂੰ ਲੱਗਦਾ ਹੁੰਦਾ ਕਿ ਚੀਜ਼ ਜ਼ਰੀਆ ਜਿਹਦੇ ਕਰਕੇ ਅਸੀਂ ਕਿਸੇ ਨੂੰ ਯਾਦ ਕਰ ਲੈਂਦੇ ਹਾਂ, ਹੈ ਨਾ। ਸੋ ਅਸੀਂ ਜਿਸ ਵੀ ਨਾਮ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਆਓ ਇੱਕ ਵਾਰੀ ਉਸ ਵੱਲ ਆਪਣਾ ਧਿਆਨ ਲੈ ਕੇ ਜਾਈਏ। ਉਸ ਦੀਆਂ ਦਿੱਤੀਆਂ ਬੇਅੰਤ ਜਿਹੜੀਆਂ ਨਿਆਮਤਾਂ ਹੈ ਉਹਨਾਂ ਦਾ ਸ਼ੁਕਰਾਨਾ ਕਰੀਏ, ਔਰ ਜ਼ਿੰਦਗੀ ਦੇ ਵਿੱਚ ਚੰਗੇ ਇਨਸਾਨ ਬਣਨ ਦਾ ਜਿਹੜਾ ਬਲ ਆ ਉਹ ਸਾਨੂੰ ਆਵੇ। ਔਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ ਜੀ, ਮੈਂ ਤਾਂ ਇਹ ਕਹਾਂਗੀ ਕਿ 2 ਘੰਟੇ ਜਿਹੜੇ ਹੁਣ ਤੁਹਾਡੇ ਨਾਲ ਬਿਤਾਉਣੇ, ਉਹਦੇ ਵਿੱਚ ਮੇਰੇ ਤੋਂ ਕੋਈ ਵੱਧ ਘੱਟ ਨਾ ਬੋਲਿਆ ਜਾਵੇ, ਕਿਸੇ ਦਾ ਦਿਲ ਨਾ ਦੁਖਾ ਹੋਵੇ, ਔਰ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੇ ਯਾਦਾਂ ਜਿਹੜੀਆਂ ਤੁਹਾਡੇ ਨਾਲ ਕਰ ਸਕਾਂ। ਆਓ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਤੇ ਸ਼ੁਕਰਾਨੇ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਚਿਹਰੇ ਤੇ ਇੱਕ ਸਮਾਈਲ ਹਾਂਜੀ ਆ ਗਈ ਸਾਰਿਆਂ ਦੇ। ਸੋ ਹੱਸਦੇ ਚਿਹਰਿਆਂ ਦੇ ਨਾਲ ਜਦੋਂ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ ਤੇ ਜ਼ਰੂਰ ਗੱਲ ਉਹਦੇ ਤੱਕ ਪਹੁੰਚਦੀ ਆ। ਸੋ ਗੁਰਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤਿਆਰ ਹੋ ਜੀ, ਕਰੀਏ ਪ੍ਰੋਗਰਾਮ ਸ਼ੁਰੂ। ਸੋ ਬਿਲਕੁਲ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਕੰਵਰ ਗਰੇਵਾਲ ਦੇ ਇੱਕ ਗੀਤ ਦੇ ਨਾਲ, ਔਰ ਉਸ ਤੋਂ ਬਾਅਦ ਗੱਲਾਂ ਬਾਤਾਂ ਸੁਣਾਓ ਕੀ ਹਾਲ ਚਾਲ ਨੇ। ਕੁਝ ਮੈਂ ਆਪਣੀਆਂ ਸੁਣਾਉਣੀਆਂ ਤੇ ਕੁਝ ਤੁਹਾਡੀਆਂ ਸੁਣਨੀਆਂ, ਔਰ ਤੁਸੀਂ ਆਪਣੇ ਮੈਸੇਜਸ ਮੈਨੂੰ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਜੇ ਤੁਸੀਂ ਆਪਣੀ ਹਾਜ਼ਰੀ ਲਵਾਉਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਉਹ ਵੀ ਤੁਸੀਂ ਭੇਜ ਸਕਦੇ ਹੋ। ਸੋ ਉਹਦਾ ਪਤਾ ਮੈਂ ਤੁਹਾਨੂੰ ਦੱਸੂਗੀ ਇਸ ਗੀਤ ਤੋਂ ਬਾਅਦ। ਪਹਿਲਾਂ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ
ਫਿਰ ਨੂੰ ਮਿਲ ਹੀ ਜਾਣਾ ਏ, ਇਹ ਦਰਦ ਹਮੇਸ਼ਾ ਨਹੀਂ ਰਹਿਣੇ, ਇਹ ਵਕਤ ਬਦਲ ਹੀ ਜਾਣਾ ਏ। ਜੰਗ ਛਿੜ ਗਈ ਆ ਦਿਲ ਤੇ ਜ਼ਮੀਰ ਦੀ, ਭਾਵੇਂ ਬਣ ਗਈ ਆ ਬਰਫ ਸਰੀਰ ਦੀ, ਜੰਗ ਛਿੜ ਗਈ ਆ ਦਿਲ ਤੇ ਜ਼ਮੀਰ ਦੀ, ਭਾਵੇਂ ਬਣ ਗਈ ਆ ਬਰਫ ਸਰੀਰ ਦੀ, ਇਹ ਤੋਂ ਵੱਧ ਵੀ ਤਸੀਹੇ ਦੇਣ ਆਣ ਕੇ, ਵੱਧ ਵੀ ਤਸੀਹੇ ਦੇਣ ਆਣ ਕੇ, ਕਦੇ ਮੂੰਹਾਂ ਵਿੱਚੋਂ ਨਿਕਲੂ ਨਾ ਸੀ ਪੁੱਤਰਾ, ਮੈਨੂੰ ਸੌ ਲੱਗੇ ਕਣਕਾਂ ਦੇ ਪੀਰ ਦੀ, ਮੇਰਾ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ, ਸੌ ਲੱਗੇ ਕਣਕਾਂ ਦੇ ਪੀਰ ਦੀ, ਹੁਣ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ। ਸਾਡੇ ਨਾਲ ਇੱਕ ਵੀ ਗੁਜ਼ਾਰ ਕੇ ਤਾ ਵੇਖੇ ਕਿਹੜੀ ਵਜ੍ਹਾ ਅਸੀਂ ਕਿਉਂ ਨਹੀਂ ਉਹ ਮੁੜਦੇ ਇਸ ਗੱਲ ਬਾਰੇ ਹਾਕਮ ਵਿਚਾਰ ਕੇ ਤਾ ਵੇਖੇ ਹੋਏ ਨਾ ਅੱਖਾਂ ਸਾਵੇ ਘੁੰਮੀ ਜਾਂਦੇ ਪਿੰਡ ਨੇ ਅੱਖਾਂ ਸਾਵੇ ਘੁੰਮੀ ਜਾਂਦੇ ਪਿੰਡ ਨੇ ਕਿੰਨੇ ਅਥਰੂ ਆਇਆ ਖੋਰੇ ਪੀ ਪੁੱਤਰਾ ਮੈਨੂੰ ਸੌ ਲੱਗੇ ਕਣਕਾਂ ਦੇ ਪੀਰ ਦੀ ਮੇਰਾ ਖੇਤਾਂ ਬਿਨਾ ਲੱਗਦਾ ਨੀ ਜੀ ਪੁੱਤਰਾ ਸੌ ਲੱਗੇ ਕਣਕਾਂ ਦੇ ਪੀਰ ਦੀ ਹੁਣ ਖੇਤਾਂ ਬਿਨਾ ਲੱਗਦਾ ਨੀ ਜੀ ਪੁੱਤਰਾ ਮੈਨੂੰ ਸੌ ਲੱਗੇ ਕਣਕਾਂ ਦੇ ਪੀਰ ਦੀ ਮੇਰਾ ਖੇਤਾਂ ਬਿਨਾ ਲੱਗਦਾ ਨੀ ਜੀ ਪੁੱਤਰਾ ਸੌ ਲੱਗੇ ਕਣਕਾਂ ਦੇ ਪੀਰ ਦੀ ਹੁਣ ਖੇਤਾਂ ਬਿਨਾ ਲੱਗਦਾ ਨੀ ਜੀ ਪੁੱਤਰਾ
ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਸੀ ਮੇਰਾ ਖੇਤਾਂ ਦੇ ਨਾਲ ਲੱਗਦਾ ਨੀ ਜੀ ਪੁੱਤਰਾ ਸੋ ਬਿਲਕੁਲ ਖੇਤਾਂ ਦੇ ਨਾਲ ਇੱਕ ਅਜੀਬ ਜਿਹਾ ਮੋਹ ਸਾਡੇ ਪੰਜਾਬੀਆਂ ਦਾ ਹੁੰਦਾ ਔਰ ਮੈਨੂੰ ਲੱਗਦਾ ਜਿਹੜੇ ਵੀ ਅਸੀਂ ਪਿੰਡਾਂ ਦੇ ਵਿੱਚੋਂ ਆਏ ਹੋਏ ਹਾਂ ਖਾਸ ਕਰਕੇ ਉਹਨਾਂ ਦਾ ਖੇਤਾਂ ਦੇ ਨਾਲ ਅਲੱਗ ਹੀ ਮੋਹ ਹੁੰਦਾ ਖੇਤਾਂ ਦੇ ਵਿੱਚ ਇੱਕ ਤਾਂ ਰਿਜਕ ਜਿਹੜਾ ਉਹ ਪੈਦਾ ਹੁੰਦਾ ਉਸ ਤੋਂ ਇਲਾਵਾ ਹਰ ਉਮਰ ਦਾ ਇੱਕ ਵੱਖਰਾ ਵੱਖਰਾ ਮੋਹ ਸਾਂਝ ਹੁੰਦੀ ਆ ਬੱਚੇ ਹੁੰਦੇ ਆ ਤੇ ਸਾਨੂੰ ਅਲੱਗ ਤਰ੍ਹਾਂ ਦਾ ਮੋਹ ਜਿਹੜਾ ਖੇਤਾਂ ਦੇ ਵਿੱਚੋਂ ਜਿਹੜਾ ਹੁੰਦਾ ਔਰ ਜਦੋਂ ਵੱਡੇ ਹੋ ਜਾਈਦਾ ਤੇ ਇੱਕ ਅਲੱਗ ਤਰ੍ਹਾਂ ਦਾ ਪਿਆਰ ਜਿਹੜਾ ਉੱਥੇ ਨਾਲ ਪੈ ਜਾਂਦਾ ਆ ਪਰ ਹਰ ਰੂਹ ਜਿਹੜੀ ਸਾਡੀ ਆ ਅਜੇ ਵੀ ਅਸੀਂ ਉਹਨਾਂ ਖੇਤਾਂ ਦੇ ਲਈ ਤਰਸਦੇ ਆ ਤਰਲੇ ਲੈਂਦੇ ਆ ਔਰ ਦਿਲ ਕਰਦਾ ਹੁੰਦਾ ਵੀ ਪੰਜਾਬ ਚ ਖੇਤਾਂ ਚ ਜਾਈਏ ਤੇ ਲਿਟ ਜਾਈਏ ਜਾ ਕੇ ਹਨਾ ਬਸ ਸੋ ਚਲੋ ਜੀ ਇਹ ਮੋਹ ਪਿਆਰ ਸਾਡਾ ਬਣਿਆ ਰਹੇ ਔਰ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਸੀਗਾ ਕਿ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਆਪਣੇ ਜਿਹੜੇ ਸੁਨੇਹੇ ਆ ਉਹ ਕਿੱਥੇ ਪਹੁੰਚਾ ਸਕਦੇ ਹੋ ਸੋ ਬਿਲਕੁਲ ਜੀ ਤੁਸੀਂ ਆਪਣੇ ਜਿਹੜੇ ਸੁਨੇਹੇ ਮੇਰੇ ਤੱਕ ਪੁੱਜਦਾ ਕਰ ਸਕਦੇ ਹੋ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਸੋ ਟੈਲੀਗ੍ਰਾਮ ਦੇ ਰਾਹੀਂ ਐਟ ਹਰਮਲ ਰੇਡੀਓ ਤੇ ਤੁਸੀਂ ਆਪਣੇ ਮੈਸੇਜਸ ਵੋਇਸ ਮੈਸੇਜਸ ਜਾਂ ਆਡੀਓ ਮੈਸੇਜਸ ਤੁਸੀਂ ਭੇਜ ਸਕਦੇ ਆ ਤੇ ਰਿਕੁਐਸਟ ਐਟ ਹਰਮਲ ਰੇਡੀਓ ਡੋਟ ਕੋਮ ਜਿਹੜਾ ਉਹ ਸਾਡਾ ਈਮੇਲ ਦਾ ਪਤਾ ਹੈ ਉਹਦੇ ਤੇ ਵੀ ਤੁਸੀਂ ਆਪਣੇ ਮੈਸੇਜਸ ਜਿਹੜੇ ਆ ਪਹੁੰਚਾ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ ਬਿਲਕੁਲ ਜੀ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਹੈ ਸਾਡੀਆਂ ਯਾਦਾਂ ਦੇ ਨਾਮ ਸਾਡੇ ਪੰਜਾਬ ਦੇ ਨਾਲ ਸਾਡੇ ਪਿੰਡਾਂ ਦੇ ਨਾਮ ਸਾਡੇ ਉਹਨਾਂ ਰਿਸ਼ਤਿਆਂ ਨਾਤਿਆਂ ਦੇ ਨਾਮ ਉਹ ਸਾਰੀਆਂ ਚੀਜ਼ਾਂ ਜੋ ਅਸੀਂ ਬਚਪਨ ਦੇ ਵਿੱਚ ਹੰਡਾਈਆਂ ਆ ਉਹਨਾਂ ਨੂੰ ਅਸੀਂ ਬੁੱਧਵਾਰ ਦੀ ਸਵੇਰੇ ਬੈਠ ਕੇ ਇੱਕ ਵਾਰੀ ਯਾਦ ਕਰਦੇ ਹਾਂ ਤੇ ਉਹਨਾਂ ਯਾਦਾਂ ਦੇ ਵਿੱਚੋਂ ਕੁਛ ਨਾ ਕੁਛ ਕੋਸ਼ਿਸ਼ ਕਰੀਦੀ ਆ ਵੀ ਕੋਈ ਜਿਹੜੀਆਂ ਕਦਰਾਂ ਕੀਮਤਾਂ ਉਹ ਉਹਨਾਂ ਨੂੰ ਯਾਦ ਕਰਦੇ ਰਹੀਏ ਤੇ ਅੱਜ ਜਿਹੜੀਆਂ ਸਾਡੀ ਅੱਜ ਦੀ ਜ਼ਿੰਦਗੀ ਆ ਉਹਨੂੰ ਵੀ ਉਦਾਂ ਹੀ ਸਜਾਉਂਦੇ ਰਹੀਏ ਸੋ ਅੱਜ ਕਿਸ ਚੀਜ਼ ਤੇ ਗੱਲ ਕਰਾਂ ਤੁਸੀਂ ਮੈਨੂੰ ਜਲਦੀ ਜਲਦੀ ਦੱਸ ਦਿਓ ਨਹੀਂ ਤਾਂ ਫਿਰ ਮੈਂ ਕੋਈ ਨਾ ਕੋਈ ਸਿਰਾ ਜਿਹੜਾ ਆ ਆਪ ਫੜ ਲੈਣਾ ਕਿਸੇ ਨਾ ਕਿਸੇ ਯਾਦ ਦਾ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਅੱਜ ਮੈਂ ਇਸ ਗੱਲ ਯਾਦ ਨੂੰ ਯਾਦ ਕਰਾਂ ਜਾਂ ਇਸ ਪਹਿਲੂ ਨੂੰ ਜ਼ਿੰਦਗੀ ਦੇ ਨੂੰ ਅਸੀਂ ਫੜੀਏ ਤੇ ਉਹਦੇ ਤੇ ਗੱਲ ਕਰੀਏ ਤੇ ਤੁਸੀਂ ਮੈਨੂੰ ਜ਼ਰੂਰ ਲਿਖ ਕੇ ਭੇਜ ਦਿਓ ਪਤਾ ਮੈਂ ਤੁਹਾਨੂੰ ਦੱਸ ਦਿੱਤਾ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਰਾਹੀਂ ਜਾਂ ਫਿਰ 02-85-99-28-11 ਤੇ ਫੋਨ ਕਰ ਸਕਦੇ ਹੋ ਇਸ ਤੋਂ ਇਲਾਵਾ ਟੈਲੀਗ੍ਰਾਮ ਤੇ ਐਟ ਹਰਮਨ ਰੇਡੀਓ ਰਾਹੀਂ ਵੀ ਆਪਣੇ ਮੈਸੇਜ ਪਹੁੰਚਾ ਸਕਦੇ ਹੋ ਤੇ ਗੁਰਿੰਦਰ ਸਿੰਘ ਹੁਣਾਂ ਨੇ ਤੇ ਹਰੀਸ਼ ਅਰੋੜਾ ਹੁਣਾਂ ਦਾ ਮੈਸੇਜ ਮੇਰੇ ਤੱਕ ਪਹੁੰਚ ਗਿਆ ਸੋ ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲ ਲਿਖਿਆ ਕਿ ਆਪ ਸਭ ਨੂੰ ਲੱਗਦਾ ਗਰਮੀਆਂ ਦੀ ਆਮਦ ਆ ਚੁੱਕੀ ਹੈ ਬਹੁਤ ਵਧੀਆ ਦਿਨ ਹੈ ਅੱਜ ਬਸ ਠੰਡ ਭੋਗਣ ਤੋਂ ਬਾਅਦ ਇਹ ਧੁੱਪ ਦਾ ਨਜ਼ਾਰਾ ਕੁਝ ਹੋਰ ਹੀ ਹੈ ਬਿਲਕੁਲ ਜੀ ਤੁਹਾਡੇ ਵੱਲ ਗਰਮੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਆਮਦ ਹੋ ਗਈ ਹੋਣੀ ਆ ਤੁਹਾਡੇ ਸਪਰਿੰਗ ਸੀਜ਼ਨ ਚੱਲ ਰਿਹਾ ਅਮਰੀਕਾ ਦੇ ਵਿੱਚ ਤੇ ਸਾਡੇ ਇੱਥੇ ਪੱਤਝੜ ਦਾ ਮੌਸਮ ਜਿਹੜਾ ਸ਼ੁਰੂ ਹੋ ਗਿਆ ਪੱਤੇ ਡਿੱਗਣੇ ਸ਼ੁਰੂ ਹੋ ਗਏ ਆ ਦਰਖਤਾਂ ਦੇ ਉੱਤੋਂ ਰੰਗ ਬਦਲਣਾ ਉਹਨਾਂ ਦਾ ਜਿਹੜਾ ਉਹ ਸ਼ੁਰੂ ਹੋ ਗਿਆ ਤੇ ਇਹਦੇ ਨਾਲ ਹੀ ਜਿਹੜਾ ਮੌਸਮ ਹੈ ਉਹਦੇ ਵਿੱਚ ਜਿਹੜੀ ਹੈ ਠੰਡਕ ਉਹ ਆਉਣੀ ਸ਼ੁਰੂ ਹੋ ਗਈ ਹੈ ਸੋ ਬਿਲਕੁਲ ਮੌਸਮ ਦੇ ਪੱਖੋਂ ਅਸੀਂ ਬਿਲਕੁਲ ਉਲਟ ਹੁੰਦੇ ਹਾਂ ਪੰਜਾਬ ਤੋਂ ਜਾਂ ਪੱਛਮੀ ਦੇਸ਼ਾਂ ਦੇ ਮੁਕਾਬਲੇ ਸੋ ਸਾਡੇ ਇੱਥੇ ਸਰਦੀਆਂ ਸ਼ੁਰੂ ਹੋਣੀਆਂ ਤੇ ਤੁਸੀਂ ਹੁਣ ਗਰਮੀਆਂ ਮਾਨਣੀਆਂ ਤੇ ਬਾਕੀ ਤੁਸੀਂ ਕਿਹਾ ਵੀ ਬਸ ਠੰਡ ਤੋਂ ਬਾਅਦ ਧੁੱਪ ਦਾ ਨਜ਼ਾਰਾ ਕੁਝ ਹੋਰ ਹੀ ਹੁੰਦਾ ਬਿਲਕੁਲ ਸਹੀ ਕਿਹਾ ਸਾਡੇ ਵੀ ਮੌਸਮ ਇਹੋ ਜਿਹਾ ਹੀ ਆ ਹੁਣ ਠੰਡ ਗਰਮੀ ਏਦਾਂ ਹੁੰਦੀ ਆ ਵੀ ਧੁੱਪ ਵੀ ਵਧੀਆ ਲੱਗਦੀ ਹੈ ਤੇ ਛਾਵੇਂ ਬੈਠ ਜਾਓ ਤੇ ਹਲਕੀ ਹਲਕੀ ਠੰਡ ਜਿਹੜੀ ਆ ਉਹ ਲੱਗਦੀ ਹੈ ਇਹਦੇ ਨਾਲ ਇਹਨਾਂ ਨੇ ਮੈਨੂੰ ਬਹੁਤ ਸੋਹਣੀਆਂ ਤਸਵੀਰਾਂ ਜਿਹੜੀਆਂ ਭੇਜੀਆਂ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹੋ ਤੇ ਇਸ ਤੋਂ ਬਾਅਦ ਮੈਂ ਹਰੀਸ਼ ਅਰੋੜਾ ਹੁਣਾਂ ਦਾ ਮੈਸੇਜ ਲੈਣੀ ਆ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ। ਸੋ ਹਾਜ਼ਰੀ ਲਵਾਈ ਹੈ ਇਹਨਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਤੁਸੀਂ ਸਾਰੇ ਮੈਨੂੰ ਦੱਸ ਸਕਦੇ ਹੋ ਕਿਸ ਟੋਪਿਕ ਤੇ ਗੱਲ ਸ਼ੁਰੂ ਕਰੀਏ ਅੱਜ? ਕੁਛ ਖਾਸ ਮੈਂ ਚੂਜ਼ ਨਹੀਂ ਕੀਤਾ, ਮੈਨੂੰ ਸੀ ਕਿ ਚਲੋ ਅੱਜ ਜਿੱਧਰ ਨੂੰ ਵੀ ਪ੍ਰੋਗਰਾਮ ਲੈ ਕੇ ਜਾਂਦਾ ਉਧਰ ਨੂੰ ਅਸੀਂ ਲੈ ਜਾਵਾਂਗੇ। ਜੇ ਤੁਸੀਂ ਕੋਈ ਚਾਹੁੰਦੇ ਹੋ ਕਿ ਮੈਂ ਯਾਦ ਕਰਾਂ ਤੇ ਤੁਸੀਂ ਮੈਨੂੰ ਦੱਸ ਦੋ, ਨਹੀਂ ਤਾਂ ਫਿਰ ਕੋਈ ਨਾ ਕੋਈ ਸਿਰਾ ਜ਼ਿੰਦਗੀ ਦਾ ਅਸੀਂ ਪਾੜੀ ਲੈਣਾ ਹੁੰਦਾ ਹੈ ਨਾ। ਤੇ ਹੋਰ ਪ੍ਰੋਗਰਾਮ ਦੀ ਮੌਸਮ ਦੀ ਮੈਂ ਗੱਲ ਕਰਾਂ ਤੇ ਮੌਸਮ ਦੀ ਮੈਂ ਜਦੋਂ ਦੱਸਿਆ ਵੀ ਸਾਡੇ ਪਤਝੜ ਦਾ ਮੌਸਮ ਸ਼ੁਰੂ ਹੋ ਗਿਆ ਤੇ ਅੱਜ ਐਡੀਲੇਡ ਦੇ ਵਿੱਚ ਜਿਹੜਾ ਮੌਸਮ ਹੈ ਸਵੇਰੇ ਚੜੀ ਹੈ ਤੇ ਬਹੁਤ ਸੋਹਣੀ ਜਿਹੀ ਸਵੇਰ, ਬਸ ਹੁਣ ਜਿਹੜੀ ਰੋਸ਼ਨੀ ਆ ਉਹਨੇ ਘੇਰਾ ਪਾ ਲਿਆ ਆਲੇ ਦੁਆਲੇ ਨੂੰ, ਪਰ ਥੋੜੀ ਦੇਰ ਪਹਿਲਾਂ ਜਿਹੜਾ ਸੀਗਾ ਬੱਦਲਾਂ ਨੂੰ ਜਿੱਦਾਂ ਹਲਕੀ ਹਲਕੀ ਅੱਗ ਨੀ ਲੱਗੀ ਹੁੰਦੀ ਛੋਟੇ ਹੁੰਦੇ, ਕਹਿੰਦਾ ਸੀ ਬੱਦਲ ਲਾਲ ਹੋ ਜਾਂਦੇ ਹੁੰਦੇ ਸੀ ਜਦੋਂ ਸੂਰਜ ਦੀਆਂ ਕਿਰਨਾਂ ਉਹਨਾਂ ਦੇ ਵਿੱਚ ਪੈਂਦੀਆਂ ਹੁੰਦੀਆਂ, ਤੇ ਉਹ ਬੜਾ ਸੋਹਣਾ ਲੱਗਦਾ ਮੌਸਮ ਸਵੇਰ ਨੂੰ ਵੀ ਤੇ ਚਾਹੇ ਸ਼ਾਮ ਦਾ ਵੀ। ਸੋ ਅੱਜ ਵੀ ਉਹ ਨਜ਼ਾਰਾ ਦੇਖ ਕੇ ਮੁਸਕੁਰਾ ਪਈ ਜਦੋਂ ਸਵੇਰੇ ਉੱਠੀ ਤੇ ਬੜਾ ਹੀ ਸੋਹਣਾ ਮੌਸਮ ਸੀਗਾ, ਹਲਕੀ ਹਲਕੀ ਠੰਡਕ ਹੈ ਨਾਲ ਹਵਾ ਚੱਲ ਰਹੀ ਹੈ ਤੇ ਅੱਜ ਮੀਂਹ ਦੇ ਆਸਾਰ ਵੀ ਬਣ ਰਹੇ ਆ 50-50 ਦੇਖੋ। ਤੇ ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ ਜੀ ਜ਼ਰੂਰ ਦੱਸ ਸਕਦੇ ਹੋ, ਔਰ ਪ੍ਰੋਗਰਾਮ ਦੇ ਵਿੱਚ ਜੇ ਕੋਈ ਗੀਤ ਸੰਗੀਤ ਜਾਂ ਕੋਈ ਗਾਣਾ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਉਹ ਵੀ ਸਾਨੂੰ ਲਿਖ ਕੇ ਭੇਜ ਸਕਦੇ ਹੋ, ਠੀਕ ਹੈ ਜੀ। ਸੋ ਇੱਕ ਗੀਤ ਤੁਹਾਡੇ ਲਈ ਹੁਣ ਮੈਂ ਹੋਰ ਚਲਾਉਂਦੀ ਹਾਂ ਤੇ ਪਿਆਰੇ ਪਿਆਰੇ ਜੇ ਗਾਣੇ ਤੁਹਾਡੇ ਲਈ ਅੱਜ ਕੱਢੇ ਹੋਏ ਆ, ਔਰ ਬਾਕੀ ਕੁਝ ਗਾਣੇ ਮੈਂ ਆਪਣੀ ਪਸੰਦ ਦੇ ਚਲਾਵਾਂਗੀ, ਕੁਝ ਸਰਬਜੀਤ ਭਾਜੀ ਦੀ ਪਸੰਦ ਦੇ ਤੇ ਕੁਝ ਜਿਹੜੇ ਤੁਹਾਡੀ ਪਸੰਦ ਦੇ ਜੇ ਤੁਸੀਂ ਫਰਮਾਇਸ਼ ਕਰੋਗੇ ਤਾਂ। ਸੋ ਮੈਂ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ, ਸ਼ੁਰੂ ਕਰਦੇ ਹਾਂ ਆਪਣੀਆਂ ਯਾਦਾਂ ਨੂੰ ਫਿਰ ਜੀ।
ਦਿਲ ਸ਼ਾਦ ਥਾ ਕੇ ਫੂਲ ਖਿਲੇਂਗੇ ਬਹਾਰ ਮੇਂ, ਮਾਰਾ ਗਿਆ ਗਰੀਬ ਇਸੀ ਇਤਬਾਰ
ਹਾਂ ਭਾਈ ਬਹਾਰ ਆਈ ਇਸ ਮੂਵੀ ਚੋ ਗੀਤ ਸੁਣਿਆ ਜੀ ਅਸੀਂ ਪਿਕਚਰਾਈਜ਼ ਜਿਹੜਾ ਕੀਤਾ ਹੋਇਆ ਹੈ ਰਜਿੰਦਰ ਕੁਮਾਰ ਤੇ ਸਾਧਨਾ ਤੇ ਬਹੁਤ ਸੋਹਣੀ ਮੂਵੀ 1971 ਮੇਰੇ ਖਿਆਲ ਚ ਉਸ ਕਵੇਲੇ ਦੀ ਇਹ ਮੂਵੀ ਹੋਣੀ ਹੈ ਔਰ ਬਹੁਤ ਸੋਹਣੀਆਂ ਮੂਵੀਜ਼ ਉਸ ਸਮੇਂ ਦੇ ਵਿੱਚ ਕਾਫੀ ਆਈਆਂ ਖਾਸ ਕਰਕੇ ਰਜਿੰਦਰ ਕੁਮਾਰ ਤੇ ਜੇ ਸਾਧਨਾ ਦੀ ਗੱਲ ਕਰੀਏ ਤੇ ਇਹਨਾਂ ਨੇ ਬਹੁਤ ਸਾਰੀਆਂ ਹਿੱਟ ਮੂਵੀਜ਼ ਜਿਹੜੀਆਂ ਦਿੱਤੀਆਂ ਜਿਨ੍ਹਾਂ ਦੇ ਵਿੱਚੋਂ ਮੇਰੀ ਫੇਵਰੇਟ ਹੈ ਮੇਰੇ ਮਹਿਬੂਬ ਹੋ ਗਈ ਆਰਜ਼ੂ ਹੋ ਗਈ ਆਪ ਆਈ ਬਹਾਰ ਆਈ ਹੋ ਗਈ ਸੋ ਇਹ ਮੂਵੀਜ਼ ਦੇ ਵਿੱਚ ਇਹ ਹੁੰਦਾ ਸੀਗਾ ਹਲਕੀਆਂ ਫੁਲਕੀਆਂ ਜਿਹੀਆਂ ਸਟੋਰੀਜ਼ ਹੁੰਦੀਆਂ ਸੀ ਔਰ ਦੂਸਰੀ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਪਸੰਦ ਹੈ ਉਹ ਹੁੰਦਾ ਸੀ ਉਹਦਾ ਮਿਊਜ਼ਿਕ ਔਰ ਜਿਹੜੇ ਗਾਣੇ ਹੁੰਦੇ ਸੀਗੇ ਉਹ ਬਹੁਤ ਵਧੀਆ ਹੁੰਦੇ ਸੀ ਐਵਰਗ੍ਰੀਨ ਸੌਂਗਸ ਤੇ ਐਵਰਗ੍ਰੀਨ ਮਿਊਜ਼ਿਕ ਹੈ ਉਸ ਸਮੇਂ ਦਾ ਜਿਹੜਾ ਮੈਨੂੰ ਲੱਗਦਾ ਬਈ ਹਮੇਸ਼ਾ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਉਹ ਵੀ ਸੁਣਦੀਆਂ ਰਹਿਣਗੀਆਂ ਔਰ ਜਦੋਂ ਵੀ ਸੁਣਦੇ ਆ ਤੁਸੀਂ ਅਸੀਂ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਜਦੋਂ ਵੀ ਇਹ ਗੀਤ ਸੁਣਦੇ ਆ ਤੇ ਅਸੀਂ ਕਿਤੇ ਨਾ ਕਿਤੇ ਸਹੀ ਗੱਲ ਆਪਣੇ ਬਚਪਨ ਚ ਚਲੇ ਜਾਂਦੇ ਹਾਂ ਕਿਉਂਕਿ ਅਸੀਂ ਇਹ ਗੀਤ ਸੁਣੇ ਹੋਏ ਆ ਕਦੀ ਰੇਡੀਓ ਤੇ ਜਾਂ ਜਿਹੜੀਆਂ ਟੇਪ ਰਿਕਾਰਡਸ ਹੁੰਦੀਆਂ ਸੀ ਉਹਨਾਂ ਦੇ ਉੱਤੇ ਕੈਸੇਟ ਤੇ ਇਹ ਗੀਤ ਸੁਣਦੇ ਹੁੰਦੇ ਸੀ ਜਾਂ ਚਿੱਤਰਹਾਰ ਚ ਆਉਂਦੇ ਹੁੰਦੇ ਸੀ ਰੰਗੋਲੀ ਦੇ ਵਿੱਚ ਇਹੋ ਜਿਹੇ ਗੀਤ ਆਉਂਦੇ ਹੁੰਦੇ ਸੀ ਸੋ ਉਮੀਦ ਹੈ ਜੀ ਤੁਸੀਂ ਪਸੰਦ ਕੀਤਾ ਹੋਣਾ ਕਿ ਇਹ ਵਾਲਾ ਗੀਤ ਤੇ ਅੱਜ ਗੀਤ ਤੁਹਾਡੇ ਲਈ ਕੁਛ ਇਹੋ ਜਿਹੇ ਕੱਢੇ ਹੋਏ ਆ ਕੁਛ ਪੁਰਾਣੇ ਗੀਤ ਜਿਹੜੇ ਆ ਉਹ ਲੈ ਕੇ ਅੱਜ ਪ੍ਰੋਗਰਾਮ ਨੂੰ ਸਵਾਰਾਂਗੇ ਅਸੀਂ ਜਿਹਦੇ ਵਿੱਚ ਕੁਝ ਪੰਜਾਬੀ ਵੀ ਆ ਤੇ ਕੁਝ ਹਿੰਦੀ ਵੀ ਆ ਬਾਕੀ ਜੇ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਬੇਸ਼ੱਕ ਦੱਸ ਸਕਦੇ ਹੋ ਤੇ ਉਹ ਵਾਲਾ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜ਼ਰੂਰ ਸੋ ਯਾਦਾਂ ਦੇ ਵਿੱਚ ਜੇ ਗੱਲ ਕਰਾਂ ਤੇ ਤੁਸੀਂ ਵੀ ਇਹ ਵੀ ਦੱਸ ਸਕਦੇ ਹੋ ਕਿ ਕਿਹੋ ਜਿਹਾ ਮਿਊਜ਼ਿਕ ਸੁਣਦੇ ਹੁੰਦੇ ਸੀ ਕਿਹੋ ਜਿਹਾ ਸੰਗੀਤ ਹੁੰਦਾ ਸੀ ਕਿਹੋ ਜਿਹੇ ਗਾਣੇ ਉਦੋਂ ਤੁਹਾਡੇ ਆਲੇ ਦੁਆਲੇ ਚੱਲਦੇ ਹੁੰਦੇ ਸੀਗੇ ਅਗਰ ਮਿਊਜ਼ਿਕ ਦੀ ਗੱਲ ਕਰਾਂ ਤੇ ਮਿਊਜ਼ਿਕ ਤੇ ਮੈਨੂੰ ਲੱਗਦਾ ਵੀ ਅਸੀਂ ਆਪਣੀ ਮਾਂ ਦੀਆਂ ਲੋਰੀਆਂ ਦੇ ਨਾਲ ਹੀ ਸ਼ੁਰੂ ਕਰ ਲੈਂਦੇ ਹਾਂ ਨਾ ਔਰ ਅਸੀਂ ਸਾਰਿਆਂ ਨੇ ਉਹ ਲੋਰੀਆਂ ਜ਼ਰੂਰ ਸੁਣੀਆਂ ਹੋਣੀਆਂ ਪੰਜਾਬੀ ਦੇ ਵਿੱਚ ਲੋਰੀ ਹੁੰਦੀ ਸੀ ਅੱਲੜ ਵੱਲੜ ਪਾਵੇ ਦਾ ਬਾਵਾ ਰੂ ਲਿਆਵੇਗਾ ਬਾਵੀ ਬਹਿ ਕੇ ਕੱਤੇਗੀ ਦੋਨੇ ਸੂਤ ਬਣਾਉਣਗੇ ਤੇ ਸੋਹਣੇ ਕੱਪੜੇ ਪਾਉਣਗੇ ਇਹ ਉਹ ਲੋਰੀ ਹੈ ਜਿਹੜੀ ਮੇਰੇ ਨਾਨੀ ਜੀ ਮੈਨੂੰ ਸੁਣਾਉਂਦੇ ਹੁੰਦੇ ਸੀ ਔਰ ਮੈਨੂੰ ਯਾਦ ਹੈ ਕਿ ਉਹ ਹਮੇਸ਼ਾ ਨਾਲ ਨਾਲ ਮੇਰਾ ਸਿਰ ਥਪਥਪਾਉਂਦੇ ਹੁੰਦੇ ਸੀ ਔਰ ਇਹ ਲੋਰੀ ਮੈਂ ਬਚਪਨ ਚ ਉਹਨਾਂ ਤੋਂ ਸੁਣੀ ਹੈ ਔਰ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਇਹ ਲੋਰੀ ਆਪਣੇ ਬਾਕੀ ਕਜ਼ਨਸ ਜਾਂ ਸਭ ਨੂੰ ਸੁਣਾਉਂਦਿਆਂ ਸੁਣਿਆ ਹੋਇਆ ਹੈ ਔਰ ਯਾਦ ਉਹ ਪੈਰਾਂ ਤੇ ਬਿਠਾ ਲੈਂਦੇ ਹੁੰਦੇ ਸੀਗੇ ਲੰਮੇ ਪੈ ਕੇ ਉਹਨਾਂ ਨੇ ਉਹ ਪੈਰਾਂ ਤੇ ਬਿਠਾ ਲੈਣਾ ਨਾਲੇ ਝੂਟੇ ਦੇ ਹੀ ਜਾਣੇ ਉਹ ਪੈਰਾਂ ਦੇ ਉੱਤੇ ਤੇ ਨਾਲੇ ਉਹ ਲੋਰੀਆਂ ਸੁਣਾਉਣੀਆਂ ਉਹ ਚੀਜ਼ ਅੱਜ ਕੱਲ੍ਹ ਨੀ ਮੈਂ ਦੇਖੀ ਕਦੀ ਕਿਸੇ ਵੀ ਮਾਂ ਨੂੰ ਆਪਣੇ ਬੱਚੇ ਨਾਲ ਕਰਦੇ ਹੋਏ ਕਿ ਉਹ ਪੈਰਾਂ ਤੇ ਬਿਠਾ ਕੇ ਝੂਟੇ ਦੇ ਹੀ ਜਾਣੇ ਨਾਲੇ ਸੁਣਾਈ ਜਾਣਾ ਇੱਕ ਹੁੰਦਾ ਸੀਗਾ ਬੜੀਆਂ ਪਿਆਰੀਆਂ ਪਿਆਰੀਆਂ ਛੋਟੇ ਛੋਟੇ ਗੀਤ ਜਿੱਦਾਂ ਇੱਕ ਵੱਡਿਆਂ ਦੇ ਟੱਪੇ ਨੀ ਹੁੰਦੇ ਏਦਾਂ ਦੀਆਂ ਲੋਰੀਆਂ ਹੁੰਦੀਆਂ ਸੀਗੀਆਂ ਮੇਰਾ ਕਾਕਾ ਆਇਆ ਖੇਡ ਕੇ ਮੈਂ ਮਨ ਪਕਾਵਾਂ ਵੇਲ ਕੇ ਮੇਰਾ ਕਾਕਾ ਆਇਆ ਹੱਸ ਕੇ ਮੈਂ ਰੋਟੀ ਦੇਵਾਂ ਨੱਸ ਕੇ ਸੋ ਇੱਕ ਮਿਊਜ਼ਿਕ ਔਰ ਜਿਹੜੇ ਗੀਤ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੋਂ ਅਸੀਂ ਹੋਸ਼ ਸੰਭਾਲਦੇ ਹਾਂ ਉਦੋਂ ਤੋਂ ਚੱਲ ਪੈਂਦੇ ਆ ਮਾਂ ਦੀਆਂ ਲੋਰੀਆਂ ਦੇ ਨਾਲ ਸੋ ਪਰ ਉਹ ਲੋਰੀਆਂ ਕਿਤੇ ਨਾ ਕਿਤੇ ਖਤਮ ਹੁੰਦੀਆਂ ਜਾ ਰਹੀਆਂ ਖਾਸ ਕਰਕੇ ਸਾਡੀ ਆਪਣੀ ਜ਼ੁਬਾਨ ਦੇ ਵਿੱਚ ਸਾਡੀ ਆਪਣੀ ਭਾਸ਼ਾ ਦੇ ਵਿੱਚ ਹੈਨਾ ਇੱਕ ਭਾਸ਼ਾ ਮੈਨੂੰ ਲੱਗਦਾ ਹੁੰਦਾ ਵੀ ਉਹਦੇ ਵੱਡੀਆਂ ਵੱਡੀਆਂ ਕਿਤਾਬਾਂ ਛਪਾਉਣੀਆਂ ਜਾਂ ਉਹਦਾ ਲਿਟਰੇਚਰ ਹੋਣਾ ਉਹ ਅੱਗੇ ਦੀਆਂ ਗੱਲਾਂ ਪਰ ਉਹਦੀ ਸ਼ੁਰੂਆਤ ਜਿਹੜੀ ਆ ਉਹ ਇੱਕ ਘਰ ਤੋਂ ਹੁੰਦੀ ਆ ਇੱਕ ਮਾਂ ਤੋਂ ਹੁੰਦੀ ਆ ਉਹ ਕਿੰਨਾ ਕੁ ਕਮਿਊਨੀਕੇਟ ਕਰਦੀ ਆ ਆਪਣੇ ਬੱਚਿਆਂ ਨਾਲ ਆਪਣੀ ਜ਼ੁਬਾਨ ਦੇ ਵਿੱਚ ਜਾਂ ਉਸ ਘਰ ਦੇ ਵਿੱਚ ਆਪਣੀ ਜ਼ੁਬਾਨ ਬੋਲਣ ਤੇ ਕਿੰਨਾ ਕੁ ਲੋਕ ਖੁਸ਼ੀ ਮਹਿਸੂਸ ਕਰਦੇ ਆ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਆ ਕਿ ਸਾਡੇ ਬੱਚੇ ਨੂੰ ਸਾਡੀ ਆਪਣੀ ਜ਼ੁਬਾਨ ਆਉਂਦੀ ਆ ਸਾਡੀ ਆਪਣੀ ਜਿਹੜੀ ਮਦਰ ਟੰਗ ਆ ਉਹਦੇ ਵਿੱਚ ਉਹ ਕਿੰਨਾ ਕੁ ਵਧੀਆ ਬੋਲ ਲੈਂਦਾ ਆ ਸੋ ਇਹ ਚੀਜ਼ਾਂ ਸ਼ਾਇਦ ਕਿਤੇ ਅਸੀਂ ਪੰਜਾਬ ਤੋਂ ਬਾਹਰ ਬੈਠੇ ਜਿਹੜੇ ਪੰਜਾਬੀ ਆ ਜਾਂ ਕੋਈ ਵੀ ਆ ਮੈਨੂੰ ਲੱਗਦਾ ਉਹ ਤੇ ਕੋਸ਼ਿਸ਼ ਕਰਦੇ ਆ ਪਰ ਸਾਡੇ ਆਪਣੇ ਵਤਨ ਦੇ ਵਿੱਚ ਸਾਡੇ ਆਪਣੇ ਦੇਸ਼ ਦੇ ਵਿੱਚ ਇਹ ਚੀਜ਼ਾਂ ਤੇ ਹੁਣ ਕਿਤੇ ਨਾ ਕਿਤੇ ਪਾਬੰਦੀਆਂ ਜਾਂ ਹੱਥ ਘੁੱਟ ਰਹੇ ਹਾਂ ਅਸੀਂ ਆਪਣਾ ਇੱਕ ਜਿਹੜਾ ਸਟੇਟਸ ਸਿੰਬਲ ਆ ਉਹਨੂੰ ਇੱਕ ਜ਼ੁਬਾਨ ਦੇ ਨਾਲ ਜ਼ਿਆਦਾ ਤੋਲਦੇ ਹਾਂ ਖਾਸ ਕਰਕੇ ਜੇ ਗੱਲ ਕਰਾਂ ਪੰਜਾਬ ਦੀ ਜਾਂ ਇੰਡੀਆ ਦੀ ਤਾਂ ਹੈਨਾ ਉੱਥੇ ਪੰਜਾਬ ਦੇ ਵਿੱਚ ਜਾ ਕੇ ਵੀ ਦੇਖੋ ਤੇ ਸਾਨੂੰ ਪੰਜਾਬੀ ਬੋਲਣ ਤੋਂ ਸ਼ਰਮ ਆਉਂਦੀ ਹੈ ਬਹੁਤ ਸਾਰੇ ਲੋਕ ਇਹੋ ਜਿਹੇ ਚਲੋ ਮੈਂ ਗੱਲ ਕਿਸੇ ਹੋਰ ਪਾਸੇ ਨੂੰ ਲੈ ਕੇ ਚਲੀ ਗਈ ਗੱਲ ਅਸੀਂ ਕਰ ਰਹੇ ਸੀ ਮਿਊਜ਼ਿਕ ਦੀ ਕਿ ਜ਼ਿੰਦਗੀ ਦੇ ਵਿੱਚ ਮਿਊਜ਼ਿਕ ਹੋਣਾ ਬੜਾ ਜ਼ਰੂਰੀ ਹੈ
ਸੋ ਬਿਲਕੁਲ ਮਾਂ ਦੀਆਂ ਲੋਰੀਆਂ ਤੋਂ ਸ਼ੁਰੂ ਹੁੰਦਾ ਹੁੰਦਾ ਸੀਗਾ, ਫੇਰ ਸਾਡੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੀ ਜਿਹੜਾ ਇਹ ਗੀਤ ਹੁੰਦੇ ਸੀਗੇ ਉਹ ਵੀ ਹੁੰਦੇ ਸੀਗੇ, ਸਾਡੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀ ਉਹਨਾਂ ਵਿੱਚ ਬਹੁਤ ਸਾਰੀਆਂ ਖੇਡਾਂ ਇਹੋ ਜਿਹੀਆਂ ਸੀ ਜਿਹੜੀਆਂ ਅਸੀਂ ਗਾ ਗਾ ਕੇ ਖੇਡੀ ਦੀਆਂ ਹੁੰਦੀਆਂ ਸੀਗੀਆਂ, ਹੈਨਾ, ਚਾਹੇ ਕੋਟਲਾ ਛਪਾਕੀ ਜੁੰਮੇ ਰਾਤ ਆਈ ਆ, ਚਾਹੇ ਭੰਡਾ ਭੰਡਾਰੀਆ ਕਿੰਨਾ ਕਪਾਰ ਹੋ ਗਿਆ, ਜਾਂ ਗੱਡਾ ਭਰਿਆ ਮਿਰਚਾਂ ਦਾ ਉਹਨੂੰ ਵੀ ਗਾ ਕੇ ਗਾਈਦਾ ਹੁੰਦਾ ਸੀਗਾ, ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਖੇਡਾਂ ਜਿਹੜੀਆਂ ਮੇਰੇ ਦਿਮਾਗ ਵਿੱਚ ਆ ਰਹੀਆਂ ਜਿਹੜੀਆਂ ਅਸੀਂ ਗਾ ਕੇ ਕਰੀਦੀਆਂ ਹੁੰਦੀਆਂ ਸੀਗੀਆਂ, ਹੈਨਾ। ਫੇਰ ਉਸ ਤੋਂ ਬਾਅਦ ਜ਼ਿੰਦਗੀ ਦਾ ਹਰ ਰੰਗ ਜਿਹੜਾ ਆ ਉਹ ਗੀਤਾਂ ਦੇ ਵਿੱਚ ਸ਼ਾਮਿਲ ਆ। ਸੋ ਇਥੋਂ ਪਤਾ ਲੱਗਦਾ ਕਿ ਇੱਕ ਲੈ, ਇੱਕ ਰਿਦਮ ਜਿਹੜਾ ਆ ਮਿਊਜ਼ਿਕ ਜਾਂ ਗੀਤ ਉਹ ਸਾਡੀ ਜ਼ਿੰਦਗੀ ਨੂੰ ਦਿੰਦੇ ਆ। ਸੋ ਸੋਹਣਾ ਚੰਗਾ ਜਿਹੜਾ ਮਿਊਜ਼ਿਕ ਆ ਉਹ ਸੁਣਨਾ ਬੜਾ ਜ਼ਰੂਰੀ ਆ। ਸੋ ਚੰਗੇ ਦੀ ਡੈਫੀਨੇਸ਼ਨ ਬਈ, ਬਾਕੀ ਗੱਲ ਇਹ ਆ ਕਿ ਸਭ ਦੀ ਆਪੋ ਆਪਣੀ ਹੈ, ਕਿਸੇ ਲਈ ਚੰਗਾ ਕੋਈ ਹੈ ਤੇ ਕਿਸੇ ਲਈ ਚੰਗਾ ਕੋਈ ਹੈ। ਸੋ ਜਿਹੜੀ ਤੁਹਾਡੀ ਰੂਹ ਨੂੰ ਸਕੂਨ ਦੇਵੇ ਜਿਹੜਾ ਮਿਊਜ਼ਿਕ ਜਾਂ ਜਿਹੜੀਆਂ ਗੱਲਾਂ ਉਹ ਕਰਿਆ ਕਰੋ, ਉਹੋ ਜਿਹੀਆਂ ਚੀਜ਼ਾਂ ਸੁਣਿਆ ਕਰੋ, ਬਸ ਹੋਰ ਜ਼ਿੰਦਗੀ ਚ ਕੀ ਚਾਹੀਦਾ, ਥੋੜੀ ਜਿਹੀ ਖੁਸ਼ੀ, ਥੋੜੀ ਜਿਹੀ ਸ਼ਾਂਤੀ, ਹਾਸੇ ਠੱਠੇ, ਹੈ ਨਾ, ਬਸ ਆਓ ਜ਼ਿੰਦਗੀ ਨੂੰ ਸਵਾਰੀਏ ਇਹਨਾਂ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ। ਇਹ ਹਲਕੀਆਂ ਫੁਲਕੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀਆਂ। ਸੋ ਮੈਂ ਇਹਨਾਂ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ ਹਰ ਬੁੱਧਵਾਰ ਹਾਜ਼ਰ ਹੋ ਜਾਂਦੀ ਤੁਹਾਡੇ ਨਾਲ, ਔਰ ਕੁਝ ਤੁਹਾਨੂੰ ਸੁਣਾ ਜਾਂਦੀ ਹਾਂ ਤੇ ਕੁਝ ਤੁਹਾਡੀਆਂ ਸੁਣ ਲੈਂਦੀ ਹਾਂ। ਸੋ ਤੁਸੀਂ ਮੈਨੂੰ ਅੱਜ ਜ਼ਰੂਰ ਦੱਸੋ ਕਿ ਜ਼ਿੰਦਗੀ ਦੀਆਂ ਉਹ ਕਿਹੜੀਆਂ ਹਲਕੀਆਂ ਫੁਲਕੀਆਂ ਗੱਲਾਂ ਤੇ ਅਸੀਂ ਗੱਲ ਕਰੀਏ ਅੱਜ, ਕਿਹੜੀ ਗੱਲ ਸ਼ੁਰੂ ਕਰੀਏ ਆਪਣੀਆਂ ਯਾਦਾਂ ਦੀ। ਕੁਝ ਮੇਰੇ ਦਿਮਾਗ 'ਚ ਚੱਲ ਰਹੀਆਂ, ਬਟ ਮੈਂ ਚਾਹੁੰਦੀ ਹਾਂ ਕਿ ਅੱਜ ਤੁਸੀਂ ਦੱਸੋ ਕਿਸ ਗੱਲ ਦੇ ਉੱਤੇ ਅੱਜ ਗੱਲ ਸ਼ੁਰੂ ਕਰੀਏ। ਸੋ ਚਲੋ ਅੱਜ ਇੱਕ ਗੀਤ ਹੋਰ ਸੁਣਾਉਂਦੀ ਹਾਂ ਤੁਹਾਨੂੰ, ਫੇਰ ਮੈਂ ਇੱਕ ਪਿਆਰਾ ਜਿਹਾ ਗੀਤ ਜੋ ਸਾਡੇ ਬਚਪਨ ਦੀ ਯਾਦ ਦਿਵਾਏਗਾ ਸਾਨੂੰ ਫੇਰ, ਔਰ ਉਸ ਤੋਂ ਬਾਅਦ ਗੱਲਾਂ ਅੱਗੇ ਤੋਰਦੇ ਆ ਜੀ।
ਸਤਿ ਸ਼੍ਰੀ ਅਕਾਲ ਜੀ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ੋਅ, ਜ਼ਰਾ ਸੁਣ ਕੇ ਜੀ।
ਬਿਲਕੁਲ, ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ, ਜ਼ਰਾ ਸੁਣ ਕੇ ਜੀ।
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਔਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਰੇ 10 ਵਜੇ
ਬਿਲਕੁਲ ਜੀ, ਓਲਡ ਇਜ਼ ਗੋਲਡ। ਸੋ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ, ਰੋਤੇ ਆ ਮਲਾਪਾਂ ਵਾਲੀ ਮਾਹੀ ਮੇਰਾ ਦੂਰ ਨੀ, ਬਹੁਤ ਸੋਹਣਾ ਗੀਤ। ਔਰ ਸ਼ਮਸ਼ਾਦ ਬੇਗਮ ਦੀ ਗੱਲ ਕਰੀਏ ਤਾਂ ਬਿਲਕੁਲ ਆਵਾਜ਼ ਇੱਕ ਖਣਕ ਵਾਲੀ, ਔਰ ਲਤਾ ਮੰਗੇਸ਼ਕਰ ਹੋਣਾ ਤੋਂ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਮਸ਼ਾਦ ਬੇਗਮ ਹੋਣਾ ਦਾ ਪੂਰਾ ਦਬਦਬਾ ਸੀਗਾ ਆਪਣੀ ਇੰਡਸਟਰੀ ਦੇ ਉੱਤੇ। ਸੋ ਸ਼ਮਸ਼ਾਦ ਬੇਗਮ ਦੀ ਮੈਂ ਗੱਲ ਕਰਾਂ ਤੇ ਮੈਂ ਨਾ ਇੱਕ ਕਰਦੀ ਹੁੰਦੀ ਸੀ ਓਲਡ ਇਜ਼ ਗੋਲਡ, ਮੈਂ ਚਲੋ ਤੁਹਾਨੂੰ ਥੋੜਾ ਜਿਹਾ ਸੁਣਾਉਂਦੀ। ਉਹਦੇ ਵਿੱਚ ਇਹ ਕਾਇੰਡ ਆਫ ਮਿਮਿਕਰੀ ਕਾਇੰਡ ਸੀਗਾ ਕਿ ਜੇ ਅਸੀਂ ਜਿਹੜੇ ਨਵੇਂ ਗੀਤ ਆ ਉਹਨਾਂ ਨੂੰ ਪੁਰਾਣੇ ਗੀਤਾਂ ਦੇ ਵਿੱਚ ਗਾਇਆ ਜਾਵੇ ਤਾਂ ਉਹ ਕਿੱਦਾਂ ਗਾਇਆ ਜਾਂਦਾ ਹਨਾ। ਉਹਦੇ ਵਿੱਚ ਵੱਖਰੇ ਵੱਖਰੇ ਗੀਤ ਜਿਹੜੇ ਆ, ਜਿੱਦਾਂ ਹੁਣ ਲਗਾ ਲਓ ਕਿ ਗੀਤ ਸੀ ਦੀਦੀ ਤੇਰਾ ਦੇਵਰ ਦੀਵਾਨਾ, ਹਾਏ ਰਾਮ ਕੁੜੀਓ ਕੋ ਡਾਲੇ ਦਾਨਾ। ਹੁਣ ਇਸ ਗੀਤ ਨੂੰ ਜੇ ਸ਼ਮਸ਼ਾਦ ਬੇਗਮ ਗਾਉਂਦੇ ਤਾਂ ਉਹਨਾਂ ਨੇ ਕਿੱਦਾਂ ਗਾਉਣਾ ਸੀਗਾ, ਸੁਣੋ ਜਰਾ। ਹਾਏ ਦੀਦੀ, ਹਾਏ ਦੀਦੀ ਤੇਰਾ ਦੇਵਰ ਦੀਵਾਨਾ, ਹਾਏ ਕੁੜੀਓ ਕੋ ਡਾਲੇ ਦਾਨਾ, ਕੁੜੀਓ ਕੋ ਡਾਲੇ ਦਾਨਾ, ਕੁੜੀਓ ਕੋ ਡਾਲੇ। ਤੇ ਅੱਛਾ ਹੋਰ ਗੀਤ ਸੁਣਾਉਂਦੀ ਹਾਂ, ਜਿੱਦਾਂ ਹੁਣ ਗੀਤ ਲਗਾ ਲਓ ਜਾਦੂ ਤੇਰੀ ਨਜ਼ਰ, ਖੁਸ਼ਬੂ ਤੇਰਾ ਬਦਨ, ਤੂੰ ਹਾਂ ਕਰ ਜਾਂ ਨਾ ਕਰ, ਤੂੰ ਹੈ ਮੇਰੀ ਕਿਰਨ। ਇਹ ਜਿਹੜਾ ਗੀਤ ਹੈ ਇਹ ਸ਼ਮਸ਼ਾਦ ਬੇਗਮ ਹੁਣਾਂ ਨੇ ਇੱਦਾਂ ਗਾਉਣਾ ਸੀ, ਜਾਦੂ ਤੇਰੀ ਨਜ਼ਰ, ਖੁਸ਼ਬੂ ਤੇਰਾ ਬਦਨ, ਤੂੰ ਹਾਂ ਕਰ ਜਾਂ ਨਾ ਕਰ, ਤੂੰ ਹਾਂ ਕਰ ਜਾਂ ਨਾ ਕਰ, ਤੂੰ ਹੈ ਮੇਰੀ ਕਿਰਨ, ਹਾਂ ਹਾਂ ਮੇਰੀ ਕਿਰਨ, ਜਾਦੂ ਤੇਰੀ ਨਜ਼ਰ। ਸੋ ਬਿਲਕੁਲ ਨਵੇਂ ਤੇ ਪੁਰਾਣੇ ਗੀਤਾਂ ਦੇ ਵਿੱਚ ਇੱਕ ਟਿਊਨ ਦਾ ਬੜਾ ਫਰਕ ਹੁੰਦਾ ਸੀ, ਬਾਕੀ ਮਿਊਜ਼ਿਕ ਦਾ ਬੜਾ ਫਰਕ ਹੁੰਦਾ ਸੀਗਾ। ਜੇ ਮਿਊਜ਼ਿਕ ਅੱਜ ਗੱਲ ਕਰੀਏ ਤਾਂ ਬੜਾ ਕੰਪਿਊਟਰਾਈਜ਼ਡ ਜਿਹਾ ਮਿਊਜ਼ਿਕ ਹੋ ਗਿਆ, ਪਰ ਪਹਿਲੇ ਜਿਹੜੇ ਮਿਊਜ਼ਿਕ ਹੁੰਦੇ ਸੀ ਬੜੇ ਓਰਿਜਨਲ ਜਿਹੜੇ ਹੁੰਦੇ ਸੀਗੇ, ਇੰਸਟਰੂਮੈਂਟਸ ਉਹ ਵਜਾਏ ਜਾਂਦੇ ਸੀ। ਔਰ ਉਸ ਤੋਂ ਪਹਿਲਾਂ ਦੇ ਵੀ ਜੇ ਗੀਤ ਕਰੀਏ ਤਾਂ ਜ਼ਿਆਦਾ ਇੰਸਟਰੂਮੈਂਟਸ ਵੀ ਨਹੀਂ ਹੁੰਦੇ ਸੀ, ਇੱਕ ਵੋਕਲ ਜਿਹੜਾ ਉਹ ਹੀ ਜ਼ਿਆਦਾ ਪ੍ਰੋਮੀਨੈਂਟ ਹੁੰਦਾ ਸੀਗਾ, ਔਰ ਉਹਦੇ ਵਿੱਚ ਹਾਰਮੋਨੀਅਮ ਤਬਲਾ ਬਸ ਇਹੀ ਚੀਜ਼ਾਂ ਹੁੰਦੀਆਂ ਸੀਗੀਆਂ। ਸੋ ਮਿਊਜ਼ਿਕ ਵੀ ਸਮੇਂ ਦੇ ਨਾਲ ਨਾਲ ਬਹੁਤ ਬਦਲਦਾ ਹੈ, ਬਹੁਤ ਜ਼ਿਆਦਾ ਬਦਲਾਵ ਆਇਆ ਮਿਊਜ਼ਿਕ ਦੇ ਵਿੱਚ ਵੀ। ਸੋ ਚਲੋ ਜੀ, ਇਸ ਬਦਲਾਵ ਦੇ ਨਾਲ ਜ਼ਿੰਦਗੀ ਨੂੰ ਜਿਉਣ ਦਾ ਨਾਮ ਹੀ ਜਿਹੜਾ ਆ ਉਹੀ ਜ਼ਿੰਦਗੀ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਵੀ ਕਿਸ ਯਾਦ ਨੂੰ ਫੜੀਏ ਜਾਂ ਕਿਸ ਗੱਲ ਤੇ ਗੱਲ ਕਰੀਏ, ਹੈਨਾ। ਠੀਕ ਹੈ, ਮੇਰੇ ਤੇ ਛੱਡ ਦਿਆ ਕਰੋ ਹਨਾ, ਵੀ ਕਿਸੇ ਪਾਸੇ ਤੇ ਲੈ ਕੇ ਜਾਊਗੀ ਗੱਲ। ਚਲੋ ਕੋਈ ਗੱਲ ਨੀ, ਅੱਜ ਸ਼ੁਰੂ ਕਰਦੇ ਆ ਗੱਲ ਜੀ। ਅਸੀਂ ਮੈਨੂੰ ਸੀ ਭਈ ਪਿਛਲੇ ਕਈ ਦਿਨ ਤੋਂ ਮੈਨੂੰ ਕਹਿ ਰਹੇ ਸੀਗੇ ਤੁਸੀਂ ਸਾਰੇ ਕਿ ਰਿਸ਼ਤਿਆਂ ਦੇ ਉੱਤੇ ਗੱਲ ਕਰਦੇ ਆ। ਸੋ ਅੱਜ ਕੋਈ ਰਿਸ਼ਤਾ ਫੜਦੇ ਆ, ਔਰ ਇਹ ਰਿਸ਼ਤਿਆਂ ਦੀ ਜਿਹੜੀ ਲੜੀ ਹੈ ਇਹਨੂੰ ਅੱਗੇ ਤੋਰਾਂਗੇ। ਫਿਰ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਨਾ ਕੋਈ ਅਲੱਗ ਅਲੱਗ ਜਿਹੜੇ ਰਿਸ਼ਤੇ ਉਹਨਾਂ ਤੇ ਗੱਲ ਕਰਨੇ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਸੋ ਅੱਜ ਕਿਹੜੇ ਰਿਸ਼ਤੇ ਦੀ ਗੱਲ ਕਰੀਏ ਉਹ ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਸੋਚਦੀ ਹਾਂ ਕਿ ਉਹਨਾਂ ਅੱਜ ਦੋਸਤੀ ਦਾ ਜਿਹੜਾ ਰਿਸ਼ਤਾ ਆ ਉਹਨੂੰ ਸ਼ੁਰੂ ਕੀਤਾ ਜਾਵੇ, ਹੈਨਾ। ਕਿਉਂਕਿ ਦੋਸਤੀ ਦਾ ਇੱਕ ਰਿਸ਼ਤਾ, ਸਹੀ ਗੱਲ ਆ, ਜਿਹੜਾ ਖੂਨ ਦਾ ਨਹੀਂ ਹੁੰਦਾ ਪਰ ਬਹੁਤ ਅਜ਼ੀਜ਼ ਹੁੰਦਾ, ਪਿਆਰ ਵਾਲਾ ਰਿਸ਼ਤਾ ਹੁੰਦਾ। ਇੱਕ ਉਹ ਰਿਸ਼ਤਾ ਜਿਹਨੂੰ ਅਸੀਂ ਚੂਜ਼ ਕਰਦੇ ਆ ਇੱਥੇ ਆ ਕੇ, ਅਸੀਂ ਬਣਾਉਂਦੇ ਹਾਂ ਉਸ ਰਿਸ਼ਤੇ ਨੂੰ। ਬਾਕੀ ਰਿਸ਼ਤੇ ਤੇ ਰੱਬ ਨੇ ਬਣਾਏ ਹੁੰਦੇ ਆ, ਚਾਹੇ ਹਨਾ ਮਾਂ ਦਾ ਹੋਵੇ, ਪਿਓ ਦਾ ਹੋਵੇ, ਭੈਣ ਭਰਾ ਹੋਣ, ਕਜ਼ਨਸ ਹੋਣ, ਭੂਆ ਮਾਸੀਆਂ ਮਾਮੇ ਚਾਚੇ ਤਾਏ, ਉਹ ਰੱਬ ਵੱਲੋਂ ਹੀ ਬਣਾਇਆ ਹੁੰਦਾ। ਪਰ ਦੋਸਤੀ ਜਿਹੜੀ ਹੁੰਦੀ, ਦੋਸਤ ਹੁੰਦਾ ਉਹ ਅਸੀਂ ਆਪ ਚੁਣਦੇ ਆ ਇੱਥੇ ਆ ਕੇ, ਉਹ ਸਾਡੇ ਵੱਲੋਂ ਆਪ ਪਰਖ ਕੇ ਅਸੀਂ ਉਹ ਦੋਸਤ ਨੂੰ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਦੇ ਹਾਂ। ਸੋ ਜਦੋਂ ਹੀ ਮੈਂ ਦੋਸਤੀ ਦਾ ਨਾਮ ਲਿਆ ਤੇ ਤੁਹਾਡੀਆਂ ਅੱਖਾਂ ਅੱਗੇ ਬਿਲਕੁਲ ਜੀ ਤੁਹਾਡੇ ਆਪਣੇ ਦੋਸਤ ਜਿਹੜੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਜ਼ਿਹਨ ਦੇ ਵਿੱਚ ਆ ਗਈਆਂ ਹੋਣੀਆਂ, ਉਹਨਾਂ ਦੇ ਖਿਆਲ, ਉਹਨਾਂ ਦੇ ਨਾਮ ਜਿਹੜੇ ਆ ਉਹ ਤੁਹਾਡੇ ਦਿਮਾਗ ਵਿੱਚ ਆ ਗਏ ਹੋਣੇ ਆ। ਸੋ ਤੁਸੀਂ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਦੋਸਤਾਂ ਬਾਰੇ, ਆਪਣੀ ਦੋਸਤੀ ਬਾਰੇ ਜਾਂ ਉਸ ਦੋਸਤੀ ਦੇ ਨਾਲ ਜਿਹੜੇ ਕਿੱਸੇ ਜੁੜੇ ਹੋਏ ਆ ਉਹਨਾਂ ਬਾਰੇ ਗੱਲ ਕਰ ਸਕਦੇ ਹੋ। ਸੋ ਬਿਲਕੁਲ ਜੀ, ਮੈਂ ਵੀ ਗੱਲ ਕਰ ਰਹੀ ਹਾਂ ਦੋਸਤੀ ਤੇ ਮੇਰੇ ਜ਼ਿਹਨ ਦੇ ਵਿੱਚ ਵੀ ਮੇਰੇ ਜਿਹੜੇ ਮੇਰੀਆਂ ਸਹੇਲੀਆਂ ਜਾਂ ਮੇਰੇ ਫਰੈਂਡਸ ਹੈਗੇ ਆ ਉਹ ਸਾਰੇ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਏ ਆ, ਔਰ ਉਹਨਾਂ ਦੇ ਨਾਲ ਜੁੜੇ ਬਹੁਤ ਸਾਰੇ ਕਿੱਸੇ ਵੀ ਮੇਰੇ ਕੋਲ ਹੈਗੇ ਆ। ਤੇ ਉਹ ਪ੍ਰੋਗਰਾਮ ਦੇ ਅੱਜ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਤੇ ਗੱਲ ਕਰਾਂਗੇ ਜੀ ਅੱਜ ਦੋਸਤੀ ਦੀ। ਸੋ ਬਿਲਕੁਲ ਸਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਲਿਸਨਰ ਜੁੜਦੇ ਹੁੰਦੇ ਆ, ਅਸੀਂ ਇੱਕ ਬਹੁਤ ਪਿਆਰੇ ਜਿਹੇ ਇੱਕ ਇਸ ਦੋਸਤੀ ਦਾ ਜਿਹੜਾ ਰਿਸ਼ਤਾ ਉਹਦੇ ਵਿੱਚ ਵੱਜ ਗਏ ਹੋਏ ਆ ਹੁਣ, ਔਰ ਅੱਜ ਦੋਸਤੀ ਦੀਆਂ ਗੱਲਾਂ ਕਰਦੇ ਆ, ਕੁਝ ਖੱਟੀਆਂ ਕੁਝ ਮਿੱਠੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਤੁਸੀਂ ਵੀ ਅੱਜ ਮੇਰੇ ਨਾਲ ਆਪਣੇ ਦੋਸਤਾਂ ਦੇ ਜਿਹੜੇ ਕਿੱਸੇ ਕਹਾਣੀਆਂ ਜਾਂ ਆਪਣਾ ਜਿਹੜਾ ਤੁਹਾਡੇ ਉਹਨਾਂ ਨਾਲ ਕਿੱਦਾਂ ਦਾ ਰਿਸ਼ਤਾ ਉਹ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਸੋ ਹਰਨੇਕ ਸਿੰਘ ਬੈਂਸ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਫਿਰ ਠੀਕ ਹੈ ਜੀ, ਕਰੀਏ ਯਾਦ ਆਪਣੇ ਦੋਸਤਾਂ ਨੂੰ ਤੇ ਚਲੋ ਇੱਕ ਗੀਤ ਹੋਰ ਸੁਣਦੇ ਆ, ਔਰ ਉਸ ਤੋਂ ਬਾਅਦ ਫੇਰ ਸ਼ੁਰੂ ਕਰਦੇ ਆ ਮੈਂ ਆਪਣੇ ਜਿਹੜੇ ਦੋਸਤ ਉਹਨਾਂ ਨੂੰ ਯਾਦ ਕਰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ।
ਤੇ ਜਿਹੜੇ ਸਦਾ ਵਜੂਦ ਚ ਰਹਿੰਦੇ ਓ ਅਕਲਾਂ ਤੇ ਜਿਹੜੇ ਮਾਣ ਕਰਦੇ ਸੌ ਸੌ ਦੁਖੜੇ ਸੈਂ ਓ ਅਕਲਾਂ ਤੇ ਜਿਹੜੇ ਮਾਣ ਕਰਦੇ ਓ ਸੌ ਸੌ ਦੁਖੜੇ ਸੈਂਦੇ ਕਾਂ ਵਰਗੇ ਜੋ ਹੁਣ ਸਿਆਣੇ ਤੇ ਜਾ ਮੁਰਦਾਰ ਤੇ ਬੈ ਸਾਨੂੰ ਪਰਦੇਸੀਆਂ ਵੇ ਦਿਲੋਂ ਕਿਉਂ ਵਸਾਰਦੇ ਸਾਨੂੰ ਪਰਦੇਸੀਆਂ ਵੇ ਦਿਲੋਂ ਕਿਉਂ ਵਸਾਰਦੇ ਓਈ ਕੀ ਥਾਂ ਤੇ ਬਹਿ ਕੇ ਟੁੱਟੇ ਹੋਏ ਨੀਵਿਆਂ ਨੂੰ ਮਾਰਦੇ ਸਾਨੂੰ ਪਰਦੇਸੀਆਂ ਵੇ ਦਿਲੋਂ ਕਿਉਂ ਵਸਾਰਦੇ ਜਾਵੇ ਕਿਸੇ ਦਾ ਹੀ ਮਾਨ ਵੇ
ਨਾ ਤੂੰ ਡੰਗ ਕਿਵੇਂ ਸਾਰ ਲੈ ਸਾਨੂੰ ਪਤਾ ਆਪਣਾ ਤੂੰ ਡੰਗ ਕਿਵੇਂ ਸਾਰ ਲੈ ਉਹ ਉੱਚੀ ਥਾਂ ਤੇ ਬਹਿ ਕੇ ਟੁੱਟੇ ਹੋਏ ਨੀਵਿਆਂ ਨੂੰ ਮਾਰ ਲੈ ਸਾਨੂੰ ਪਰਦੇਸੀਆਂ ਦੇ ਦਿਲੋਂ ਕਿਉਂ ਵਸਾਰ ਲੈ
ਲਓ ਜੀ ਸਾਨੂੰ ਪਰਦੇਸੀਆਂ ਵੇ ਦਿਲੋਂ ਕਿਉਂ ਵਿਸਾਰਦਾ। ਬਹੁਤ ਹੀ ਪਿਆਰਾ ਗੀਤ ਗੁਰਦਾਸ ਮਾਨ ਤੇ ਜਤਿੰਦਰ ਦੱਤ ਦੀ ਆਵਾਜ਼ ਦੇ ਵਿੱਚ ਸੁਣਿਆ। ਇਹੋ ਜਿਹੇ ਗੀਤ ਆਮ ਸੁਣਨ ਨੂੰ ਨਹੀਂ ਮਿਲਦੇ ਕਿਉਂਕਿ ਜ਼ਿਆਦਾ ਕਮਰਸ਼ੀਅਲ ਸੌਂਗਸ ਨਹੀਂ ਹੁੰਦੇ ਇਹ। ਇਹ ਗੀਤ ਸਜਾਉਂਦੇ ਹੁੰਦੇ ਆ ਮਹਿਫਿਲਾਂ ਨੂੰ, ਹੈਨਾ। ਇਹੋ ਜਿਹੀਆਂ ਮਹਿਫਿਲਾਂ ਲੱਗਦੀਆਂ ਹੁੰਦੀਆਂ ਆ ਕੈਨੇਡਾ ਦੇ ਮਾਹਲ ਸਟੂਡੀਓ ਦੇ ਵਿੱਚ। ਬੜੀਆਂ ਪਿਆਰੀਆਂ ਪਿਆਰੀਆਂ ਰਿਕਾਰਡਿੰਗਸ ਉਹਨਾਂ ਨੇ ਕੀਤੀਆਂ ਹੋਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਵੀ ਆ। ਬਹੁਤ ਸੋਹਣਾ ਗੀਤ ਔਰ ਬਿਲਕੁਲ ਜਿਹੜੇ ਅਲਫਾਜ਼ ਆ ਉਹ ਵੀ ਦਿਲ ਨੂੰ ਛੂਹਣ ਵਾਲੇ ਸੀ, ਹੈਨਾ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂ ਕਰਦੇ ਹਾਂ ਅਸੀਂ ਇੱਕ ਰਿਸ਼ਤਿਆਂ ਦੀ ਕੜੀ, ਰਿਸ਼ਤਿਆਂ ਦੀਆਂ ਗੱਲਾਂ ਬਾਤਾਂ। ਕੋਈ ਨਾ ਕੋਈ ਰਿਸ਼ਤਾ ਲੈ ਕੇ ਹਰ ਜਿੰਨੇ ਕੁ ਵੀ ਅਸੀਂ ਜਿਹੜੇ ਸਾਡੇ ਪ੍ਰੋਗਰਾਮ ਲਹਿਰਾਂ ਦੇ ਬੁੱਧਵਾਰ ਦੇ ਹੋਣਗੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਰਿਸ਼ਤਾ ਲੈ ਕੇ ਇਹਨਾਂ ਨੂੰ ਸਜਾਇਆ ਕਰਾਂਗੇ ਆਉਣ ਵਾਲੇ ਕੁਝ ਪ੍ਰੋਗਰਾਮਾਂ ਦੇ ਵਿੱਚ, ਜਿੰਨੀ ਦੇਰ ਤੱਕ ਅਸੀਂ ਸਾਰੇ ਰਿਸ਼ਤਿਆਂ ਦੀ ਗੱਲ ਨਾ ਕਰ ਦੇਈਏ।
ਸੋ ਰਿਸ਼ਤਿਆਂ ਦੀ ਗੱਲ ਮੈਨੂੰ ਲੱਗਾ ਕਿ ਸ਼ੁਰੂ ਕਰਦੇ ਹਾਂ ਆਪਣੇ ਦੋਸਤੀ ਦੇ ਰਿਸ਼ਤੇ ਤੋਂ। ਵੈਸੇ ਤੇ ਹਰ ਰਿਸ਼ਤਾ ਹੀ ਬੜਾ ਅਜੀਜ਼ ਹੁੰਦਾ, ਬੜਾ ਪਿਆਰਾ ਹੁੰਦਾ, ਦਿਲ ਦੇ ਬਹੁਤ ਹੀ ਕਲੋਜ਼, ਯਾਨੀ ਤੁਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਮੈਨੂੰ ਇਹ ਰਿਸ਼ਤੇ ਜਿਹੜੇ ਆ ਨਾ, ਇਹ ਹਲਵਾਈ ਦੀ ਮਠਿਆਈ ਵਰਗੇ ਲੱਗਦੇ ਹੁੰਦੇ ਆ। ਛੋਟੇ ਹੁੰਦੇ ਯਾਦ ਆ ਹਲਵਾਈ ਦੀ ਦੁਕਾਨ ਤੇ ਜਾਈਦਾ ਹੁੰਦਾ ਸੀਗੀਆਂ, ਵੱਖਰੀਆਂ ਵੱਖਰੀਆਂ ਮਠਿਆਈਆਂ ਪਈਆਂ ਹੁੰਦੀਆਂ ਸੀ, ਕੋਈ ਗੁਲਾਬ ਜਾਮਣ, ਕਿਤੇ ਰਸਗੁੱਲੇ, ਕਿਤੇ ਜਲੇਬੀਆਂ, ਬਰਫੀ, ਔਰ ਲੈਣ ਇੱਕ ਚੀਜ਼ ਚਾਹੀਦੀ ਹੁੰਦੀ ਸੀ ਪਰ ਮੂੰਹ ਚ ਇੰਨਾ ਪਾਣੀ ਆਉਂਦਾ ਹੁੰਦਾ ਸੀਗਾ ਨਾ, ਏਦਾਂ ਹੁੰਦਾ ਸੀ ਵੀ ਅੱਖਾਂ ਦੇ ਨਾਲ ਹੀ ਢਿੱਡ ਭਰ ਲਓ ਦੇਖ ਦੇਖ ਕੇ ਵੀ ਹਾਏ ਆ ਵੀ ਆ ਵੀ ਆ ਵੀ ਆ ਵੀ ਹੈ ਨਾ। ਸੋ ਇਹ ਨੀ ਪਤਾ ਲੱਗਦਾ ਹੁੰਦਾ ਸੀ ਵੀ ਕਿਹੜੀ ਲਵੇ ਤੇ ਕਿਹੜੀ ਛੱਡੋ, ਇਹ ਨੀ ਪਤਾ ਲੱਗਦਾ ਹੁੰਦਾ ਸੀ। ਸੋ ਉਹੀ ਚੀਜ਼ ਹੈ, ਰਿਸ਼ਤੇ ਵੀ ਓਨੇ ਹੀ ਪਿਆਰੇ ਆ ਤੇ ਓਨੇ ਹੀ ਮਿੱਠੇ ਆ। ਸੋ ਬਿਲਕੁਲ ਉਹ ਜਿਹੜੀਆਂ ਮਠਿਆਈਆਂ ਹੁੰਦੀਆਂ ਸੀਗੀਆਂ ਉਹ ਬੇਸ਼ੱਕ ਉਹਨਾਂ ਦੇ ਰੰਗ ਅਲੱਗ ਅਲੱਗ ਹੁੰਦੇ ਸੀਗੇ, ਉਹਨਾਂ ਦਾ ਸਵਾਦ ਅਲੱਗ ਹੁੰਦਾ ਸੀ, ਪਰ ਉਹ ਮਠਿਆਈਆਂ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਕਾਮਨ ਹੁੰਦੀ ਆ, ਉਹ ਹੁੰਦੀ ਸੀਗੀ ਬਿਲਕੁਲ ਮਿਠਾਸ। ਸੋ ਉਸੇ ਤਰ੍ਹਾਂ ਇਹ ਰਿਸ਼ਤੇ ਹੁੰਦੇ ਆ, ਹਰ ਰਿਸ਼ਤੇ ਦਾ ਆਪਣਾ ਜ਼ਾਇਕਾ, ਆਪਣਾ ਅਹਿਸਾਸ ਵੱਖਰਾ ਵੱਖਰਾ, ਸਾਰੇ ਬੜੇ ਪਿਆਰੇ ਹੁੰਦੇ ਆ, ਪਰ ਇਹਨਾਂ ਸਾਰਿਆਂ ਦੇ ਵਿੱਚ ਵੀ ਜਿਹੜਾ ਇੱਕ ਚੀਜ਼ ਕਾਮਨ ਹੁੰਦੀ ਆ ਉਹ ਹੁੰਦਾ ਹੈ ਪਿਆਰ। ਸੋ ਪਿਆਰ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹਰ ਰਿਸ਼ਤੇ ਦੇ ਵਿੱਚ, ਔਰ ਪਿਆਰ ਨੂੰ ਤੁਸੀਂ, ਮੈਨੂੰ ਲੱਗਦਾ ਵੀ ਜੇ ਸ਼ਬਦਾਂ ਚ ਬਿਆਨ ਕਰਨਾ ਚਾਹੋ ਤੇ ਜਿਹੜੇ ਸਾਡੇ ਅਹਿਸਾਸ ਹੁੰਦੇ ਆ, ਫੀਲਿੰਗਸ ਹੁੰਦੀਆਂ, ਇਹਨਾਂ ਨੂੰ ਸ਼ਬਦਾਂ ਚ ਬਿਆਨ ਕਰਨਾ ਔਖਾ ਹੁੰਦਾ, ਇਹਨਾਂ ਨੂੰ ਅਸੀਂ ਸਿਰਫ ਮਹਿਸੂਸ ਹੀ ਕਰ ਸਕਦੇ ਹਾਂ। ਸੋ ਜਿਹੜਾ ਇਹ ਰਿਸ਼ਤਾ ਅੱਜ ਮੈਂ ਚੂਜ਼ ਕੀਤਾ ਹੈ ਦੋਸਤੀ ਦਾ, ਇਹਦੇ ਵਿੱਚ ਵੀ ਸਾਡੇ ਸਭ ਦੇ ਵੱਖਰੇ ਵੱਖਰੇ ਅਹਿਸਾਸ ਹੋਣਗੇ, ਪਰ ਬਿਲਕੁਲ ਇੱਕ ਚੀਜ਼ ਸਾਰਿਆਂ ਦੀ ਕਾਮਨ ਹੋ ਗਈ, ਉਹ ਹੈ ਪਿਆਰ, ਜਿਹੜਾ ਅਸੀਂ ਆਪਣੇ ਦੋਸਤ ਨੂੰ, ਆਪਣੀ ਸਹੇਲੀ ਨੂੰ, ਆਪਣੇ ਫਰੈਂਡਸ ਨੂੰ ਕਰਦੇ ਹਾਂ, ਹੈ ਨਾ ਉਹਨੂੰ। ਅੱਛਾ, ਔਰ ਇੱਕ ਦੋਸਤੀ ਦੀ ਖਾਸ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਇੱਕ ਬਿਆਨ ਕਰਨ ਦਾ ਤਰੀਕਾ ਬੜਾ ਅਲੱਗ ਹੁੰਦਾ, ਬਾਕੀ ਰਿਸ਼ਤੇ ਹੁੰਦੇ ਆ ਨਾ ਜਿੱਦਾਂ ਮਾਂ ਦਾ ਲਾ ਲਓ, ਪਿਓ ਦਾ ਲਾ ਲਓ, ਉਹਦੇ ਵਿੱਚ ਅਸੀਂ ਪਿਆਰ ਕਰ ਲੈਂਦੇ, ਜੱਫੀ ਵੀ ਪਾ ਲੈਂਦੇ ਹਾਂ, ਜਾਂ ਇੱਕ ਦੂਜੇ ਲਈ ਰਿਸਪੈਕਟ ਹੁੰਦੀ ਆ, ਭੈਣ ਭਰਾਵਾਂ ਦਾ ਰਿਸ਼ਤਾ ਵੀ ਏਦਾਂ ਹੀ ਕੁਛ, ਪਰ ਦੋਸਤੀ ਦਾ ਜਿਹੜਾ ਰਿਸ਼ਤਾ ਹੁੰਦਾ ਨਾ ਇਹਦੇ ਵਿੱਚ ਤੁਸੀਂ ਕਹਿਣਾ ਬੜਾ ਔਖਾ ਹੁੰਦਾ, ਤੁਸੀਂ ਮੈਨੂੰ ਲੱਗਦਾ ਕਦੀ ਕਹਿੰਦੇ ਨੀ ਇੱਕ ਦੂਜੇ ਨੂੰ ਵੀ ਯਾਰ ਮੈਂ ਤੈਨੂੰ ਬੜਾ ਪਿਆਰ ਕਰਦਾ, ਸਗੋਂ ਕੁੱਤੇ ਖਾਣੀ ਅਲੱਗ ਤੋਂ ਕਰੀ ਦੀ ਆ। ਸੋ ਮੈਨੂੰ ਲੱਗਦਾ ਹੁੰਦਾ ਵੀ ਇਹ ਰਿਸ਼ਤੇ ਵਿੱਚ ਜਿੰਨਾ ਅਸੀਂ ਇੱਕ ਦੂਜੇ ਨੂੰ ਬੁਰਾ ਭਰਾ ਬੋਲਦੇ ਆ ਜਾਂ ਕਹਿੰਦੇ ਆ ਓਨਾ ਹੀ ਪਿਆਰ ਹੁੰਦਾ ਹੈ। ਔਰ ਅਜੇ ਵੀ ਅਸੀਂ ਸਾਰੇ ਦੇਖ ਲਈਏ ਤੇ ਜੇ ਭਾਵੇਂ ਦੂਰ ਆਪਣੇ ਉਹਨਾਂ ਫਰੈਂਡਸ ਤੋਂ, ਅਜੇ ਵੀ ਜਦੋਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਅਸੀਂ ਕੋਈ ਉਹਨਾਂ ਨਾਲ ਬੜੀ ਹਲੀਮੀ ਨਾਲ ਜਾਂ ਬੜੀ ਰਿਸਪੈਕਟਫੁਲੀ ਗੱਲ ਨਹੀਂ ਕਰਦੇ ਨਾ। ਸੋ ਕਿਉਂਕਿ ਉਹੀ ਬੱਚਾ ਸਾਡੇ ਅੰਦਰ ਜਿਉਂਦਾ ਹੋ ਜਾਂਦਾ ਜਦੋਂ ਅਸੀਂ ਆਪਣੇ ਦੋਸਤ ਨਾਲ ਗੱਲ ਕਰੀ ਦੀ ਹੈ, ਤੇ ਬਿਲਕੁਲ ਬੜਾ ਪਿਆਰਾ ਜਿਹਾ ਅਹਿਸਾਸ। ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰਿਆਂ ਦੇ, ਉਮੀਦ ਕੀ ਜ਼ਰੂਰ ਹੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਦੋਸਤ ਹੁੰਦੇ ਆ, ਔਰ ਉਹਨਾਂ ਦੇ ਨਾਲ ਜੁੜੇ ਅਲੱਗ ਅਲੱਗ ਅਹਿਸਾਸ, ਅਲੱਗ ਅਲੱਗ ਤਰ੍ਹਾਂ ਦੇ ਕਿੱਸੇ ਹੁੰਦੇ ਆ ਜੋ ਤੁਸੀਂ ਅੱਜ ਮੇਰੇ ਨਾਲ ਸਾਂਝੇ ਕਰਨੇ ਆ ਬਿਲਕੁਲ ਪ੍ਰੋਗਰਾਮ ਦੇ ਵਿੱਚ। ਸੋ ਦੂਸਰੀ ਗੱਲ ਇਹ ਆ ਕਿ ਰਿਸ਼ਤੇ ਜਿਹੜੇ ਆ, ਹਰ ਰਿਸ਼ਤੇ ਦੇ ਵਿੱਚ ਇਹ ਜਿਹੜਾ ਦੋਸਤੀ ਦਾ ਅਹਿਸਾਸ ਆ ਉਹ ਹੋਣਾ ਬੜਾ ਜ਼ਰੂਰੀ ਹੈ, ਪਰ ਇੱਕ ਖਾਸ ਗੱਲ ਇਹ ਹੈ ਕਿ ਜਿਹੜੀ ਇਹ ਦੋਸਤੀ ਹੈ ਇਹਦੇ ਵਿੱਚ ਕਿਸੇ ਵੀ ਰਿਸ਼ਤੇ ਦਾ ਹੋਣਾ ਜ਼ਰੂਰੀ ਨਹੀਂ ਹੈਗਾ, ਹੈ ਨਾ। ਸੋ ਬਿਲਕੁਲ ਕੋਈ ਵੀ ਰਿਸ਼ਤਾ ਹੋਵੇ, ਅੱਜ ਕੱਲ੍ਹ ਸਾਨੂੰ ਲੱਗਦਾ ਵੀ ਹਾਂ ਉਹਦੇ 'ਚ ਫਰੈਂਡਲੀ ਹੋਣਾ ਚਾਹੀਦਾ, ਇਹ ਰਿਸ਼ਤਾ ਫਰੈਂਡਲੀ ਹੋਣਾ ਚਾਹੀਦਾ, ਪਰ ਜਦੋਂ ਅਸੀਂ ਆਪਣੇ ਫਰੈਂਡਾਂ ਹੁੰਦੇ ਹਾਂ ਤੇ ਉਦੋਂ ਅਸੀਂ ਇਹ ਨਹੀਂ ਕਹਿੰਦੇ ਵੀ ਇਹਦੇ ਵਿੱਚ ਉਹ ਰਿਸ਼ਤਾ ਹੋਣਾ ਜ਼ਰੂਰੀ ਹੈ, ਨਹੀਂ ਉਹ ਆਪਣੇ ਆਪ ਦੇ ਵਿੱਚ ਬੜਾ ਮੁਕੰਮਲ ਹੁੰਦਾ, ਕੰਪਲੀਟ ਹੁੰਦਾ, ਹੈ ਨਾ। ਸੋ ਤੁਹਾਡੇ ਵਿੱਚੋਂ ਵੀ ਬਹੁਤਿਆਂ ਨੇ ਆਪਣੇ ਦੋਸਤਾਂ ਦੇ ਪਿੱਛੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਖਾਧੀਆਂ ਵੀ ਹੋਣੀਆਂ ਮਾਰਾਂ ਤੇ ਲਾਈਆਂ ਵੀ ਹੋਣੀਆਂ, ਕਈਆਂ ਨੇ ਡਾਂਗਾ ਤਲਵਾਰਾਂ ਵੀ ਚੁੱਕੀਆਂ ਹੋਣੀਆਂ, ਤੇ ਕਈਆਂ ਨੇ ਆਪਣੇ ਯਾਰ ਦੇ ਦਿਲ ਦੀ ਗੱਲ ਕਿਸੇ ਨੂੰ ਦੱਸਣ ਦੇ ਪਿੱਛੇ ਜੁੱਤੀਆਂ ਵੀ ਖਾਧੀਆਂ ਹੋਣੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਨਾ, ਇਹਦੇ ਵਿੱਚ ਦੋਸਤ ਵਿਚਾਰੇ ਅੱਗੇ ਆ ਜਾਂਦੇ ਹੁੰਦੇ ਸੀਗੇ। ਕਿਸੇ ਕਾਲਜ ਦੇ ਟ੍ਰਿਪ ਤੇ ਜਾਣ ਲਈ ਫਿਰ ਆਪਣੇ ਦੋਸਤ ਦੇ ਮਾਪਿਆਂ ਦੇ ਹਾੜੇ ਵੀ ਕੱਢੇ ਹੋਣੇ ਆ, ਤੇ ਆਪਣੇ ਦੋਸਤ ਜਾਂ ਸਹੇਲੀ ਦੇ ਵਿਆਹ ਤੇ ਉਹਨੂੰ ਕਿਸੇ ਹੋਰ ਦਾ ਹੁੰਦਾ ਦੇਖ ਕੇ ਦਿਲ ਦੇ ਜਜ਼ਬਾਤਾਂ ਨੂੰ ਫਿਰ ਦਿਲ ਚ ਘੁੱਟ ਕੇ ਹੱਸ ਹੱਸ ਭੰਗੜਾ ਵੀ ਪਾਇਆ ਹੋਣਾ ਹੈ। ਕਾਲਜ ਤੋਂ ਬੰਕ ਮਾਰ ਕੇ ਫਿਲਮਾਂ ਵੀ ਦੇਖੀਆਂ ਹੋਣੀਆਂ ਤੇ ਪੇਪਰਾਂ ਦੇ ਵਿੱਚ ਇਕੱਠੇ ਬੈਠ ਕੇ ਦੇਰ ਰਾਤ ਤੱਕ ਪੜ੍ਹਾਈਆਂ ਵੀ ਕੀਤੀਆਂ ਹੋਣੀਆਂ। ਦੋਸਤੀ ਤੇ ਸੱਚੇ ਦੋਸਤ, ਮੈਨੂੰ ਲੱਗਦਾ ਹੁੰਦਾ ਵੀ ਕਦੀ ਵੀ ਤੁਹਾਡੇ ਤੇ ਕੋਈ ਹੱਕ ਨਹੀਂ ਜਤਾਉਂਦੇ। ਦੋਸਤੀ ਇੱਕ ਇਹੋ ਜਿਹਾ ਰਿਸ਼ਤਾ, ਇਹਦੇ ਵਿੱਚ ਦੋਸਤ ਜਿਹੜੇ ਇੱਕ ਚੰਗੇ ਸੱਚੇ ਦੋਸਤ ਹੁੰਦੇ ਆ, ਤੁਹਾਡੇ ਤੇ ਕਦੀ ਹੱਕ ਨਹੀਂ ਜਤਾਉਂਦੇ, ਬਲਕਿ ਚੁੱਪ ਚਾਪ ਤੁਹਾਡੇ ਪਿੱਛੇ ਚੱਲਦੇ ਰਹਿੰਦੇ ਨੇ, ਤੇ ਜ਼ਿੰਦਗੀ 'ਚ ਜਦੋਂ ਅਸੀਂ ਪਿੱਛੇ ਮੁੜ ਕੇ ਆਵਾਜ਼ ਮਾਰਦੇ ਹਾਂ ਤੇ ਸਾਡੇ ਨਾਲ ਖੜੇ ਮਿਲਦੇ ਆ, ਇਹੀ ਦੋਸਤੀ ਹੁੰਦੀ ਆ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਨਰਿੰਦਰ ਰਠੌਰ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ, ਫਤਿਹ ਅੱਜ ਲੇਟ ਹੋ ਗਏ, ਹੁਣੇ ਉੱਠੇ ਆ। ਕੋਈ ਗੱਲ ਨੀ ਜੀ, ਫਿਰ ਕਰੋ ਬ੍ਰਸ਼, ਮੂੰਹ ਹੱਥ ਧੋਵੋ, ਤੇ ਅੱਜ ਮੈਂ ਫੇਵਰੇਟ ਜਿਹਾ ਤੁਹਾਡਾ ਸਭ ਦਾ ਟੋਪਿਕ ਜਿਹੜਾ ਲਿਆ ਆ ਦੋਸਤੀ, ਓਹਦੇ ਤੇ ਗੱਲ ਕਰਦੇ ਆ। ਤੇ ਅਜੇ ਤੱਕ ਮੈਨੂੰ ਲੱਗਦਾ ਪੀ ਅਰਸ਼ ਮੱਲੀ ਵੀ ਨੀ ਆਇਆ, ਨਹੀਂ ਤੇ ਦੋਸਤੀ ਦੇ ਉੱਤੇ ਓਹਨੇ ਦਰਿੰਦਰ ਰਾਠੌਰ ਨੂੰ ਚਾਰ ਕੁ ਗੱਲਾਂ ਸੁਣਾ ਜਾਣੀਆਂ ਸੀਗੀਆਂ, ਹੈ ਨਾ। ਤੇ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਕੁਝ ਹੋਰ ਤਸਵੀਰਾਂ ਭੇਜੀਆਂ, ਬਹੁਤ ਸੋਹਣੀਆਂ ਫੋਟੋਆਂ। ਗੁਰਿੰਦਰ ਜੀ ਬੜਾ ਪਿਆਰਾ, ਬੜਾ ਪਿਆਰਾ, ਇਹਨਾਂ ਦਾ ਵਿਹੜਾ ਹੀ ਬੜਾ ਸੋਹਣਾ ਲੱਗਦਾ ਹੁੰਦਾ, ਇੰਨਾ ਖੁੱਲਾ। ਵਰਜੀਨੀਆ ਦੇ ਵਿੱਚ ਰਹਿੰਦੇ ਆ ਇਹ, ਅਮਰੀਕਾ ਦੇ ਵਿੱਚ, ਉੱਥੇ ਦੀਆਂ ਤਸਵੀਰਾਂ ਮੇਰੇ ਨਾਲ ਸਾਂਝੀਆਂ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਲਓ ਜੀ, ਦੋਸਤੀ ਦੀ ਗੱਲ ਕਰ ਰਹੇ ਆ ਤੇ ਇੱਕ ਗੀਤ ਹੋਰ ਸੁਣਦੇ ਆ, ਔਰ ਉਸ ਤੋਂ ਬਾਅਦ ਫੇਰ ਮੈਂ ਆਪਣੀ ਜ਼ਿੰਦਗੀ ਚ ਜੁੜੇ ਕੁਝ ਅਹਿਸਾਸ ਜਿਹੜੇ ਦੋਸਤੀ ਦੇ ਆ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਗੀਤ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਮੇਰਾ ਮਨਪਸੰਦ ਦਾ ਗੀਤ ਸ਼ੈਰੀ ਬਾਈ ਦਾ ਯਾਰ ਅਨਮੁੱਲੇ। ਉਹਦੇ ਕਈ ਕਾਰਨ ਨੇ, ਇੱਕ ਤਾਂ ਉਹ ਗੀਤ ਚ ਇੰਨੀ ਕੁ ਫੀਲਿੰਗ ਹੈ ਤੇ ਕੱਲਾ ਕੱਲਾ ਅੱਖਰ ਕੱਲੇ ਕੱਲੇ ਬੰਦੇ ਨੂੰ ਲੱਗਦਾ ਕਿ ਵੀ ਇਹ ਮੇਰੇ ਤੇ ਲਿਖਿਆ ਗਿਆ। ਸੋ ਉਹ ਮੇਰਾ ਫੇਵਰੇਟ ਗੀਤ ਹੈ ਤੇ ਉਹਨੂੰ ਸੁਣਾਂਗੇ ਨਾ ਆਪਾਂ ਜਦੋਂ ਸੁਣਦੇ ਹਾਂ, ਉਹ ਕੱਲਾ ਗੀਤ ਹੀ ਸੁਣੋ ਹਨਾ, ਵੀਡੀਓ ਆਪਣੇ ਦਿਮਾਗ ਚ ਬਣੀ ਜਾਂਦੀ ਹੈ, ਮਤਲਬ ਗੀਤ ਦੇ ਨਾਲ ਹੀ, ਅੱਖਰਾਂ ਦੇ ਨਾਲ ਹੀ ਨਾ, ਬੰਦਾ ਮੈਂ ਕਹਿੰਦਾ ਉਹਨੂੰ ਪੜ੍ਹ ਵੀ ਲਵੇ ਨਾ, ਉਹਦੇ ਦਿਮਾਗ ਚ ਉਹ ਉਸੇ ਜ਼ਮਾਨੇ ਚ ਚਲੇ ਜਾਂਦਾ। ਸੋ ਉਹ ਗੀਤ ਅੱਜ ਤੱਕ ਦਾ ਸਭ ਤੋਂ ਵਧੀਆ ਗੀਤ ਲੱਗਿਆ ਮੈਨੂੰ।
ਪਿਆਰਾ ਸੀ ਆਪਣਾ।
जहां बेपरवाह हंसी के ठहाके सुनाई दे, समझ लेना दोस्तों की महफिल जमी है। यहां रत्ती भर भी मतभेद ना दिखाई दे, यहाँ रत्ती भर भी मन भेद ना दिखाई दे, समझ लेना दोस्तों की महफिल जमी है। यहाँ गुजरे वक्त की आवाज सुनाई दे, समझ लेना दोस्तों की महफिल जमी है। यहाँ हर राज बेधड़क खुलते दिखाई दे, समझ लेना दोस्तों की महफिल जमी है। यहाँ खुशी में हर कोई झूमता दिखाई दे, समझ लेना दोस्तों की महफिल जमी है। यहाँ पुराने प्यार के चर्चे छिड़ते सुनाई दे, समझ लेना दोस्तों की महफिल जमी है। आंखें भीगे भी नहीं और नमी दिखाई दे, समझ लेना दोस्तों की महफिल जमी है। सालों बाद फिर मिलने के वादे सुनाई दे, समझ लेना दोस्तों की महफिल जमी है। बिल्कुल सही कहा जी। वो दोस्तां दीआं महफिलां जिन्हां नूं हुण असीं याद करदे हां, जदों कोल हुंदीआं सी उदों कदी सोचिआ नहीं सी वी इन्नीआं अनमोल हो जाणीआं, वी जिन्हां नूं मुड के इन्हां महफिलां दे विच बैठण लई इन्ना तरसिआ करांगे। बिल्कुल इह कल्ली मेरी नहीं, साडे सारिआं दे दिलां दी गल आ, और बिल्कुल साडे सारिआं दी जिंदगी दे विच बहुत प्यारे प्यारे दोस्त आ जिन्हां नूं असीं हुण बहुत मिस करदे आ, खास करके जदों बिल्कुल असीं उह अपना देश छड्ड के आ जांदे आ, है ना। और जिथे साडे उह रिश्ते नाते दूसरे पिछे रह जांदे आ, उत्थे साडे उह दोस्त भी किते पिछे रह जांदे आ। पर पिछे रह जांदे सिर्फ असीं फिजिकली जिहड़ा डिस्टेंस हो जांदा, बट हमेशा असीं अपने ख्यालां दे विच उहनां रिश्तेयां दे नाल जुड़े रहिंदे आ। सो बिल्कुल दोस्ती भी इहो जिही आ। अजकल फेसबुक है, वट्सएप है, या होर इहो जिहीआं बड़ियां चीजां, इंस्टाग्राम या जो भी है, जिहदे करके असीं इक दूजे नाल जुड़े रहिंदे आ। असीं सारिआं ने कोई ना कोई ग्रुप भी हुंदे आ जिहदे विच साडा फ्रेंड्स दा ग्रुप हुंदा, और उहनां करके इक दूजे नाल जुड़े रहिंदे आ। कदी वीडियो कॉल ते गल, कदी फोन ते गल कर लई, पर ये गल्लां होनियां बड़ियां जरूरी है, विचों टाइम जरूर कढ़दे रहना चाहिदा। इन्हां रिश्तियां नूं बचाउण दे लई प्यार ते साडे कोल है ही, जिहड़े साडे पुराने रिश्ते आ बिल्कुल जे उह इन्ने साडे नाल हुण तक चले आ रहे आ, उहदे लई प्यार ते उहनां विच होएगा ही, तां ही उह रिश्ते अजे तक चलदे आ रहे आ। पर एक चीज होर बहुत जरूरी हुंदी इन्हां रिश्तियां नूं दोणी, उह हुंदी आ वक्त, जिहड़ा हुण सब कोल घटदा जा रहा है। अगे वक्त बड़ा हुंदा सीगा, वक्त चलो उन्ना ही हुंदा सी, अगे भी दिन च 24 घंटे ते हुण भी दिन च 24 घंटे हुंदे सी, पर अगे असीं उहनां चीज़ां नूं प्रायोरिटाइज कर लईदा हुंदा सीगा। साडे कोल एक दूजे नूं देण लई भी समां हुंदा सीगा, एक दूजे कोल बैठ के उहदियां गल्लां सुणनियां या आपणियां सुणाउणियां, उह वधिया हुंदियां सीगियां। सही गल आ। और हुण जे असीं फिजिकली एक दूजे दे कोल भावें नहीं भी हैगे, पर फिर भी जिहड़ा फोन दे उत्ते कदी कदी गल कर लैणी या उहदा हाल पुछ लैणा या अपना दस लैणा, ਇਹ ਜ਼ਰੂਰ ਹੋਣਾ ਚਾਹੀਦਾ। ਅੱਛਾ, ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਨੂੰ ਇਕਦਮ ਯਾਦ ਆਉਂਦੀ ਹੈ ਕਿਸੇ ਦੀ, ਔਰ ਇੱਦਾਂ ਲੱਗਦਾ ਵੀ ਹਾਏ ਮੈਂ ਫੋਨ ਕਰਾਂ, ਔਰ ਅਸੀਂ ਆਪਣੇ ਆਪ ਨੂੰ ਫਿਰ ਦੂਸਰੇ ਕੰਮਾਂ ਚ ਉਲਝਾ ਲੈਂਦੇ ਹਾਂ ਵੀ ਚੱਲ ਕਰਦਾ, ਔਰ ਅਚਾਨਕ ਅੱਗੇ ਦੂਸਰੇ ਦਾ ਫੋਨ ਆ ਜਾਂਦਾ, ਔਰ ਫਿਰ ਤੁਸੀਂ ਕਹਿੰਦੇ ਭਾਈ ਯਾਰ ਤੇਰੀ ਬੜੀ ਲੰਬੀ ਉਮਰ ਹੈ, ਮੈਂ ਤੈਨੂੰ ਯਾਦ ਕਰਦਾ ਪਿਆ ਸੀਗਾ। ਸੋ ਇਹ ਜਿਹੜੀ ਟੈਲੀਪੈਥੀ ਹੈ ਨਾ, ਇਹ ਵੀ ਬੜੀ ਕਮਾਲ ਦੀ ਚੀਜ਼ ਹੁੰਦੀ ਹੈ। ਪਰ ਇਹਦੇ ਲਈ ਇਹ ਹੁੰਦਾ ਕਿ ਜਦੋਂ ਤੁਹਾਡੇ ਦਿਲ ਚੋਂ ਇਹ ਆਵਾਜ਼ ਆਉਂਦੀ ਹੈ ਨਾ ਵੀ ਹੁਣ ਗੱਲ ਕਰ ਲਓ ਜਾਂ ਫੋਨ ਕਰ ਲਓ, ਉਸੇ ਵੇਲੇ ਫੋਨ ਚੱਕੋ ਤੇ ਕਰ ਲਿਆ ਕਰੋ। ਸੋ ਬਿਲਕੁਲ, ਮੇਰੀਆਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਸਹੇਲੀਆਂ ਜਿਹੜੀਆਂ ਕੁਝ ਕੁ ਇੰਡੀਆ ਹੁਣ ਜਾਂ ਬਾਕੀ ਕੁਝ ਜਿਹੜੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਚਲੀਆਂ ਗਈਆਂ ਹੋਈਆਂ, ਔਰ ਕੁਝ ਸਬੱਬ ਨਾਲ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਸੁੱਖ ਨਾਲ ਹੈਗੀਆਂ, ਹੈ ਨਾ। ਤੇ ਅੱਛਾ, ਇੰਡੀਆ ਚ ਜਿਹੜੀਆਂ ਜਦੋਂ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਆ, ਜਿਹੜੇ ਤੁਹਾਡੇ ਸਕੂਲ ਦੇ ਫਰੈਂਡਸ ਹੁੰਦੇ ਆ, ਉਹਨਾਂ ਨਾਲ ਤੁਸੀਂ ਕੋਈ ਫਾਰਮੈਲਿਟੀ ਨਹੀਂ ਹੁੰਦੀ, ਯਾਨੀ ਗੱਲ ਕਰਨ ਦੇ ਲਈ ਤੁਹਾਨੂੰ ਕੋਈ ਤਹਿਜ਼ੀਬ ਦੀ ਲੋੜ ਨਹੀਂ ਹੁੰਦੀ, ਤੁਸੀਂ ਤੂੰ ਤੜੱਕ ਤੇ ਆਉਂਦੇ ਆ। ਤੇ ਮੇਰੀ ਬੇਟੀ ਨੂੰ ਨਾ ਇਹ ਬੜੀ ਹੈਰਾਨੀ ਹੁੰਦੀ ਹੁੰਦੀ ਆ, ਕਹਿੰਦੀ ਵੀ ਮੰਮਾ, ਮਾਸੀ ਕਹਿੰਦੀ ਆ ਮੇਰੀ ਫਰੈਂਡ ਨੂੰ, ਤੇ ਉਹ ਕਹਿੰਦੀ ਵੀ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੁੰਦੇ, ਤੁਸੀਂ ਉਹਨਾਂ ਦੀ ਇੰਨੀ ਲਾਹ ਪਾ ਕਰਦੇ, ਇੰਨੀ ਬੇਇੱਜ਼ਤੀ ਕਰਦੇ ਆ, ਵੀ ਕਦੀ ਨੀ ਉਹਨਾਂ ਨਾਲ ਤੁਸੀਂ ਪਿਆਰ ਜਿਹੇ ਨਾਲ ਗੱਲ ਕਰਦੇ, ਵੀ ਜਿਹਦੇ ਚ ਐਂ ਲੱਗਦਾ ਹੋਵੇ ਵੀ ਹਾਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਆ ਜਾਂ ਉਹਨਾਂ ਨੂੰ ਪਿਆਰ ਕਰਦੇ ਆ। ਔਰ ਕਹਿੰਦੀ ਬਾਅਦ ਵਿੱਚ ਜਦੋਂ ਤੁਸੀਂ ਫੋਨ ਰੱਖ ਦਿੰਦੇ ਆ ਜਾਂ ਤੁਸੀਂ ਮੇਰੇ ਨਾਲ ਉਹਨਾਂ ਦੀਆਂ ਗੱਲਾਂ ਕਰਦੇ ਆ ਜਾਂ ਉਹਦੀਆਂ ਦਿੱਤੀਆਂ ਜਿਹੜੀਆਂ ਚੀਜ਼ਾਂ, ਜਦੋਂ ਮੈਂ ਉਹਨਾਂ ਨੂੰ ਲੈ ਕੇ ਬੈਠਦੀ ਹਾਂ ਤੇ ਮੈਂ ਇਮੋਸ਼ਨਲ ਹੋ ਜਾਂਦੀ ਹਾਂ, ਔਰ ਫਿਰ ਮੈਂ ਉਹਨੂੰ ਬੜਾ ਯਾਦ ਕਰਦੀ ਹਾਂ, ਤੇ ਮੈਨੂੰ ਕਹੋ ਕਿ ਇਹ ਚੀਜ਼ਾਂ ਤੁਸੀਂ ਉਹਨਾਂ ਦੇ ਸਾਹਮਣੇ ਤੇ ਸ਼ੋਅ ਕਰਦੇ ਨੀ, ਤੇ ਮੈਂ ਕਹੋ ਕਿ ਇਹਦੇ ਵਿੱਚ ਸ਼ਾਇਦ ਮੈਨੂੰ ਸ਼ੋਅ ਕਰਨ ਦੀ ਲੋੜ ਨੀ, ਜੇ ਮੈਂ ਉਹਨੂੰ ਜੇ ਕਦੀ ਤਹਿਜ਼ੀਬ ਨਾਲ ਜਾਂ ਚੰਗੀ ਤਰ੍ਹਾਂ ਗੱਲ ਕਰ ਲਓ ਤੇ ਫਿਰ ਇੱਕ ਦੂਜੇ ਨੂੰ ਅੱਗਿਓਂ ਐਂ ਕਹੀਦਾ ਸੀ ਵੀ ਤੇਰੀ ਤਬੀਅਤ ਤਾਂ ਠੀਕ ਆ ਨਾ। ਇੱਕ ਦੋ ਹੀ ਚੀਜ਼ਾਂ ਲੱਗਦੀਆਂ ਹੁੰਦੀਆਂ, ਇਹ ਹੁੰਦਾ ਵੀ ਜਾਂ ਤਾਂ ਇਹਦੀ ਸਿਹਤ ਨੀ ਠੀਕ, ਇਹਦੇ ਦਿਮਾਗ ਨੂੰ ਕੁਛ ਹੋ ਗਿਆ, ਤੇ ਜਾਂ ਇਹ ਹੁੰਦਾ ਵੀ ਇਹਦੇ ਕੋਲ ਕੋਈ ਬੈਠਾ ਆ ਹੁਣ, ਫਿਰ ਪਤਾ ਲੱਗ ਜਾਂਦਾ ਵੀ ਹੁਣ ਸਿਆਣੇ ਬਣ ਕੇ ਗੱਲ ਕਰਦੇ ਪਏ ਆ। ਸੋ ਦੋਸਤੀ ਦੇ ਰਿਸ਼ਤੇ ਵਿੱਚ ਸਿਆਣੇ ਹੋਣ ਦੀ ਲੋੜ ਨਹੀਂ ਹੁੰਦੀ, ਤੁਹਾਨੂੰ ਤੁਹਾਡਾ ਉਹ ਕਮਲੇ ਜਿਹਾ ਹੋਣਾ, ਤੁਹਾਡਾ ਉਹ ਨਿਆਣਪੁਣਾ ਜਿਹੜਾ, ਉਹ ਹੀ ਹਮੇਸ਼ਾ
ਵਧੀਆ ਲੱਗਦਾ। ਸੋ ਲਓ ਜੀ ਅਰਸ਼ ਮੱਲੀ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਤੇ ਸਰਬਜੀਤ ਭਾਜੀ, ਦੋਸਤੀ ਵਾਲੇ ਟੌਪਿਕ ਤੇ ਤਾਂ ਮੈਂ ਕਿਤਾਬ ਲਿਖ ਸਕਦਾ, ਮੈਂ ਫ੍ਰੀ ਹੋ ਕੇ ਕਾਲ ਕਰਦਾ ਆ, ਉਹਨਾਂ ਚਿਰ 26 ਸਾਲ ਅਰ ਨੈਟ ਦਾ ਆਰ ਨੈਟ ਦਾ ਸੌਂਗ ਸੁਣਾ ਦਿਓ ਜੀ, ਇਹ ਨੀ ਮੈਂ ਸੁਣਿਆ ਕਦੀ। 26 ਸਾਲ ਸਰਬਜੀਤ ਭਾਜੀ ਇਹ ਗੀਤ ਮਿਲੇ ਤਾਂ ਚਲੋ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾ ਦੇਣਾ। ਮੈਨੂੰ ਪਤਾ ਸੀ ਅਰਸ਼ ਤੇਰੇ ਕੋਲ ਬਹੁਤ ਸਾਰੀਆਂ ਗੱਲਾਂ ਹੋਣੀਆਂ ਇਸ ਦੋਸਤੀ ਦੇ ਟੌਪਿਕ ਲਈ। ਅਰਸ਼ ਕੋਲ ਕੀ, ਮੈਨੂੰ ਤਾਂ ਸੀ ਤੁਹਾਡੇ ਸਾਰਿਆਂ ਕੋਲ ਹੀ ਬਹੁਤ ਗੱਲਾਂ ਹੋਣੀਆਂ, ਪਰ ਕੋਈ ਗੱਲ ਕਰ ਨਹੀਂ ਰਿਹਾ, ਅੱਜ ਕੀ ਗੱਲ ਹੋ ਗਈ। ਸੋ ਕੋਈ ਗੱਲ ਨੀ, ਥੋੜੀ ਦੇਰ ਤੱਕ ਮੈਂ ਅਰਸ਼ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣੀ ਆ ਤੇ ਫਿਰ ਦੋਸਤੀ ਦੀਆਂ ਗੱਲਾਂ ਕਰਾਂਗੇ। ਅੱਛਾ, ਦੋਸਤੀ ਦੀਆਂ ਗੱਲਾਂ ਦੇ ਵਿੱਚ ਵੀ ਇਹ ਹੁੰਦਾ ਵੀ ਜਿਹੜੀਆਂ ਕੁੜੀਆਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਤੇ ਮੁੰਡਿਆਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ, ਕੁੜੀਆਂ ਦੀਆਂ ਦੋਸਤੀਆਂ ਹੋਰ ਹਿਸਾਬ ਦੀਆਂ ਹੁੰਦੀਆਂ, ਮੁੰਡਿਆਂ ਦੀਆਂ ਥੋੜੀਆਂ ਹੋਰ ਹਿਸਾਬ ਦੀਆਂ ਹੁੰਦੀਆਂ। ਜਿੱਦਾਂ ਹੁਣੇ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਫੋਟੋ ਭੇਜੀ ਹੈ ਬੁਲੇਟ ਦੀ ਤੇ ਕਹਿੰਦੇ ਗੇੜੀਆਂ ਉੱਤੇ ਗੇੜੀਆਂ ਲਾਉਂਦੇ ਹੁੰਦੇ ਸੀ ਬੁਲੇਟ ਦੇ ਉੱਤੇ। ਸਹੀ ਗੱਲ ਹੈ, ਉਸ ਹੁਣ ਦਾ ਤਾਂ ਮੈਨੂੰ ਪਤਾ ਨਹੀਂ ਪਰ ਉਸ ਟਾਈਮ ਤੇ ਬੁਲੇਟ ਦੀਆਂ ਗੇੜੀਆਂ ਬੜੀਆਂ ਮਸ਼ਹੂਰ ਹੁੰਦੀਆਂ ਸੀ, ਖਾਸ ਕਰਕੇ ਦੋਸਤਾਂ ਦੀਆਂ। ਮੇਰਾ ਵੀ ਇੱਕ ਕਜ਼ਨ ਹੈ, ਮੇਰੇ ਭੂਆ ਜੀ ਦਾ ਬੇਟਾ, ਔਰ ਉਹਦਾ ਫਰੈਂਡ ਹੁੰਦਾ ਸੀਗਾ ਨਾਲ, ਉਹਨਾਂ ਦੋਨਾਂ ਨੇ ਬਸ ਉਹ ਤੇ ਤੀਸਰਾ ਉਹਨਾਂ ਦਾ ਬੁਲੇਟ, ਯਾਨੀ ਬੁਲੇਟ ਵੀ ਉਹਨਾਂ ਦਾ ਉਨਾ ਹੀ ਫਰੈਂਡ ਹੁੰਦਾ ਸੀ ਜਿੰਨੇ ਉਹ ਆਪਸ ਦੇ ਵਿੱਚ ਹੁੰਦੇ ਸੀਗੇ। ਉਹਨਾਂ ਨੇ ਬਸ ਉਹ ਤਿੰਨਾਂ ਜਣਿਆਂ ਨੂੰ ਇਕੱਠੇ ਹੀ ਦੇਖਦੇ ਹੁੰਦੇ ਸੀ, ਬੁਲੇਟ ਮੇਰਾ ਕਜ਼ਨ ਤੇ ਉਹਦਾ ਫਰੈਂਡ। ਔਰ ਸਹੀ ਗੱਲ ਹੈ, ਕੁਝ ਯਾਰੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਿਰਫ ਜਿੱਦਾਂ ਕਹਿ ਲਓ ਵੀ ਇਨਸਾਨ ਦੇ ਵਿੱਚ ਹੀ ਨਹੀਂ ਹੁੰਦੀਆਂ, ਤੁਹਾਡੀ ਕਿਸੇ ਹੋਰ ਚੀਜ਼ ਨਾਲ ਹੋ ਜਾਂਦੀ। ਜਿੱਦਾਂ ਤੁਸੀਂ ਕਿਹਾ ਵੀ ਬੁਲੇਟ ਦੇ ਨਾਲ, ਬੁਲੇਟ ਦੇ ਨਾਲ ਮੁੰਡਿਆਂ ਦੀ ਬੜੀ ਯਾਰੀ ਹੁੰਦੀ ਸੀਗੀ, ਤੇ ਹੋਰ ਤੁਹਾਡੀ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਯਾਰੀ ਦੋਸਤੀ ਸੀ, ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ। ਤੇ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਦੀ ਜਿਹੜੀ ਮੇਰੀ ਦੋਸਤੀ ਹੈ ਨਾ, ਜਿੱਦਾਂ ਮੈਂ ਕਿਹਾ ਵੀ ਜ਼ਰੂਰੀ ਨਹੀਂ ਉਹ ਦੋਸਤੀ ਇਨਸਾਨ ਨਾਲ ਹੀ ਹੋਵੇ, ਅੱਜ ਕੱਲ੍ਹ ਮੇਰੀ ਉਹ ਦੋਸਤੀ ਮੇਰੇ ਫੁੱਲ ਬੂਟਿਆਂ ਨਾਲ ਆ, ਮੇਰੇ ਪਲਾਂਟਸ ਨਾਲ ਆ। ਸੱਚੀ ਗੱਲ ਕਹਿੰਦੀ ਆ, ਮੈਨੂੰ ਓਨਾ ਹੀ ਪਿਆਰ ਆਉਂਦਾ ਜਿੰਨਾ ਬਾਕੀ ਰਿਸ਼ਤਿਆਂ ਤੇ ਆਉਂਦਾ। ਤੇ ਕੱਲ ਹੀ ਮੈਂ ਸੋਚ ਰਹੀ ਸੀ ਜਦੋਂ ਮੈਂ ਆਪਣੇ ਪਲਾਂਟਸ ਨਾਲ ਉਹਨਾਂ ਦਾ ਇੱਕ ਇੱਕ ਪੱਤਾ ਫੜ ਕੇ ਦੇਖਦੀ ਹੁੰਦੀ ਆ ਵੀ ਰਾਜੀ ਖੁਸ਼ੀਆਂ ਨਾ ਸਾਰੇ ਮੇਰੇ ਪਲਾਂਟਸ ਦਾ ਕੋਈ ਇੱਕ ਪੱਤਾ ਵੀ ਸੁੱਕ ਜਾਵੇ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਵੀ ਜਿੱਦਾਂ ਮੇਰੇ ਬੱਚੇ ਬਿਮਾਰ ਪੈ ਗਏ ਹੋਣ, ਉਹ ਚੀਜ਼ ਲੱਗਦੀ ਹੁੰਦੀ ਆ। ਤੇ ਕੱਲ ਵੀ ਮੈਂ ਜਦੋਂ ਆਪਣੇ ਗਾਰਡਨ ਚ ਬੈਠੀ ਉਹ ਆਪਣੇ ਫੁੱਲਾਂ ਬੂਟਿਆਂ ਨਾਲ ਗੱਲ ਕਰ ਰਹੀ ਸੀ ਤੇ ਮੈਨੂੰ ਸ਼ਿਵ ਕੁਮਾਰ ਦਾ ਉਹ ਗੀਤ ਕੁਝ ਰੁੱਖ ਮੈਨੂੰ ਬੁੱਤ ਲੱਗਦੇ ਨੇ, ਤੇ ਮੈਂ ਇਹੀ ਸੋਚ ਰਹੀ ਸੀ ਵੀ ਪਹਿਲਾਂ ਇਹ ਗੀਤ ਸੁਣਦੇ ਹੁੰਦੇ ਸੀਗੇ ਤਾਂ ਸਿਰਫ ਗੀਤ ਹੁੰਦਾ ਸੀ ਵੀ ਵਾਹ ਬਹੁਤ ਸੋਹਣਾ ਗੀਤ ਹੈ, ਪਰ ਕੱਲ ਮੈਂ ਖੁਦ ਉਹਨਾਂ ਨੂੰ ਗੁਣਗੁਣਾ ਰਹੀ ਸੀ ਉਸ ਗੀਤ ਨੂੰ, ਔਰ ਉਹ ਚੀਜ਼ ਨੂੰ ਮਹਿਸੂਸ ਕਰ ਰਹੀ ਸੀਗੀ ਕਿ ਹਾਂ ਸਹੀ ਗੱਲ ਹੈ, ਮੈਨੂੰ ਹੁਣ ਉਹਨਾਂ ਪੱਤਿਆਂ ਦੇ ਵਿੱਚ ਉਹ ਰਿਸ਼ਤੇ ਜਿਹੜੇ ਉਹ ਨਜ਼ਰ ਆਉਂਦੇ ਆ, ਬੜਾ ਮੋਹ ਲੱਗਦਾ ਹੁੰਦਾ। ਸੋ ਚਲੋ ਉਹਦੇ ਉੱਤੇ ਵੀ ਗੱਲ ਕਰਾਂਗੇ ਫੇਰ ਕਿਸੇ ਪ੍ਰੋਗਰਾਮ ਦੇ ਵਿੱਚ, ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਦੋਸਤੀ ਦੀ। ਸੋ ਤੇ ਗੁਰਜੀਤ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ, ਉਹਨਾਂ ਨੇ ਜੁਆਇਨ ਕੀਤਾ ਹੁਣੇ ਹੁਣੇ ਟੈਲੀਗ੍ਰਾਮ। ਸੋ ਚਲੋ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੀਤ ਸੁਣਦੇ ਆ ਜੀ ਇੱਕ ਹੋਰ, ਔਰ ਉਸ ਤੋਂ ਬਾਅਦ ਅੱਜ ਦੇਖਦੇ ਹਾਂ ਕਿਨੂੰ ਕਿਨੂੰ ਦੋਸਤੀ ਤੇ ਦੋਸਤ ਤੇ ਦੋਸਤੀ ਦੇ ਕਿੱਸੇ ਯਾਦ ਆਉਂਦੇ ਆ ਪ੍ਰੋਗਰਾਮ ਦੇ ਵਿੱਚ। ਮੈਂ ਮਿਲਦੀ ਹਾਂ ਇਸ ਗੀਤ ਤੋਂ ਬਾਅਦ।
ਓਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਯਾਰੀਆਂ, ਹਾਂ ਗਰਪਾ ਬਾਬੇ ਦੀ ਕੈਮ ਅੱਜ ਵੀ ਨੇ ਸਾਰੀਆਂ। ਓਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਯਾਰੀਆਂ, ਕਿਰਪਾ ਬਾਬੇ ਦੀ ਕੈਮ ਅੱਜ ਵੀ ਨੇ ਸਾਰੀਆਂ। ਓਏ ਕੀਦੀ ਕਿਵੇਂ ਸੀ ਸਹੇਲੀ ਜੱਟ ਗਈ, ਕੀਦੀ ਕਿਵੇਂ ਸੀ ਸਹੇਲੀ ਜੱਟ ਗਈ, ਵਿੱਚ ਕੱਲੇ ਕੱਲੇ ਦਾ ਹਿਸਾਬ ਲਿਖਦਾ ਹੋ ਜ਼ਿੰਦਗੀ ਦੇ 26 ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ, ਜ਼ਿੰਦਗੀ ਦੇ 26 ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ। ਓਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਯਾਰੀਆਂ, ਹਾਂ ਕਿਰਪਾ ਬਾਬੇ ਦੀ ਕੈਮ ਅੱਜ ਵੀ ਨੇ ਸਾਰੀਆਂ। ਓ ਨਿੱਤ ਨਵਾਂ ਕਰਦੇ ਸੀ ਕੰਜਰੀ ਸ਼ਿਕਾਰੀ ਓਏ, ਓ ਪੰਜ ਪੰਜ ਪਾ ਕੇ ਸੀ ਲਿਆਉਂਦੇ ਵੀ ਸੀ ਯਾਰ ਓਏ, ਓ ਅੱਜ ਤੱਕ ਬਣਿਆ ਜੋ ਧੜਕਣ ਕੱਲ ਦੀ, ਓ ਵੇਖਦੇ ਹੁੰਦੇ ਸੀ ਜਾਉਣਾ ਮੋੜ ਗੁੱਗੂ ਕੱਲ ਦੀ, ਕੀਦੇ ਕੀਦੇ ਹੋਏ ਸੀ ਪਿਆਰ ਪਰਵਾਨ, ਕੀਦੇ ਕੀਦੇ ਹੋਏ ਸੀ ਪਿਆਰ ਪਰਵਾਨ, ਕੀਦੇ ਕੀਦੇ ਮੋੜੇ ਗੇ ਗੁਲਾਬ ਲਿਖਦਾ ਹੋ ਜ਼ਿੰਦਗੀ ਦੇ 26 ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ, ਜ਼ਿੰਦਗੀ ਦੇ 26 ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ। ਓਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਯਾਰੀਆਂ,
हां कृपा बाबे दी कैम अज भी ने सारिया जबी ने चेते यारो गल्लायो पुरानिया चोरी रोटी मैडमा दे डब्बिया चो खानिया ओए की दी जांदी सीगी चोरी यारो बड़ी की दी जांदी सीगी चोरी यारो बड़ी कट की दे बैंदी वे हिसाब लिखदा ओ जिंदगी दे 26 साल जीना ना बताए दिल यारियां से करदा किताब लिखदा ਹੋਏ ਗਈ ਮੇਰੇ ਨਾਲ ਦੇ ਨੇ ਰਹਿੰਦੇ ਮੈਥੋਂ ਡਰਦੇ ਹੋਏ ਕਿਸੇ ਯਾਰ ਨੇ ਤਾਂ ਸਭ ਖੋਲ ਦੇਣਾ ਪਰਦੇ ਉੱਠ ਕੇ ਸਵੇਰੇ ਕਿਹਨੂੰ ਪੈਂਦੀਆਂ ਸੀ ਗਾਲਾਂ ਕਿਹੜਾ ਮੰਜੇ ਚ ਵੀ ਕਰਦਾ ਉਹ ਜ਼ਿੰਦਗੀ ਦੇ 26 ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ ਜ਼ਿੰਦਗੀ ਦੇ 26 ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ
ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਆਰਨੇਤ ਤੁਸੀਂ ਹੁਣੇ ਹੁਣੇ ਮੇਰਾ ਗਾਣਾ ਸੁਣਿਆ 26 ਸਾਲ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
पट पट सन अख ना जाए पट्टी हो पिट पिट के सोनी बेहोश होई के कौन बने ते कौन बनाए पट्टी होश आई ते फिर ओ कहन लगी वे तेनु किसने है पढ़ाई पट्टी ओ ताके सोनी भी नाल ही जाए पट्टी ਵਸਲ ਦੀ ਨਾਲ ਕਟਾਈ ਹੋਵੇ ਸੂਈ ਥਾਲ ਵਾਲੀ ਤਾਗਾ ਇਸ਼ਕ ਵਾਲਾ ਤੇ ਮਸ਼ੀਨ ਮਾਰਫਤ ਵਿੱਚ ਸਲਾਈ ਹੋਵੇ ਮੁਹੰਮਦ ਬੂਟਿਆ ਕਮੀਜ਼ ਤਾਂ ਸਜਦੀ ਜੇ ਉਹ ਮੇਰੀ ਮਸ਼ੂਕ ਦੇ
पलंग बनाण दे खलड़ी रख लियो हेठा विछाण दे लई खोपड़ी मेरी दा बनायो इक प्याला मेरे यार नू नशा पियाण दे लई ओ जेकर फेर भी यार नाराज रहिंदा ते लख लाल सोनी डुब के मरे ते मरे किथे मारू थाल विच चरिया उग खड़िया सस्ती थाला विच सड़े ते सड़े किथे जंड दी थाते लोका अंब बीजे मिर्जा जंड हेठा मरे ते मरे किथे
ਗੀਤਾਂ ਤੋਂ ਬਾਅਦ ਗੱਲਾਂ ਕਰਦੇ ਆ ਫਿਰ ਆਪਣੀ ਦੋਸਤੀ ਦੀਆਂ ਆਪਣੇ ਦੋਸਤੀ ਦੇ ਜ਼ਿਕਰ ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਮ ਜੋ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਉਹਨਾਂ ਬਾਰੇ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਭੇਜ ਸਕਦੇ ਹੋ ਲਿਖ ਕੇ ਈਮੇਲ ਕਰ ਸਕਦੇ ਹੋ ਟੈਲੀਗ੍ਰਾਮ ਰਾਹੀਂ ਜਾਂ ਫਿਰ ਫੋਨ ਕਰ ਸਕਦੇ ਹੋ 0285 98 11 ਤੇ ਰਵਿੰਦਰ ਹੁਣੀ ਵੀ ਆ ਗਏ ਲੋ ਜੀ ਧਨੀ ਵੀ ਆ ਗਏ ਧਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧਨੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਇਹਨਾਂ ਨੇ ਫੋਟੋ ਭੇਜੀ ਆ ਆਪਣੀ ਬੁਲੇਟ ਦੇ ਨਾਲ ਯਾਰੀ ਦੀ ਵਾਹ ਜੀ ਵਾਹ ਬੁਲੇਟ ਤੇ ਬੁਲੇਟ ਦੀ ਤਸਵੀਰ ਜਿਹੜੀ ਹੈ ਸਨੀ ਧਨੀ ਨੇ ਸਾਂਝੀ ਕੀਤੀ ਹੈ ਬੁਲੇਟ ਚਲਾ ਰਿਹਾ ਇੱਥੇ ਸੋ ਬਿਲਕੁਲ ਮੁੰਡਿਆਂ ਦਾ ਇੱਕ ਖਾਸ ਜਿਹਾ ਪਿਆਰ ਹੁੰਦਾ ਨਾ ਬੁਲੇਟ ਦੇ ਨਾਲ ਪਤਾ ਨਹੀਂ ਉਹ ਕਿਹੜਾ ਹੁੰਦਾ ਕਿਉਂਕਿ ਉਹ ਹੀ ਸਮਝ ਸਕਦੇ ਉਹਨਾਂ ਦਾ ਅਹਿਸਾਸ ਆ ਸੋ ਸ਼ਾਇਦ ਤੁਸੀਂ ਬਿਆਨ ਕਰ ਸਕਦੇ ਹੋ ਕਿਉਂਕਿ ਇੱਕ ਤਾਂ ਇਹ ਹੁੰਦਾ ਸੀ ਭਈ ਹਰ ਵੇਲੇ ਦਾ ਸਾਥ ਮੁੰਡਿਆਂ ਨੇ ਗੇੜੀਆਂ ਵੀ ਮਾਰਨੀਆਂ ਹੁੰਦੀਆਂ ਸੀਗੀਆਂ ਇੱਧਰ ਉੱਧਰ ਜਾਣਾ ਆਉਣਾ ਉਹਨਾਂ ਦਾ ਜ਼ਿਆਦਾ ਰਹਿੰਦਾ ਹੁੰਦਾ ਸੀ ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਵੀ ਬੁਲੇਟ ਦੇ ਨਾਲ ਉਹਨਾਂ ਦਾ ਜ਼ਿਆਦਾ ਮੋਹ ਹੋ ਜਾਂਦਾ ਸੀ ਬੁਲੇਟ ਦੀ ਆਵਾਜ਼ ਬੜੀ ਵਧੀਆ ਹੁੰਦੀ ਸੀਗੀ ਨਾ ਦੁੱਖ ਦੁੱਖ ਜਿਹੀ ਪਤਾ ਲੱਗ ਜਾਂਦਾ ਹੁੰਦਾ ਵੀ ਦੂਰੋਂ ਹਾਂ ਆ ਰਿਹਾ ਕੋਈ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ 97 ਦੇ ਯਾਰ ਕੁਲਵਿੰਦਰ ਬਿੱਲੇ ਦਾ ਗੀਤ ਸੁਪ੍ਰਿਆ ਹੁਣਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜ਼ਰੂਰ ਪ੍ਰੋਗਰਾਮ ਦੇ ਵਿੱਚ ਅੱਗੇ ਵਿੱਚ ਗੀਤ ਚ ਰਾਵਾਂਗੇ ਜ਼ਰੂਰ ਤੇ ਅਰਸ਼ ਮਲੀ ਹੁਣਾਂ ਦੀ ਫਰਮਾਇਸ਼ੀ ਜਿਹੜਾ ਗੀਤ ਹੈ ਉਹ ਅਸੀਂ ਆਲਰੇਡੀ ਚਲਾ ਚੁੱਕੇ ਹੋਏ ਹਾਂ ਹੈਨਾ ਅੱਛਾ ਜੇ ਦੋਸਤੀ ਦੀ ਗੱਲ ਕਰੀਏ ਤੇ ਦੋਸਤੀ ਦਾ ਅਹਿਸਾਸ ਮੈਨੂੰ ਲੱਗਦਾ ਜਦੋਂ ਤੋਂ ਹੋਸ਼ ਸੰਭਾਲਦੇ ਹਾਂ ਅਸੀਂ ਆਲੇ ਦੁਆਲੇ ਲੱਭਣ ਲੱਗ ਜਾਂਦੇ ਹਾਂ ਲੋਕ ਜਿਹੜੇ ਸਾਡੇ ਵਰਗੇ ਹੋਣ ਜਾਂ ਜਿਨ੍ਹਾਂ ਨੂੰ ਸਾਡੀਆਂ ਗੱਲਾਂ ਸਮਝ ਆਉਂਦੀਆਂ ਹੋਣ ਜਾਂ ਜਿਹੜੇ ਸਾਨੂੰ ਸਮਝ ਸਕਦੇ ਹੋਣ ਹੈਨਾ ਦੂਸਰੀ ਗੱਲ ਇਹ ਹੁੰਦੀ ਹੈ ਭਈ ਬਚਪਨ ਦੇ ਵਿੱਚ ਇਹ ਹੁੰਦਾ ਭਈ ਜਦੋਂ ਘਰੋਂ ਇੱਕ ਝਿੜਕਾਂ ਪੈਣੀਆਂ ਜਾਂ ਉਹ ਚੀਜ਼ ਹੋਣੀ ਤਾਂ ਇੱਕ ਫਿਰ ਦੋਸਤਾਂ ਨਾਲ ਹੁੰਦਾ ਸੀ ਭਈ ਯਾਰ ਐਂ ਹੋ ਗਿਆ ਉਹਨੇ ਕਹਿਣਾ ਭਈ ਕੋਈ ਗੱਲ ਨੀ ਮੇਰੇ ਨਾਲ ਵੀ ਹੁੰਦਾ ਜਦੋਂ ਇੱਕ ਇਹ ਚੀਜ਼ ਹੁੰਦੀ ਹੈ ਨਾ ਜਦੋਂ ਕੋਈ ਤੁਹਾਨੂੰ ਸੁਣਨ ਲੱਗ ਜਾਏ ਤੇ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਏ ਮੈਨੂੰ ਲੱਗਦਾ ਉਹ ਹੀ ਦੋਸਤ ਹੁੰਦਾ ਸਭ ਤੋਂ ਵਧੀਆ ਤੁਹਾਡਾ ਸੋ ਦੋਸਤੀ ਦੇ ਸਕੂਲ ਦੇ ਦੋਸਤ ਹੁੰਦੇ ਆ ਪਹਿਲਾਂ ਤੁਹਾਡੇ ਜਾਂ ਪਹਿਲਾਂ ਆਲੇ ਦੁਆਲੇ ਗਲੀ ਮੁਹੱਲੇ ਦੇ ਜਿਹੜੇ ਜਿਨ੍ਹਾਂ ਨਾਲ ਇਕੱਠੇ ਵੱਡੇ ਹੋਏ ਹੁੰਦੇ ਆ ਉਹ ਦੋਸਤ ਹੁੰਦੇ ਆ, ਫਿਰ ਤੁਸੀਂ ਸਕੂਲ ਚ ਜਾਂਦੇ ਆ ਪ੍ਰਾਇਮਰੀ ਸਕੂਲ ਚ, ਫਿਰ ਹਾਈ ਸਕੂਲ ਚ, ਫਿਰ ਉਸ ਤੋਂ ਬਾਅਦ ਕਾਲਜ ਦੇ ਦੋਸਤ ਹਨਾ, ਯੂਨੀਵਰਸਿਟੀਜ਼ ਦੇ ਦੋਸਤ, ਉਹ ਦੋਸਤੀ ਅਲੱਗ ਤਰ੍ਹਾਂ ਦੀ ਹੁੰਦੀ ਆ। ਉਹਦੇ ਵਿੱਚ ਤੁਸੀਂ ਕੁਛ ਸੋਚ ਸਮਝ ਕੇ ਨੀ ਬੋਲਣਾ ਹੁੰਦਾ, ਜਾਂ ਜੋ ਹੈਗੇ ਆ ਉਹ ਹੀ ਆ, ਤੁਸੀਂ ਕੋਈ ਬਹੁਤ ਵਧੀਆ ਨੀ ਆਪਣੇ ਆਪ ਨੂੰ ਸ਼ੋਅ ਕਰਨਾ ਹੁੰਦਾ। ਪਰ ਬਾਅਦ ਵਿੱਚ ਜਦੋਂ ਅਸੀਂ ਜੇ ਅਸੀਂ ਹੁਣ ਦੀ ਗੱਲ ਕਰੀਏ ਤੇ ਹੁਣ ਸਾਡੇ ਚ ਫਰਕ ਆ ਜਾਂਦਾ। ਹੁਣ ਮੈਂ ਇਹਨੂੰ ਦੋਸਤੀ ਤੋਂ ਦੋਸਤੀ ਨੀ ਕਹਿ ਸਕਦੇ, ਬਟ ਸੋਸ਼ਲ ਸਰਕਲ ਇੱਕ ਬਣ ਜਾਂਦਾ ਆ, ਜਾਂ ਅਸੀਂ ਥੋੜੇ ਸਿਆਣੇ ਹੋ ਜਾਂਦੇ ਆ, ਉਹ ਕਮਲੀਆਂ ਚੀਜ਼ਾਂ ਨੀ ਰਹਿ ਜਾਂਦੀਆਂ ਜਿਹੜੀਆਂ ਦੋਸਤੀ ਦੇ ਲਈ ਜ਼ਰੂਰੀ ਹੁੰਦੀਆਂ ਆ, ਹੈ ਨਾ। ਤੇ ਹਰਨੇਕ ਸਿੰਘ ਹੁਣਾਂ ਨੇ ਮੈਨੂੰ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ ਆਪਣੇ ਦੋਸਤਾਂ ਦੇ ਨਾਲ, ਬਹੁਤ ਸੋਹਣੀ ਮੰਡਲੀ। ਸਹੀ ਗੱਲ ਆ, ਯਾਰਾਂ ਦੋਸਤਾਂ ਦੀਆਂ ਇਹ ਮੰਡਲੀਆਂ ਜਿਹੀਆਂ, ਇਹਨਾਂ ਇਹ ਜਿਹੜੀਆਂ ਮਹਿਫਿਲਾਂ ਹੁੰਦੀਆਂ ਸੀ ਇਹਨਾਂ ਦਾ ਆਪਣਾ ਹੀ ਸਵਾਦ ਹੁੰਦਾ ਸੀਗਾ। ਤੇ ਕਹਿੰਦੇ ਸਪੈਂਡ ਆਲਮੋਸਟ 9 ਈਅਰ ਐਟ ਲਾਇਲਪੁਰ ਖਾਲਸਾ ਕਾਲਜ ਜਲੰਧਰ, ਪਤਾ ਨਹੀਂ ਕਿਉਂ ਲਾਈਫ ਚ ਸੈਕਿੰਡ ਚਾਂਸ ਕਿਉਂ ਨਹੀਂ ਆਉਂਦਾ ਐਡਮਿਸ਼ਨ ਲੈਣ ਦਾ, ਬੈਸਟ ਡੇ ਆਫ ਮਾਈ ਲਾਈਫ। ਸਹੀ ਗੱਲ ਆ ਹਰਨੇਕ ਸਿੰਘ ਜੀ, ਇਹੀ ਨੀ ਪਤਾ ਲੱਗਦਾ ਭਾਈ ਦੁਬਾਰਾ ਕਿਉਂ ਨੀ ਸਮਾਂ ਆਉਂਦਾ। ਉਹ ਸਾਡੀ ਜ਼ਿੰਦਗੀ ਚ ਇਹੀ ਪ੍ਰੋਬਲਮ ਹੁੰਦੀ ਹੈ, ਜ਼ਿੰਦਗੀ ਚ ਕੋਈ ਨਾ ਬੈਕਵਰਡ ਨਹੀਂ ਹੁੰਦਾ, ਬਸ ਅੱਗੇ ਦਾ ਹੀ ਗੇਅਰ ਹੁੰਦਾ, ਅੱਗੇ ਨੂੰ ਹੀ ਚੱਲੇ ਜਾਣਾ ਹੁੰਦਾ। ਬਸ ਪਿੱਛੇ ਹੁੰਦੀਆਂ ਤੇ ਸਾਡੀਆਂ ਯਾਦਾਂ, ਉਹਨਾਂ ਨੂੰ ਜ਼ਰੂਰ ਯਾਦ ਕਰ ਸਕਦੇ ਆ, ਚੈਰਿਸ਼ ਕਰ ਸਕਦੇ ਆ ਆਪਣੀ ਜ਼ਿੰਦਗੀ ਦੇ ਉਹ ਦਿਨ ਜਿਹੜੇ ਅਸੀਂ ਆਪਣੇ ਫੁੱਲ ਔਨ ਬਿਤਾਏ ਹੁੰਦੇ ਆ। ਬਿਲਕੁਲ ਜੀ, ਲਾਈਫ ਦੇ ਬੈਸਟ ਡੇਜ਼ ਹੁੰਦੇ ਆ ਜਿਹੜੇ, ਉਹ ਕਾਲਜ ਡੇਜ਼ ਹੁੰਦੇ ਆ, ਜਾਂ ਕਹਿ ਲਓ ਕੋਈ ਫਿਕਰ ਨਹੀਂ ਹੁੰਦਾ, ਕੋਈ ਜ਼ਿੰਮੇਦਾਰੀਆਂ ਨਹੀਂ ਹੁੰਦੀਆਂ, ਬਾਪੂ ਦਾ ਬਟੂਆ ਹੁੰਦਾ ਤੇ ਬਸ ਸਾਡੇ ਸ਼ੌਂਕ ਹੁੰਦੇ ਆ ਤੇ ਸਾਡੀਆਂ ਜਿਹੜੀਆਂ ਖਾਹਿਸ਼ਾਂ ਹੁੰਦੀਆਂ। ਫਿਰ ਜਦੋਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਤੇ ਜ਼ਿੰਮੇਦਾਰੀਆਂ ਦਾ ਬੋਝ ਪੈ ਜਾਂਦਾ ਤੇ ਅਸੀਂ ਬਾਪੂ ਵਾਲੀ ਜਗ੍ਹਾ ਤੇ ਖੁਦ ਆ ਕੇ ਖੜੇ ਹੋ ਜਾਂਦੇ ਆ, ਤੇ ਅੱਗੇ ਸਾਡੇ ਬੱਚੇ ਹੁੰਦੇ ਆ ਆਪਣੀ ਜ਼ਿੰਦਗੀ ਦੇ ਬੈਸਟ ਡੇਸ ਇੰਜੋਏ ਕਰਨ ਦੇ ਲਈ, ਹੈ ਨਾ। ਪਰ ਇਹ ਤਸੱਲੀ ਜ਼ਰੂਰ ਹੁੰਦੀ ਹੈ ਕਿ ਅਸੀਂ ਜ਼ਿੰਦਗੀ ਚੋਂ ਪਿਆਰੇ ਦਿਨ ਦੇਖੇ ਹੋਏ ਆ, ਹੈ ਨਾ। ਸੋ ਇਸ ਕਰਕੇ ਕੋਈ ਰਿਗਰੈਟ ਨਹੀਂ ਰਹਿੰਦਾ ਕਿ ਜ਼ਿੰਦਗੀ ਚ ਜਿਹੜਾ ਉਹ ਟਾਈਮ ਸੀ ਉਹਨੂੰ ਵੀ ਜੀ ਭਰ ਕੇ ਜੀਆ ਹੋਇਆ। ਇਸ ਕਰਕੇ ਅੱਜ ਬੈਠ ਕੇ ਉਹਨਾਂ ਦੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਯਾਦ ਕਰਦੇ ਆ ਤੇ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਆ ਵੀ ਹਾਂ ਉਹ ਦਿਨ ਕਿੰਨੇ ਵਧੀਆ ਸੀ, ਵਾਪਸ ਆਉਣੇ ਚਾਹੀਦੇ ਸੀ। ਸੋ ਅੱਜ ਦੇ ਜਿਹੜੇ ਦਿਨ ਆ, ਆਓ ਇਹਨਾਂ ਨੂੰ ਵੀ ਰਲ ਕੇ ਇੰਨਾ ਹੀ ਸੋਹਣਾ ਬਣਾਈਏ ਕਿ ਕੱਲ ਨੂੰ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਕੇ ਵੀ ਇਹ ਕਹੀਏ ਵੀ ਬੜੇ ਬੈਸਟ ਡੇ ਸੀ, ਬੜਾ ਵਧੀਆ, ਬੜਾ ਵਧੀਆ ਟਾਈਮ ਸੀ ਉਹ ਵੀ। ਔਰ ਜਦੋਂ ਇਸ ਦੁਨੀਆਂ ਤੋਂ ਜਾਣ ਲੱਗੀਏ ਉਸ ਪਲ ਸਾਡੇ ਦਿਲ ਚ ਕੋਈ ਰਿਗਰੈਟ ਨਾ ਹੋਵੇ, ਇਹ ਨਾ ਹੋਵੇ ਹਾਏ ਆਹ ਨੀ ਕੀਤਾ, ਇਹ ਰਹਿ ਗਿਆ, ਇਹ ਕਰਨਾ ਸੀ, ਇਹ ਰਹਿ ਗਿਆ, ਉਸ ਸਮੇਂ ਵੀ ਇਹ ਲੱਗੇ ਪਈ ਹਾਂ ਜੀ ਭਰ ਕੇ ਜ਼ਿੰਦਗੀ ਜੀ ਲਈ, ਬਹੁਤ ਸੋਹਣੀ ਜ਼ਿੰਦਗੀ ਜੀ ਇਸ ਪਲੈਨਟ ਦੇ ਉੱਤੇ ਇਹਨਾਂ ਰਿਸ਼ਤੇ ਨਾਤਿਆਂ ਦੇ ਨਾਲ। ਸੋ ਬਹੁਤ ਹੀ ਸੋਹਣੀਆਂ ਤਸਵੀਰਾਂ, ਸੱਚੀ ਬੜੀਆਂ ਪਿਆਰੀਆਂ ਆ ਹਰਨੇਕ ਸਿੰਘ ਜੀ। ਔਰ ਇਹ ਹਰ ਉਮਰ ਚ ਮਿਲਦੀਆਂ, ਯਾਨੀ ਜਿੱਦਾਂ ਕਹਿ ਲਓ ਕਿ ਇਹ ਤੁਸੀਂ ਆਪਣੀਆਂ ਫੋਟੋ ਸਾਂਝੀਆਂ ਕੀਤੀਆਂ ਨਾ, ਅੱਛਾ ਤੁਸੀਂ ਆਪਣੇ ਡੈਡਸ ਦੀਆਂ ਫੋਟੋਆਂ ਵੀ ਦੇਖੀਆਂ ਹੋਣੀਆਂ ਜਿਨ੍ਹਾਂ ਵਿੱਚ ਉਹ ਆਪਣੇ ਯਾਰਾਂ ਦੋਸਤਾਂ ਨਾਲ ਖੜੇ ਹੋਏ ਆ। ਸੋ ਮੈਂ ਅਕਸਰ ਮੰਮੀ ਹੋਣਾ ਤੋਂ ਜਾਂ ਡੈਡੀ ਹੋਣਾ ਤੋਂ ਉਹਨਾਂ ਦੇ ਦੋਸਤਾਂ ਦੀਆਂ ਉਹਨਾਂ ਦੀਆਂ ਗੱਲਾਂ ਸੁਣਦੀ ਹੁੰਦੀ ਆ ਭਈ ਕਿੱਦਾਂ ਹੁੰਦੇ ਸੀ, ਕੌਣ ਹੁੰਦੇ ਸੀ। ਔਰ ਮੈਂ ਇੱਕ ਤੁਸੀਂ ਦੇਖਿਓ ਜਦੋਂ ਤੁਸੀਂ ਆਪਣੇ ਬਜ਼ੁਰਗਾਂ ਨਾਲ ਵੀ ਉਹਨਾਂ ਦੇ ਦੋਸਤਾਂ ਦੀਆਂ ਗੱਲਾਂ ਕਰੂੰਗੇ ਨਾ, ਤੇ ਉਹ ਟਾਈਮ ਕਿੱਦਾਂ ਦਾ ਹੁੰਦਾ ਸੀ, ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਜਿਹੀ ਰੌਣਕ ਆ ਜਾਂਦੀ ਆ, ਹਨਾ, ਇੱਕ ਅਲੱਗ ਜਿਹਾ ਹਾਸਾ ਆ ਜਾਂਦਾ ਉਹਨਾਂ ਦੇ ਚਿਹਰੇ ਤੇ, ਅੱਖਾਂ ਚ ਇੱਕ ਅਲੱਗ ਜਿਹੀ ਚਮਕ ਆ ਜਾਂਦੀ ਆ ਆਪਣੇ ਦੋਸਤਾਂ ਬਾਰੇ ਗੱਲਾਂ ਕਰਦੇ ਹੋਏ। ਆਪਣੇ ਲਾਈਫ ਦਾ ਉਹ ਬੈਸਟ ਟਾਈਮ ਜਿਹਨੂੰ ਅਸੀਂ ਕਹਿੰਦੇ ਆ, ਉਹ ਵੀ ਜਦੋਂ ਆਪਣੇ ਲਾਈਫ ਦਾ ਉਹ ਬੈਸਟ ਟਾਈਮ ਸਾਡੇ ਨਾਲ ਸਾਂਝਾ ਕਰਦੇ ਆ ਤੇ ਉਹ ਵੀ ਵਧੀਆ ਫੀਲ ਕਰਦੇ ਆ। ਸੋ ਸਹੀ ਗੱਲ ਆ ਜੀ, ਬਹੁਤ ਹੀ ਜ਼ਿੰਦਗੀ ਚ ਜਦੋਂ ਅਸੀਂ ਇਕੱਠੇ ਹੁੰਦੇ ਆ, ਜਦੋਂ ਕਹਿ ਲਓ ਕਾਲਜ ਡੇਜ਼ ਹੁੰਦੇ ਆ, ਜਾਂ ਖਾਸ ਕਰਕੇ ਜਦੋਂ ਅਸੀਂ ਹੋਸਟਲਰ ਵੀ ਹੁੰਦੇ ਆ, ਫਿਰ ਉਹ ਦੋਸਤੀ ਹੋਰ ਵੀ ਜ਼ਿਆਦਾ ਦੁਗਣੀ ਹੋ ਜਾਂਦੀ ਹੈ, ਕਿਉਂਕਿ ਫਿਰ ਤੁਹਾਡਾ 24 ਘੰਟੇ ਦਾ ਸਾਥ ਹੁੰਦਾ ਹੈ। ਤੁਸੀਂ ਇਕੱਠਿਆਂ ਨੇ ਉੱਠਣਾ, ਬੈਠਣਾ, ਸੌਣਾ, ਖਾਣਾ, ਕਾਲਜ ਜਾਣਾ, ਹੈਨਾ। ਸੋ ਹੋਸਟਲ ਲਾਈਫ ਜਦੋਂ ਤੁਸੀਂ ਹੁੰਦੇ ਆ ਤੇ ਫਿਰ ਦੋਸਤੀ ਜਿਹੜੀ ਆ ਤੁਹਾਡੀ ਥੋੜੀ ਹੋਰ ਗੂੜੀ ਹੋ ਜਾਂਦੀ ਹੈ। ਸੋ ਬਿਲਕੁਲ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸਮਾਂ ਹੋਸਟਲ ਚ ਹੀ ਬਿਤਾਇਆ ਹੋਇਆ, ਚਾਹੇ ਮੇਰੇ ਉਹ ਸਕੂਲ ਡੇਜ਼ ਸੀ ਜਾਂ ਉਸ ਤੋਂ ਬਾਅਦ ਕਾਲਜ ਡੇਜ਼ ਸੀ ਜਾਂ ਉਸ ਤੋਂ ਬਾਅਦ ਯੂਨੀਵਰਸਿਟੀ ਸੀ, ਮੈਂ ਕਾਫੀ ਟਾਈਮ ਹੋਸਟਲ ਚ ਰਹੀ ਹਾਂ। ਇਸ ਕਰਕੇ ਸਬੱਬ ਨਾਲ ਮੇਰੇ ਬਹੁਤ ਪਿਆਰੇ ਪਿਆਰੇ ਦੋਸਤ ਆ ਜ਼ਿੰਦਗੀ ਦੇ ਵਿੱਚ, ਔਰ ਜਿਹੜੇ ਅਜੇ ਵੀ ਉਦਾਂ ਹੀ ਨਾਲ ਖੜੇ ਹੋਏ ਆ, ਮੇਰੀਆਂ ਉਹ ਸਹੇਲੀਆਂ ਜਿਹੜੀਆਂ ਅਜੇ ਵੀ ਬਿਨਾਂ ਬੁੱਝਿਆਂ ਮੇਰੀ ਆਵਾਜ਼ ਸੁਣ ਕੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਭਾਈ ਤੂੰ ਠੀਕ ਨੀ ਹੈਗੀ, ਉਹਨਾਂ ਨੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰਾਂ ਕਹਿਣ ਦਾ, ਫੜ ਹੀ ਲੈਂਦੀਆਂ ਭਾਈ ਨਹੀਂ ਤੂੰ ਠੀਕ ਨੀ, ਦੱਸ ਕੀ ਹੋਇਆ, ਦੱਸ ਕੀ ਹੋਇਆ। ਸੋ ਦੋਸਤ ਉਹ ਹੁੰਦਾ ਜੋ ਤੁਹਾਡੇ ਦਿਲ ਦੇ ਵਿੱਚ ਉਤਰ ਕੇ ਤੁਹਾਡੇ ਦਿਲ ਦੀ ਗੱਲ ਬੁੱਝ ਲਵੇ, ਕੱਢ ਲਵੇ ਤੇ ਫਿਰ ਉਹਨੂੰ ਤੁਹਾਡੇ ਨਾਲ ਬੈਠ ਕੇ ਸਮਝਾ ਸਕੇ, ਸੁਲਝਾ ਸਕੇ। ਸੋ ਸਲਾਮ ਹੈ ਜੀ ਇਹੋ ਜਿਹੇ ਦੋਸਤਾਂ ਨੂੰ, ਇਹੋ ਜਿਹੀ ਦੋਸਤੀ ਨੂੰ। ਸੋ ਮੇਰੇ ਕੋਲ ਵੀ ਅੱਜ ਸਾਨੂੰ ਸੱਚੀ ਦੱਸਾਂ ਕਿ ਸ਼ਬਦ ਘੱਟ ਪੈ ਰਹੇ ਆ ਉਸ ਅਹਿਸਾਸ ਨੂੰ ਸ਼ਬਦਾਂ ਦੇ ਵਿਚ ਬਿਆਨ ਕਰਨ ਦੇ ਲਈ। ਸੋ ਆਓ ਗੀਤ ਸੁਣਦੇ ਹਾਂ ਇੱਕ ਪ੍ਰੋਗਰਾਮ ਦੇ ਵਿਚ ਹੋਰ ਇਹੋ ਜਿਹੇ ਅਹਿਸਾਸਾਂ ਨੂੰ ਅੱਗੇ ਕੁਝ ਕੁ ਸਮਾਂ ਜਿਹੜਾ ਸਾਡੇ ਕੋਲ ਬਚਿਆ ਓਹਦੇ ਵਿਚ ਯਾਦ ਕਰਦੇ ਆ ਆਪਣੇ ਦੋਸਤਾਂ ਨੂੰ ਜੀ।
ਇਹ ਗੀਤ ਉਹਨਾਂ ਸਾਰਿਆਂ ਨੂੰ ਡੈਡੀਕੇਟ ਹੈ ਜਿਹਨੂੰ ਜਿਹਨੂੰ ਆਪਣੇ ਪੁਰਾਣੇ ਦੋਸਤ ਸਕੂਲਾਂ ਤੋਂ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਪਿੰਡਾਂ ਤੋਂ ਲੈ ਕੇ ਵਿਛੜੇ ਹੋਏ। ਕੋਈ ਬਾਹਰ ਚੱਲ ਗਿਆ, ਕੋਈ ਨੌਕਰੀ ਲਈ ਕਿਤੇ ਚੱਲ ਗਿਆ, ਕੋਈ ਵਿਆਹ ਹੈ ਗਿਆ, ਫੇਸਬੁੱਕ ਦੇ ਰਾਹੀਂ ਫਿਰ ਤੋਂ ਦੁਬਾਰਾ ਮਿਲਿਆ, ਉਹ ਤਾਂ ਇਹ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ। ਚਿਹਰਾ ਪਿੱਛੋਂ ਮਿਲੇ ਸਾਰੇ ਫੁੱਲਾਂ ਵਾਂਗੂ ਖਿਲੇ ਸਾਰੇ, ਪਈਆਂ ਜਦੋਂ ਜੱਫੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ। ਜਿੱਥੇ ਪਹਿਲੀ ਵਾਰੀ ਪੀਤੀ ਉਸੇ ਠੇਕੇ ਉੱਤੇ ਡੱਟ, ਬੋਤਲਾਂ ਦੇ ਮਿਲਦੇ ਆਸਾਰ ਤੋੜ ਲੈ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜ ਤੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਵਿਛੜੇ ਸਤਨ ਮੇਰੇ ਯਾਰ ਮੋੜ ਤੇ।
ਜੀ ਪ੍ਰੋਗਰਾਮ ਦੇ ਵਿਚ ਸਾਨੂੰ ਜੁਆਇਨ ਕੀਤਾ ਹਰੀਸ਼ ਅਰੋੜਾ ਹੋਣਾ ਨੇ। ਸੋ ਉਹਨਾਂ ਦੀਆਂ ਗੱਲਾਂ ਪਹਿਲਾਂ ਸੁਣਦੇ ਆ, ਗੀਤ ਅਸੀਂ ਬਾਅਦ ਵਿੱਚ ਸੁਣਦੇ ਰਹਿਣਾ ਆ। ਸੋ ਤੁਹਾਨੂੰ ਵੀ ਜੇ ਆਪਣੇ ਦੋਸਤ ਜਾਂ ਦੋਸਤੀ ਨਾਲ ਜੁੜੀਆਂ ਕੋਈ ਯਾਦਾਂ ਕੋਈ ਕਿਸੇ ਯਾਦ ਆਉਂਦੇ ਆ ਤਾਂ ਤੁਸੀਂ ਮੈਨੂੰ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ। ਸੋ ਮੈਂ ਲੈਂਦੀ ਹਾਂ ਹਰੀਸ਼ ਅਰੋੜਾ ਹੋਣਾ ਨੂੰ। ਸਤਿ ਸ਼੍ਰੀ ਅਕਾਲ ਹਰੀਸ਼ ਜੀ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਸਿੱਪੀ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਦੇ ਮੈਂਬਰਾਂ ਮੇਰੇ ਵੱਲੋਂ। ਅੱਜ ਬੜਾ ਇੱਕ ਭਾਵੁਕਤਾ ਵਾਲਾ ਮੈਟਰ ਚੁਣਿਆ ਵਾ ਤੇ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹ ਦਿਨ ਲੰਘੇ ਨੇ ਦੋਸਤੀਆਂ ਦੇ। ਮੇਰੇ ਨਾਲ ਵੀ ਇੱਕ ਬਹੁਤ ਅਹਿਸਾਸ ਜੁੜੇ ਨੇ ਇਸ ਦੋਸਤੀਆਂ ਦੇ। ਮੈਂ ਬੜੀ ਗੁਰਬਤ ਚ ਪੱਲਿਆ ਵਾ
ਜੀ,
ਤੇ ਉਮਰ ਦੇ ਲਿਹਾਜ਼ ਨਾਲ ਸਾਡੇ ਵੀ ਦੋਸਤ ਸੀਗੇ ਤੇ ਉਹ ਵਿਚਾਰੇ ਉਹ ਵੀ ਨੀ ਪੜ੍ਹੇ ਤੇ ਬਹੁਤਾ ਮੈਂ ਵੀ ਨੀ ਪੜ੍ਹਿਆ। ਜਿੰਨਾ ਕੁ ਪੜ੍ਹਿਆ ਜਿੰਨਾ ਕੁ ਜੋਗਾ ਹੈਗਾ ਤੇ ਉਹ ਮੇਰੇ ਦੋਸਤ ਵਿਚਾਰੇ ਕਈ ਨੇ, ਤਿੰਨ ਚਾਰ ਨੇ। ਉਹ ਇੱਕ ਦਾ ਚਾਹ ਦਾ ਕੰਮ ਕਰਦਾ, ਇੱਕ ਅਹੁਦਾ ਚਲਾਉਂਦਾ। ਸਾਰੇ ਗੁਰਬਤ ਨੇ ਵਿਚਾਰੇ, ਜਿੰਨੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਕੱਢਣ ਤੋਂ ਕਾਮਯਾਬ ਵੀ ਹੋਇਆ ਮੈਂ
ਜੀ।
ਪਰ ਉਹ
ਦੋਸਤੀ
ਮੈਂ ਜਦੋਂ ਵੀ ਜਾਵਾਂ ਆਸਟ੍ਰੇਲੀਆ ਤੋਂ ਇੰਡੀਆ ਜਾਵਾਂ ਤਾਂ ਮੈਨੂੰ ਨਾ ਹਮੇਸ਼ਾ ਏਅਰਪੋਰਟ ਤੇ ਛੱਡਣ ਆਉਂਦੇ ਨੇ। ਇਸ ਹਾਲਾਤ ਦੇ ਨੇ ਉਹਨਾਂ ਨੇ ਵਿਚਾਰਿਆਂ ਨੇ ਏਅਰਪੋਰਟ ਨੀ ਦੇਖਿਆ ਸੀ, ਜਹਾਜ਼ ਤਾਂ ਬਹੁਤ ਦੂਰ ਦੀ ਗੱਲ ਸੀ। ਫਿਰ ਮੈਂ ਲਾਸਟ ਈਅਰ ਮੈਂ ਮੇਰੀ ਜ਼ਿੰਦਗੀ ਦੀ ਯਾਦਾਂ ਨੇ ਮੈਨੂੰ ਕਹਿੰਦੇ ਕੋਈ ਮੋਬਾਈਲ ਲਿਆ ਕੇ ਦੇ, ਕੋਈ ਕਿੱਦਾਂ ਕਰੀ ਜਦੋਂ ਆਏਗਾ ਤਾਂ ਕੁਛ ਲੈ ਕੇ ਦੇ। ਮੈਂ ਕਿਹਾ ਇਹਨਾਂ ਤੇ ਕੀ ਕਰਾਂ, ਮੋਬਾਈਲ ਲਿਆਉਣਾ ਇਹਨਾਂ ਨੂੰ ਲਾਣਾ ਨੀ ਆਉਂਦਾ, ਬਟਨ ਵਾਲੇ ਬਟਨ ਵਾਲੇ ਮੋਬਾਈਲ ਤੇ ਆਉਂਦੇ ਨੇ ਹਾਲੇ ਵੀ।
ਫਿਰ
ਮੈਂ ਬੜਾ ਸੋਚਿਆ ਮੈਂ ਕੀ ਕਰਾਂਗਾ। ਮੈਂ ਸੁਪਰੀ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦਿੱਤਾ, ਮੈਂ ਉਹਨਾਂ ਦੇ ਪਾਸਪੋਰਟ ਬਣਵਾਏ, ਪਾਸਪੋਰਟ ਬਣਵਾਏ, ਪਾਸਪੋਰਟ ਬਣਵਾ ਕੇ ਸਰਪ੍ਰਾਈਜ਼ ਮੈਂ ਉਹਨਾਂ ਨੂੰ ਬੈਂਕੋਂਗ ਲੈ ਗਿਆ। ਬੈਂਕੋਂਗ ਲੈ ਗਿਆ ਲਾਸਟ ਈਅਰ।
ਅੱਛਾ,
ਮੈਂ ਕਿਹਾ ਵੀ ਮੇਰੀ ਇਹ ਇਸ ਤੋਂ ਵੱਧ ਹੋਰ ਕੋਈ ਗਿਫਟ ਨਹੀਂ ਹੋ ਸਕਦਾ ਵੀ ਮੈਂ ਉਹਨੂੰ ਜਹਾਜ਼ ਵੀ ਦਿਖਾਵਾਂਗਾ, ਬਿਠਾਵਾਂਗਾ ਵੀ ਤੇ ਉੱਥੇ ਹੋਟਲ ਚ ਵੀ ਰੱਖਾਂਗਾ, ਕਦੇ ਹੋਟਲ ਚ ਵੀ ਨਹੀਂ ਰਹੇ। ਉਹਨਾਂ ਨੂੰ ਮੈਂ ਸਰਪ੍ਰਾਈਜ਼ ਦਿੱਤਾ ਵੀ ਤੁਸੀਂ ਚੱਲ ਰਹੇ ਹੋ ਮੇਰੇ ਨਾਲ 7 ਦਿਨ ਵਾਸਤੇ ਘੁੰਮਣ, ਆਪਾਂ ਜਾ ਰਹੇ ਹਾਂ ਗੋਆ। ਅੱਜ ਤੱਕ ਨੀ ਭੁੱਲਿਆ ਉਹ ਜਿਹੜੀ ਬਚਪਨਾ ਦੁਬਾਰਾ ਸਾਡੇ ਚ
ਫੇਰ ਆ ਗਿਆ।
ਅਸੀਂ 2 ਦਿਨ ਪੂਰੇ ਘਰੋਂ ਇੱਕ ਰੂਮ ਚ ਬਾਹਰ ਹੀ ਨੀ ਨਿਕਲੇ। ਇੰਨੀ ਗੱਲਾਂ ਸੀਗੀਆਂ, ਪਤਾ ਹੀ ਨੀ ਲੱਗਿਆ ਦਿਨ ਲੰਘਿਆ ਕਿਸ ਤਰ੍ਹਾਂ। ਆਹ ਦੋਸਤੀਆਂ ਹੁੰਦੀਆਂ ਨੇ, ਜੇ ਤੁਸੀਂ ਗੱਲਾਂ ਕਰਦੇ ਹੋ ਉਹ ਮੁੱਕਦੀਆਂ ਹੀ ਨਹੀਂ ਹੈ। ਉਹ ਮੈਨੂੰ ਅੱਜ ਵੀ ਦਿਨ ਯਾਦ ਆਉਂਦੇ, ਮੈਂ ਸ਼ੇਅਰ ਕਰ ਰਿਹਾ ਸੀ ਸਾਰੇ ਦੋਸਤਾਂ ਦੇ ਨਾਲ। ਮੈਂ ਮੇਰੇ ਫਾਦਰ ਦੀ ਕਾਲ ਤੋਂ ਬਾਅਦ ਮੇਰੇ ਦੋਸਤਾਂ ਦੀ ਕਾਲ ਆਉਂਦੀ ਹੈ, ਮੁੜ ਕੇ ਮੈਨੂੰ ਅੱਜ ਤੱਕ ਇੰਡੀਆ ਤੋਂ ਕਿਸੇ ਦੀ ਕਾਲ ਨਹੀਂ ਆਉਂਦੀ। ਮੇਰੇ ਫਾਦਰ ਚਲੇ ਗਏ ਲਾਸਟ ਈਅਰ, ਮੇਰੇ ਦੋਸਤਾਂ ਦੀ ਵੀ ਮਿਸ ਕਾਲ ਹੀ ਆਉਂਦੀ ਹੈ, ਮੈਨੂੰ ਮਿਸ ਕਾਲ ਆਉਂਦੀ ਹੈ ਪਰ ਆਉਂਦੀ ਕਾਲ ਉਹਨਾਂ ਦੀ ਹੈ, ਹੋਰ ਦੀ ਕੋਈ ਕਾਲ ਨੀ ਆਉਂਦੀ। ਉਹ ਮੈਂ ਜਦੋਂ ਵੀ ਮਿਸ ਕਾਲ ਦੇਖਾਂਗਾ ਤਾਂ ਪਤਾ ਚੱਲਦਾ ਮੇਰੇ ਕਿਸੇ ਦੋਸਤ ਦੀ ਕਾਲ ਆਈ ਹੈ। ਤੁਸੀਂ ਇਮੇਜਿਨ ਕਰੋ ਉਹ ਬੰਦਿਆਂ ਨੂੰ ਕਾਲ, ਮੇਰੇ ਮੋਬਾਈਲ ਦਾ ਨੰਬਰ ਯਾਦ ਆ, ਉਹਨਾਂ ਨੂੰ ਨੰਬਰ ਫੀਡ ਕਰਨਾ ਨਹੀਂ ਆਉਂਦਾ।
ਅੱਛਾ,
ਇੰਨੇ ਕੁ ਨੇ ਉਹਨਾਂ ਨੂੰ ਨੰਬਰ ਫੀਡ ਕਰਨਾ ਨਹੀਂ ਆਉਂਦਾ, ਉਹਨਾਂ ਮੋਬਾਈਲ ਦਾ ਨੰਬਰ ਯਾਦ ਹੈ।
ਪਰ ਮੈਨੂੰ ਲੱਗਦਾ ਬਹੁਤ ਅਮੀਰ ਆ ਤੁਸੀਂ, ਬਹੁਤ ਅਮੀਰ ਆ ਔਰ ਇੰਨੇ ਪਿਆਰੇ ਦੋਸਤ ਆ ਜਿਹੜੇ ਤੁਹਾਡੇ ਤੁਹਾਡੇ ਨਾਲ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਐਕਚੁਅਲ ਚ ਜਿਹੜਾ ਪੈਸਾ ਹੁੰਦਾ ਨਾ, ਇਹ ਬਹੁਤਿਆਂ ਨੂੰ ਬਦਲ ਦਿੰਦਾ, ਪਰ ਤੁਸੀਂ ਨੀ ਬਦਲੇ ਔਰ ਤੁਹਾਡੀ ਦੋਸਤੀ ਨੀ ਬਦਲੀ। ਇਹਦੇ ਲਈ ਵੀ ਸਲਾਮ ਹੈ ਤੁਹਾਨੂੰ ਕਿ ਤੁਸੀਂ ਅੱਜ ਵੀ ਆਪਣੇ ਉਹਨਾਂ ਦੋਸਤਾਂ ਨੂੰ ਉਦਾਂ ਹੀ ਚਾਹੁੰਦੇ ਹੋ ਬਿਨਾਂ ਉਹਨਾਂ ਦਾ ਸਟੇਟਸ ਦੇਖੇ।
ਅਮੀਰੀ ਉਹੀ ਹੈ, ਅਮੀਰੀ ਉਹੀ ਹੈ, ਪੈਸਿਆਂ ਚ ਕੋਈ ਅਮੀਰੀ ਨਹੀਂ ਹੈ, ਇੱਥੇ ਸਭ ਕੁਛ ਹੋ ਗਿਆ ਸਭ ਕੁਛ, ਪਰ ਉਹ ਜਿਹੜੀ ਖਾਲੀ ਪਨ ਹੈ ਨਾ, ਉਹ ਭਰਿਆ ਨੀ ਜਾ ਰਿਹਾ, ਦੋਸਤਾਂ ਵਾਲਾ ਖਾਲੀ ਪਨ ਨੀ ਭਰਿਆ ਜਾਂਦਾ।
ਬਿਲਕੁਲ,
ਚਾਹੇ ਫੈਮਿਲੀ ਬੱਚਿਆਂ ਵਾਲੇ ਹੋ ਗਏ, ਦੋਸਤਾਂ ਪਰਿਵਾਰ ਹੈਗਾ, ਇੱਥੇ ਵੀ ਦੋਸਤ ਬਣਾਏ ਨੇ, ਆ ਕੇ ਚੰਗੇ ਦੋਸਤ ਬਣੇ ਆ ਮੇਰੇ ਇੱਥੇ ਵੀ ਆ ਕੇ, ਅਰਸ਼ ਮਲੀਆ ਮੇਰੀ ਗੱਲ ਹੁੰਦੀ ਰਹਿੰਦੀ ਹੈ, ਨਰਿੰਦਰ ਰਾਠੌਰ ਆ ਮੇਰੇ ਦੋਸਤ ਬਣੇ ਨੇ ਇੱਥੇ, ਅਮਨਦੀਪ ਭਾਜੀ ਬਣੇ ਨੇ, ਤੁਹਾਡੇ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ। ਕੋਸ਼ਿਸ਼ ਕੀਤੀ ਹੈ ਆਪਣੇ ਆਪ ਨੂੰ ਬਦਲਣ ਦੀ, ਚੇਂਜ ਕਰਨ ਦੀ, ਵੀ ਉਹ ਜਿਹੜਾ ਸਮਾਂ ਹੈ ਉਹ ਸ਼ਾਇਦ ਨਾ ਹੀ ਆਵੇ।
ਉਸ ਟਾਈਮ ਦੇ ਵਿੱਚ ਇੱਕ ਉਦੋਂ ਇਹ ਵੀ ਹੁੰਦਾ ਨਾ ਕਿ ਜ਼ਿਆਦਾ ਜ਼ਿੰਮੇਦਾਰੀਆਂ ਨਹੀਂ ਹੁੰਦੀਆਂ, ਸਾਡੇ ਕੋਲ ਸਮਾਂ ਬਹੁਤ ਹੁੰਦਾ ਸੀ ਨਾ ਦੋਸਤਾਂ ਦੇ ਲਈ।
ਜਦੋਂ ਵੀ ਮੌਕਾ ਮਿਲੇ ਇਸ ਪਲ ਦਾ ਇੰਜੋਏ ਕਰੋ ਆਪਣੇ ਦੋਸਤਾਂ ਦੇ ਵਿੱਚ ਜਾ ਕੇ, ਉਹ ਯਾਦਾਂ ਹੀ ਤੁਹਾਡੀ ਜ਼ਿੰਦਗੀ ਰਹਿੰਦੀਆਂ ਬਸ। ਕੋਈ ਗੱਡੀ ਯਾਦ ਨਹੀਂ ਰਹਿੰਦੀ, ਕੋਈ ਤੁਹਾਨੂੰ ਘਰ ਯਾਦ ਨਹੀਂ ਰਹਿੰਦਾ, ਉਹੀ ਯਾਦਾਂ ਤੁਹਾਨੂੰ ਬਸ ਉਹੀ ਲੈ ਕੇ ਰੱਖਦੀਆਂ, ਰਾਤਾਂ ਵਿੱਚ ਸੁਣਦੀਆਂ, ਆਪਣਾ ਬਿਠਾ ਬਿਠਾ ਕੇ ਹਸਾਉਂਦੀਆਂ ਨੇ, ਵਿਹਲੇ ਬੈਠੇ ਚੁੱਪ ਚੁੱਪ ਤੇ ਹੱਸਣ ਲੱਗ ਜਾਂਦੇ
ਨੇ, ਬਿਲਕੁਲ
ਢੱਲੇ ਆ, ਪਤਾ ਲੱਗਦਾ ਮੈਨੂੰ
ਬਿਲਕੁਲ ਸਹੀ ਗੱਲ ਆ।
ਮੈਨੂੰ ਅੱਜ ਵੀ ਕਮਲੀ ਗੱਲਾਂ ਯਾਦ ਆਉਂਦੀਆਂ, ਬੈਂਕਾਕ ਚ ਬੋਡੀ ਲੈਂਗੁਏਜ ਨਾਲ ਗੱਲ ਕਰਦੇ ਸੀਗੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕੀ ਮੰਗਣਾ ਕੀ ਨਹੀਂ ਹੈ, ਕਿਸ ਤਰ੍ਹਾਂ ਗੱਲ ਕਰਨੀ ਹੈ, ਉਹ ਮੈਂ ਉਹਨੂੰ ਦੇਖ ਦੇਖ ਕੇ ਹੱਸੀ ਜਾਂਦਾ, ਚੁੱਪ ਚੁੱਪ ਹੱਸੀ ਜਾਂਦਾ ਵੀ ਉਸ ਟਾਈਮ ਕੀ ਹੋਇਆ ਸੀਗਾ, ਮੈਂ ਲੁਕ ਜਾਣਾ ਤੇ ਉਹਨਾਂ ਨੇ ਬੋਡੀ ਲੈਂਗੁਏਜ ਨਾਲ ਗੱਲ ਕਰਨੀ, ਉਹਨਾਂ ਦੀ ਸਮਝ ਨੀ, ਉਹਨਾਂ ਨੇ ਸਮਝਣੀ ਨੀ, ਉਹਨਾਂ ਨੂੰ ਗੁੰਮ ਕੇ ਦੋ ਵਾਰੀ, ਮੈਨੂੰ ਇਹੀ ਗੱਲਾਂ ਯਾਦ ਆਈ। ਭੋਲਾਪਨ,
ਕੋਈ ਬਨਾਵਟ ਨੀ,
ਪਰ ਇੱਕ ਚੀਜ਼ਾਂ ਹੀ ਚਾਹੀਦੀ ਇਹੀ, ਇਹ ਦੋਸਤੀ ਹੈ। ਸੋ ਤੁਸੀਂ ਹੋਰ ਵੀ ਕਾਲ ਲਓ, ਕਈ ਹੋਰ ਵੀ ਮੇਰੇ ਤੋਂ ਵਧੀਆ ਗੱਲਾਂ ਕਰਨਗੇ ਇਸ ਗੱਲ ਦਾ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ।
ਬਹੁਤ
ਇੱਕ ਮੈਂ
ਬਹੁਤ ਬਹੁਤ ਸ਼ੁਕਰੀਆ ਹਰੀਸ਼ ਜੀ, ਸਹੀ ਗੱਲ ਆ ਜੀ। ਔਰ ਇਹ ਕਿੰਨੇ ਅਣਮੁੱਲੇ ਹੁੰਦੇ ਆ, ਇਹ ਸਾਨੂੰ ਸਭ ਨੂੰ ਪਤਾ, ਇਹ ਜਿਹੜੇ ਪਲ ਹੁੰਦੇ ਆ ਇਹ ਬਹੁਤ ਅਣਮੁੱਲੇ ਹੁੰਦੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇਹ ਸਾਂਝੇ ਕੀਤੇ ਸਾਡੇ ਨਾਲ।
ਇਹਦਾ ਮੁੱਲ ਹੀ ਨਹੀਂ ਹੈ ਜੀ, ਇਹਦਾ ਕੋਈ ਸੁਪਰੀ ਦਾ ਮੁੱਲ ਹੀ ਨਹੀਂ ਹੈਗਾ,
ਨਹੀਂ ਹੈਗੇ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ ਯਾਰ, ਅਣਮੁੱਲੇ ਕਹਿੰਦੇ ਆ,
ਬਹੁਤ ਔਖੇ ਮਿਲਦੇ, ਦੁਬਾਰਾ ਨਹੀਂ ਲੈ ਸਕਦੇ ਜੀ, ਪੈਸਾ
ਨਹੀਂ ਲੈ ਸਕਦੇ,
ਘਰ ਬਾਹਰ ਸਭ ਕੁਝ ਲੈ ਲੋਗੇ ਪਰ ਆਹ ਪਲ ਨਹੀਂ ਲੈ ਸਕਦੇ ਜੀ।
ਬਿਲਕੁਲ ਸਹੀ ਗੱਲ ਆ,
ਪਰ ਉਹ 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 ਕੀ ਗੱਲ ਹੈ, ਇਹ ਚੀਜ਼ਾਂ ਦੀ ਗੱਲ ਹੀ ਨਹੀਂ ਹੈ।
ਬਿਲਕੁਲ ਬਿਲਕੁਲ,
ਇਹ ਪਦਾਰਥਾਂ ਦੀ
ਬਹੁਤ ਪ੍ਰੀਸ਼ੀਅਸ ਹੈ, ਨਹੀਂ ਹੈਗੀ ਬਿਲਕੁਲ। ਇਹਨਾਂ ਨੂੰ ਤੁਸੀਂ ਮਹਿੰਗੀਆਂ ਸਸਤੀਆਂ ਦੱਸ ਸਕਦੇ ਹੋ, ਜਿਹੜੀਆਂ ਇਹ ਚੀਜ਼ਾਂ ਜਿਹੜੇ ਮਟੀਰੀਅਲਸ ਆ ਜਿਹੜੀਆਂ ਜਿਹੜੇ ਪਦਾਰਥ ਅਸੀਂ ਜਿਹੜਾ ਨੂੰ ਕਹਿੰਦੇ ਆ, ਪਰ ਇਹ ਜਿਹੜੇ ਰਿਸ਼ਤੇ ਹੁੰਦੇ ਇਹਨਾਂ ਦਾ ਕੋਈ ਮੁੱਲ ਨਹੀਂ, ਇਹਨਾਂ ਨੂੰ ਅਸੀਂ ਕਿਸੇ ਮੁੱਲ ਕੋਈ ਮੁੱਲ ਲਾ ਹੀ ਨਹੀਂ ਸਕਦੇ ਇਹਨਾਂ ਦਾ,
ਹਾਸਾ ਨਹੀਂ ਲੈ ਸਕਦੇ, ਪੈਸੇ ਲਾ ਕੇ ਹਾਸਾ ਨਹੀਂ ਲੈ ਸਕਦੇ, ਅੱਜ ਵਿਹਲਾ ਬੈਠਾ ਟਰੱਕ ਚਲਾਉਣਾ
ਨਹੀਂ ਲੈ ਸਕਦੇ,
ਯਾਦ ਕਰਕੇ ਹੱਸ ਪੈਣਾ, ਹੱਸ ਪੈਣਾ ਉਹਦੀ ਉਹਦੀ ਕਮਲ ਕਿੱਦਾਂ ਹੋਈ ਸੀ, ਔਰ ਅੱਜ ਵੀ ਅਸੀਂ ਚੇਤੇ ਕਰਦੇ ਹਾਂ ਗੱਲ ਕਰਦੇ ਹਾਂ ਨਾ, ਉਹਨੂੰ ਕਹਿੰਦੇ ਉਹ ਤੈਨੂੰ ਕਿੱਦਾਂ ਹੋਇਆ ਸੀ, ਉਹ ਤੈਨੂੰ ਥੱਪੜ ਕਿੱਦਾਂ ਪਿਆ ਸੀ ਉੱਤੇ, ਇੱਦਾਂ ਦੀ ਗੱਲਾਂ ਬਸ ਇਹੀ ਹੱਸ ਇੱਦਾਂ ਇੱਦਾਂ ਦਾ ਹੋਈ ਤੁਸੀਂ।
ਸਹੀ ਗੱਲ ਆ, ਇਹ ਕਮਲੀਆਂ ਗੱਲਾਂ ਤੇ ਹਾਸੇ ਆਉਂਦੇ ਹੁੰਦੇ. ਸਹੀ ਗੱਲ ਆ, ਤੁਹਾਡੀਆਂ ਗੱਲਾਂ ਸੁਣਦੀ ਸੁਣਦੀ ਮੈਨੂੰ ਵੀ ਇੰਨੀਆਂ ਗੱਲਾਂ ਆਪਣੀਆਂ, ਔਰ ਫਿਰ ਉਹ ਅਕਸਰ ਉਹੀ ਹੁੰਦਾ ਵੀ ਉਹ ਗੱਲਾਂ ਸੋਚ ਕੇ ਅਸੀਂ ਮਨ ਹੀ ਮਨ ਮੁਸਕੁਰਾ ਪੈਂਦੇ ਹਾਂ, ਜਾਂ ਕਈ ਵਾਰੀ ਹਾਸਾ ਵੀ ਆ ਜਾਂਦਾ ਵੀ ਹਾਏ ਸੱਚੀ ਕਿੰਨੀਆਂ ਭੋਲੀਆਂ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ ਕਿ ਕਮਲ ਮਾਰੀ ਦੇ ਹੁੰਦੇ ਸੀਗੇ. ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਰੀਸ਼ ਜੀ.
ਠੀਕ ਹੈ ਜੀ,
ਸੋ ਬਿਲਕੁਲ ਰਿਸ਼ਤਿਆਂ ਦੇ ਅਹਿਸਾਸ ਹੀ ਕੁਝ ਇਹੋ ਜਿਹੇ ਹੁੰਦੇ ਆ, ਜਦੋਂ ਅਸੀਂ ਕਿਸੇ ਵੀ ਰਿਸ਼ਤੇ ਦੀ ਗੱਲ ਕਰਦੇ ਹਾਂ ਅਸੀਂ ਭਾਵੁਕ ਹੋ ਜਾਂਦੇ ਹਾਂ. ਉਹੀ ਮੈਂ ਕਿਹਾ ਕਿ ਹਰ ਰਿਸ਼ਤੇ ਚ ਪਿਆਰ ਬਹੁਤ ਜ਼ਰੂਰੀ ਹੁੰਦਾ, ਪਰ ਹਰ ਰਿਸ਼ਤੇ ਦਾ ਅਹਿਸਾਸ ਅਲੱਗ ਅਲੱਗ ਹੁੰਦਾ. ਸੋ ਅੱਜ ਜੇ ਦੋਸਤੀ ਦੀ ਗੱਲ ਕਰਦੇ ਪਏ ਹਾਂ ਤੇ ਅਸੀਂ ਦੋਸਤੀ ਦੇ ਅਹਿਸਾਸ ਨਾਲ ਭਾਵੁਕ ਹੋ ਰਹੇ ਹਾਂ. ਕੱਲ ਨੂੰ ਅਸੀਂ ਮਾਂ ਭਰਾ ਭੈਣ ਜਾਂ ਹੋਰ ਰਿਸ਼ਤੇ ਨੂੰ ਯਾਦ ਕਰਾਂਗੇ ਤੇ ਉਹ ਅਲੱਗ ਤਰ੍ਹਾਂ ਦੀ ਭਾਵੁਕਤਾ ਹੋਣੀ ਹੈ, ਉਹ ਅਲੱਗ ਤਰ੍ਹਾਂ ਦੇ ਅਹਿਸਾਸ ਹੋਣੇ ਆ. ਸੋ ਰੱਬ ਨੇ ਸਿਰਫ ਸਾਨੂੰ ਆਲੇ ਦੁਆਲੇ ਇਹਨਾਂ ਚੀਜ਼ਾਂ ਨਾਲ ਹੀ ਨਹੀਂ ਨਵਾਜਿਆ ਹੋਇਆ, ਇੰਨੇ ਸੋਹਣੇ ਜ਼ਿੰਦਗੀ ਦੇ ਵਿੱਚ ਸਾਡੇ ਰਿਸ਼ਤੇ ਆ ਜਿਹੜੇ, ਔਰ ਉਹਨਾਂ ਨਾਲ ਜੁੜੇ ਹੋਏ ਅਹਿਸਾਸ ਜਿਹੜੇ ਅਲੱਗ ਅਲੱਗ ਹੈ ਉਹਨਾਂ ਦਾ. ਸਹੀ ਗੱਲ ਹੈ, ਕੋਈ ਮੁੱਲ ਨਹੀਂ ਹੋ ਸਕਦਾ, ਕੋਈ ਵੀ ਮੁੱਲ ਨਹੀਂ ਹੋ ਸਕਦਾ. ਸੋ ਬਿਲਕੁਲ, ਹਰੀਸ਼ ਹੁਣੀ ਵੀ ਇਮੋਸ਼ਨਲ ਹੋ ਰਹੇ ਸੀਗੇ ਔਰ ਮੈਂ ਸਮਝ ਰਹੀ ਸੀ. ਸੋ ਨਰਿੰਦਰ ਰਾਠੌਰ ਹੁਣਾਂ ਨੇ ਵੀ ਕਾਲ ਕੀਤੀ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਰਹਿੰਦੀ ਹਾਂ ਮੈਂ. ਹੈਲੋ,
ਸਤਿ ਸ਼੍ਰੀ ਅਕਾਲ ਦੀਦੀ. ਹੈਲੋ, ਸਤਿ ਸ਼੍ਰੀ ਅਕਾਲ ਸਰਵਿਸ ਭਾਈ ਤੇ
ਸਾਰੇ. ਸਤਿ ਸ਼੍ਰੀ ਅਕਾਲ ਨਰਿੰਦਰ,
ਸਤਿ ਸ਼੍ਰੀ ਅਕਾਲ.
ਸਤਿ ਸ਼੍ਰੀ ਅਕਾਲ. ਪਹਿਲਾਂ ਇਹ ਦੱਸੋ ਵੀ ਚਾਹ ਪਾਣੀ ਪੀ ਲਿਆ ਕਿ ਨਹੀਂ ਸਵੇਰੇ ਲੇਟ ਉੱਠੇ ਅੱਜ?
ਹੋਰ ਕੀ, ਇਹ ਤਾਂ 8:30 ਹੋ ਗਏ, ਅੱਜ ਤਾਂ 9 ਵਜੇ ਛੱਡਣ ਗਏ ਆ ਜਵਾਕਾਂ ਨੂੰ.
ਅੱਛਾ ਅੱਛਾ, ਠੀਕ ਹੈ.
ਹਾਂਜੀ ਹਾਂਜੀ, ਚਾਹ ਹੀ ਪੀ ਰਹੇ ਆ ਜੀ ਬੈਠੇ. ਦੋ ਵਾਰ ਚਾਹ ਗਰਮ ਕਰ ਲਈ, ਮੇਰੀ ਤਾਂ ਚਾਹ 3 ਵਾਰ ਠੰਡੀ ਹੁੰਦੀ ਆ.
ਠੀਕ ਆ, ਸਹੀ ਆ.
ਬਿਲਕੁਲ ਜੀ ਦੀਦੀ, ਅੱਜ ਦਾ ਟੋਪਿਕ ਤਾਂ ਵਾਕਈ ਜਿਵੇਂ ਕਹਿ ਲੋ ਕਿ ਇਹ ਪ੍ਰੋਗਰਾਮ ਅੱਜ ਦਾ ਆਪਣਾ 11 ਵਜੇ ਤੱਕ ਦਾ ਹੋਣਾ ਚਾਹੀਦਾ ਸੀ. ਬਿਲਕੁਲ ਜੀ, ਆਹ ਦੇਖ ਲੋ ਵੀ ਮੈਂ ਤਾਂ ਦੀਦੀ ਜੋ ਮੇਰਾ ਤਜਰਬਾ ਇਹੀ ਆ ਕਿ ਅਗਰ ਤੁਹਾਡੀ ਚੰਗੀ ਕਿਸਮਤ ਆ ਨਾ, ਤੁਸੀਂ ਕੋਈ ਪੁੰਨ ਕੀਤੇ ਆ ਤੇ ਤੁਹਾਨੂੰ ਦੋਸਤ ਜਿਹੜੇ ਮਿਲਦੇ ਆ ਉਹਦੇ ਰੂਪ ਚ, ਇੱਕ ਕਹਿ ਲੋ ਕਿ ਪੁੰਨ ਹੁੰਦਾ ਆ
ਤੁਸੀਂ
ਖੱਟਦੇ ਹੋ ਯਾਰੀ. ਤੇ ਮੈਂ ਤਾਂ ਸਗੋਂ ਮੈਸੇਜ ਕਰਕੇ ਹਟਿਆ ਕਿ ਹਰੀਸ਼ ਭਾਜੀ ਵਰਗੀ ਗੁਰਬਤ ਰੱਬ ਸਭ ਨੂੰ ਦੇਵੇ, ਤੇ ਜਿੱਦਾਂ ਦਾ ਉਹਨਾਂ ਦਾ ਸੁਭਾਅ ਆ ਦੋਸਤ ਨੇ ਤੇ ਜਿੰਨਾ ਠਰਮਾ ਉਹਨਾਂ ਚ ਹੈਗਾ ਉਹ ਹੁਣ ਉਹ ਤਾਂ ਸਾਨੂੰ ਹੀ ਪਤਾ ਕਿ ਇਹ ਉਮਰ ਦਾ ਹੋ ਗਿਆ ਤਕਾਜ਼ਾ ਕਹਿ ਲੋ ਜਾਂ ਕਹਿ ਲੋ ਤਜਰਬੇ ਹੋ ਗਏ ਜ਼ਿੰਦਗੀ ਦੇ ਹਨਾ. ਭਾਈ ਦਾ ਤਾਂ ਕੋਈ ਹੈ ਹੀ ਨੀ ਭਾਜੀ ਵਾਸਤੇ ਸ਼ਬਦ ਕੋਈ ਕਿ
ਪੜ੍ਹਿਆ ਨੀ ਪਰ ਮੈਂ ਇਹ ਸਮਝਦੀ ਹਾਂ ਜਿਹੜੀ ਲਿਆਕਤ ਹੁੰਦੀ ਹੈ, ਜਿਹੜੀ ਸਮਝ ਹੁੰਦੀ ਹੈ, ਸਮਝਦਾਰੀ ਇਹ ਪੜ੍ਹਾਈ ਨਾਲ ਨੀ ਆਉਂਦੀ ਤੁਹਾਨੂੰ. ਇਹ ਤੁਸੀਂ ਕਿੰਨੇ ਕੁ ਸੈਂਸਿਟਿਵ ਆ, ਤੁਸੀਂ ਜ਼ਿੰਦਗੀ ਨੂੰ ਕਿੰਨੇ ਕੁ ਗੋਹ ਨਾਲ ਤੱਕਦੇ ਆ. ਜ਼ਿੰਦਗੀ ਦੀ ਪੜ੍ਹਾਈ ਚ ਜਿਹੜਾ ਪੜ੍ਹਦਾ ਨਾ, ਲਿਆਕਤ ਉਹਨੂੰ ਹੀ ਆਉਂਦੀ ਆ. ਬਾਕੀ ਪੜ੍ਹਾਈਆਂ ਤਾਂ ਪੜ੍ਹ ਪੜ੍ਹ ਕੇ ਜਿੱਦਾਂ ਮਰਜ਼ੀ ਡਿਗਰੀਆਂ ਲੈ ਲਓ.
ਤੁਸੀਂ ਭਾਜੀ ਦੀ ਆਵਾਜ਼ ਤੋਂ ਸੁਣਿਆ ਦੇਖਿਆ ਹੋਣਾ ਵੀ ਕਿੰਨੀ ਖੁਸ਼ੀ ਉਹਨਾਂ ਨੂੰ ਹੋ ਰਹੀ ਸੀ ਤੇ ਦਿਲ ਕਿੰਨਾ ਮਤਲਬ ਉਹਨਾਂ ਦਾ,
ਔਰ ਕਿੰਨੀ ਸੱਚਾਈ ਸੀ.
ਹਾਂ ਯਾਰ, ਬਿਲਕੁਲ ਬਿਲਕੁਲ ਜੀ ਯਾਰ, ਹਰੇਕ ਦੀ ਜ਼ਿੰਦਗੀ ਚ ਦੀਦੀ ਆਹ ਚੀਜ਼ ਹੁੰਦੀ ਆ. ਹਰੇਕ ਦਾ ਦੋਸਤ ਅਮੀਰ ਨਹੀਂ ਹੁੰਦਾ. ਮੈਨੂੰ ਤਾਂ ਲੱਗਦਾ ਨੀ ਕਿ ਹਰੇਕ ਦੀ ਆਪਣੀ ਅਮੀਰਾਂ ਨਾਲ ਮਤਲਬ, ਜੇ ਕੋਈ ਅਮੀਰ ਦੋਸਤ ਹੁੰਦਾ ਸੀ ਨਾ ਕਲਾਸ ਚ ਤੇ ਉਹ ਲੱਗਦਾ ਹੁੰਦਾ ਸੀ ਕਿ ਯਾਰ ਨਹੀਂ ਸਾਡੇ ਕੋਲ ਇੰਨੇ ਪੈਸੇ ਹੈ ਨੀ, ਉਹਦੇ ਕੋਲ 10 ਰੁਪਏ ਰੋਜ਼ ਦੇ ਹੁੰਦੇ ਆ, ਆਪਣੇ ਕੋਲ 2 ਰੁਪਏ ਹੁੰਦੇ ਸੀ ਰੋਜ਼ ਦੇ ਤੇ ਆਪਾਂ ਨੂੰ ਉਹੀ ਯਾਦ ਹੈ ਜਿਹੜਾ ਕੁਲਚਾ ਖਾ ਲੇ ਸਾਡੇ ਨਾਲ ਜਾਂ ਅੱਧਾ ਅੱਧਾ ਕੁਲਚਾ ਖਾ
ਲੇ. ਹਾਏ, ਸਹੀ ਗੱਲ ਆ, ਬਿਲਕੁਲ ਬਿਲਕੁਲ. ਲੈ ਕੁਲਚੇ ਮੈਨੂੰ ਭੁੱਲੇ ਸੀਗੇ, ਸਹੀ ਗੱਲ ਆ. ਉਹ ਦੋਸਤਾਂ ਨਾਲ, ਸਹੇਲੀਆਂ ਨਾਲ ਬੈਠ ਕੇ ਜਿਹੜੇ ਕੁਲਚੇ ਖਾਈਦੇ ਹੁੰਦੇ ਸੀਗੇ.
ਔਰ ਜੇ ਕਈ ਵਾਰ ਨਹੀਂ ਹੁੰਦਾ ਸੀ ਦੀਦੀ ਸਕੂਲ ਸਿਰਫ ਟਾਈਮ ਚ, ਤੇ ਮੰਨ ਲਓ ਜੇ ਕਈ ਵਾਰ ਕਿਸੇ ਕੋਲ ਨਹੀਂ ਵੀ ਹੁੰਦਾ ਨਾ ਪੈਸਾ, ਤੇ ਚਲੋ ਯਾਰ ਇੱਦਾਂ ਕਰਦੇ ਆਪਾਂ, ਅੱਧਾ ਅੱਧਾ ਖਾ ਲਾਂਗੇ ਤੂੰ ਆ ਜਾ.
ਹਾਂ ਬਿਲਕੁਲ ਸਹੀ ਗੱਲ ਆ.
ਬਿਲਕੁਲ ਜੀ ਦੀਦੀ, ਤੇ ਬਾਕੀ ਮੈਂ ਤਾਂ ਇਹ ਕਹਿਣਾ ਸੀ ਕਿ ਜ਼ਿੰਦਗੀ ਇੱਕ ਬੱਸ ਵਾਂਗ ਹੀ ਚੱਲ ਰਹੀ ਆ, ਜਿਹੜੇ ਪਹਿਲੀਆਂ ਤੋਂ ਨਾਲ ਖੜੇ ਆ ਉਹ ਤਾਂ ਚਲੋ ਹੈਗੀ ਆਪਣੇ ਨਾਲ ਹੀ ਆ ਹਮੇਸ਼ਾ. ਜਿਵੇਂ ਕਿਹਾ ਕਿ ਮੇਰੇ ਵੀ ਉਹੀ ਦੋਸਤ ਨੇ ਜਿਹੜੇ ਫੋਨ ਕਰਦੇ ਆ ਆਵਾਜ਼ ਤੋਂ, ਜਿੱਦਾਂ ਤੁਸੀਂ ਕਿਹਾ ਕਿ ਆਵਾਜ਼ ਤੋਂ ਸਮਝ ਲੈਂਦੇ ਆ ਕਿ ਯਾਰ ਕੁਛ ਸਹੀ ਨੀ ਹੈਗਾ, ਤੇਰੀ ਆਵਾਜ਼ ਨੀ ਸਹੀ ਲੱਗ ਰਹੀ. ਔਰ ਉਹ ਮੈਸੇਜ ਵੀ ਕਰਦੇ ਆ, ਕਾਲ ਵੀ ਕਰਦੇ ਆ ਰੋਜ਼, ਜਿਹਨਾਂ ਨੂੰ ਪਤਾ ਹੁੰਦਾ ਆ ਹਾਂ ਵੀ ਇੱਕ ਰੀਅਸ਼ੋਰੈਂਸ ਵਾਸਤੇ ਕਿ ਯਾਰ ਠੀਕ ਤਾਂ ਹੈ ਤੇ ਉੱਥੇ ਗਿਆ ਵੀ.
ਹਾਂ ਬਿਲਕੁਲ,
ਥੋੜਾ ਆਈਸੋਲੇਟ ਬਾਕੀ ਮੈਂ ਉਹੀ ਕਹਿਣਾ ਸੀ ਕਿ ਜਿੱਦਾਂ ਹਰੇਕ ਮੋੜ ਤੇ ਤੁਹਾਨੂੰ ਕੋਈ ਨਾ ਕੋਈ ਮਿਲਦਾ ਆ ਤੇ ਜਿਨ੍ਹਾਂ ਵਿੱਚੋਂ ਮਿਲਦੇ ਹਰ ਰੋਜ਼ ਲੋਕ ਆਪਾਂ ਨੂੰ ਮਿਲਦੇ ਆ ਪਰ ਜਿਹੜੇ ਤੁਹਾਡੇ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਆ ਉਹ ਸਿਰਫ 1-2% ਹੁੰਦੇ ਆ ਜੀ ਲੋਕ ਪਹਿਲੇ ਠੀਕ ਆ ਪਹਿਲੀਆਂ ਤੋਂ ਪੜ੍ਹੇ ਵਾਲੇ ਤਾਂ ਸਾਡੇ ਦੋਸਤ ਹੈਗੇ ਆ ਪਰ ਇਹ ਮੈਨੂੰ ਕਈ ਦੋਸਤ ਜਿਹੜੇ ਆ ਹੁਣ ਮਿਲੇ ਆ 30 ਸਾਲਾਂ ਚ ਮਿਲੇ ਆ ਕਈ ਕੰਪਨੀਆਂ ਚ ਮਿਲੇ ਆ ਤੇ ਕੋਈ ਕੋਈ ਮਤਲਬ ਦੋਸਤੀ ਵੱਲੋਂ ਜਿਹੜਾ ਰਿਸ਼ਤਾ ਆ ਇਹਦੇ ਵੱਲੋਂ ਕੋਈ ਉਲਾਂਭਾ ਹੈ ਨੀ ਕਿ ਸਾਨੂੰ ਕੋਈ ਦੋਸਤ ਭੈੜਾ ਮਿਲਿਆ ਸਾਡਾ ਇੱਕ ਦੋਸਤ ਏਦਾਂ ਦੀ ਜਿਹੜਾ ਰਿਸ਼ਤਾ ਆ ਜਦੋਂ ਜਿਹਨੂੰ ਅਸੀਂ ਮਨਾਉਂਦੇ ਆ ਤੈਨੂੰ ਥੱਪੜ ਮਾਰ ਕੇ ਵੀ ਮਨਾਈ ਦਾ ਆ
ਬਿਲਕੁਲ
ਬਾਕੀ ਹਰੀਸ਼ ਭਾਈ ਦਾ ਤਾਂ ਦੀਦੀ ਹੈ ਹੀ ਆ ਉਹਨਾਂ ਦਾ ਤਾਂ ਤੁਸੀਂ ਦੇਖ ਲਈ ਆਵਾਜ਼ ਕਿੱਦਾਂ ਦੀ ਆ ਹੁਣ ਅਰਸ਼ ਪਤਾ ਨੀ ਕਿੱਦਾਂ ਰਹਿ ਗਿਆ ਅੱਜ ਅਰਸ਼ ਦੇ ਤਾਂ ਬਹੁਤ ਯਾਰ ਨੇ ਅਰਸ਼ ਦੇ ਤਾਂ ਉਹਦਾ
ਨਰਿੰਦਰ ਨੂੰ ਇਹ ਹੋਣਾ ਵੀ ਅੱਜ ਮੇਰੇ ਤੇ ਕਿਸੇ ਨੇ ਤਵਾ ਨੀ ਨਰਿੰਦਰ ਨੇ ਸੋਚਿਆ ਹੋਣਾ ਵੀ ਅੱਜ ਮੇਰੇ ਤੇ ਤਵਾ ਕਿਸੇ ਨੇ ਲਾਇਆ ਨੀ ਅਜੇ ਤੱਕ ਹੈ
ਪਤਾ ਨੀ ਜੀ ਉਹ ਕਾਲ ਤੇ ਵੀ ਨੀ ਆ ਰਿਹਾ ਅੱਜ ਸੁੱਤਾ ਹੋਣਾ ਉਹ
ਬਿਜ਼ੀ ਲੱਗ ਰਿਹਾ ਨਹੀਂ ਉਹਦਾ ਆਇਆ ਤਾਂ ਸੀ ਮੈਸੇਜ ਹਾਂ ਬਟ ਕਹਿ ਰਿਹਾ ਸੀਗਾ ਮੈਂ ਥੋੜਾ ਬਿਜ਼ੀ ਹਾਂ ਉਸ ਤੋਂ ਬਾਅਦ ਕਾਲ ਕਰੂੰਗਾ ਚਲੋ ਕੋਈ ਗੱਲ ਨੀ ਸੁਣ ਰਿਹਾ ਜਿੱਥੇ ਵੀ ਹੈਗਾ ਤੁਹਾਡੀ ਆਵਾਜ਼ ਨੂੰ ਸੋ ਬਿਲਕੁਲ ਰਾਜੀ ਖੁਸ਼ੀ ਰਹੋ ਤੁਸੀਂ ਸਾਰੇ ਆਪਣੀਆਂ ਤੁਹਾਡੀਆਂ ਦੋਸਤੀਆਂ ਇਸੇ ਤਰ੍ਹਾਂ ਬਣੀਆਂ ਰਹਿਣ
ਬਿਲਕੁਲ ਦੀਦੀ ਇਹਨਾਂ ਮੁਲਕਾਂ ਚ ਆ ਕੇ ਤਾਂ ਰਿਸ਼ਤੇ ਬਣਾਉਣੇ ਪੈਂਦੇ ਆ ਜੀ ਕਹਿਣਾ ਹਰੀਸ਼ ਭਾਈ ਦਾ
ਇੱਥੇ ਬਣਾਉਣੇ ਪੈਂਦੇ ਬਿਲਕੁਲ ਬਿਲਕੁਲ ਇੱਥੇ
ਪੈਂਦੇ ਤੁਸੀਂ ਗੁੜ ਪਾਉਂਦੇ ਹੋ ਉਹਨੇ ਮਿੱਠੇ ਰਿਸ਼ਤੇ ਹੁੰਦੇ ਆ ਇਹ ਇਹਨਾਂ ਰਿਸ਼ਤਿਆਂ ਚ ਕੋਈ ਉਲਾਂਭਾ ਨੀ
ਬਿਲਕੁਲ
ਸ਼ਿਕਾਇਤ ਨੀ ਕੋਈ ਗੱਲ ਨੀ
ਔਰ ਦੂਸਰੀ ਇੱਥੇ ਜਿਹੜੇ ਅਸੀਂ ਆ ਕੇ ਰਿਸ਼ਤੇ ਬਣਾਉਂਦੇ ਪਏ ਨਾ ਨਰਿੰਦਰ ਉਹਦੇ ਵਿੱਚ ਇੱਕ ਚੀਜ਼ ਇਹ ਆ ਕਿ ਤੁਸੀਂ ਆਪਣੇ ਅਕੋਰਡਿੰਗਲੀ ਚੂਜ਼ ਕਰਦੇ ਪਏ ਆ ਤੁਹਾਡਾ ਜਿਹੜਾ ਆਲੇ ਦੁਆਲੇ ਇਹਦੇ ਵਿੱਚ ਸਾਡੇ ਨਿਆਣਿਆਂ ਦੀਆਂ ਮਾਸੀਆਂ ਵੀ ਆ ਚਾਚੇ ਵੀ ਆ ਸਾਡੇ ਵੀ ਇੱਥੇ ਭਰਾ ਵੀ ਬਣਦੇ ਪਏ ਭੈਣਾਂ ਵੀ ਭਾਬੀਆਂ ਅਸੀਂ ਇੱਥੇ ਰਿਸ਼ਤੇ ਬਣਾਉਂਦੇ ਪਏ ਆ ਪਰ ਉਹ ਰਿਸ਼ਤੇ ਖੂਨ ਦੇ ਨਹੀਂ ਉਹ ਰਿਸ਼ਤੇ ਅਸੀਂ ਆਪ ਚੁਣਦੇ ਪਏ ਆ ਜਿੱਥੇ ਸਾਡੀ ਸਮਝ ਮਿਲਦੀ ਆ ਜਾਂ ਜਿੱਥੇ ਸਾਨੂੰ ਲੱਗਦਾ ਸਾਨੂੰ ਬੈਠ ਕੇ ਅਸੀਂ ਕੰਫਰਟੇਬਲ ਆ ਜਾਂ ਠੀਕ ਆ ਚੰਗਾ ਮਹਿਸੂਸ ਕਰ ਰਹੇ ਆ ਉਹ ਸਾਂਝ ਰੱਖੀ ਦੀ ਆ ਜਿੱਥੇ ਸਾਨੂੰ ਲੱਗਦਾ ਵੀ ਬੈਠ ਕੇ ਖਪੀਦਾ ਹੀ ਪਿਆ ਵੀ ਨਹੀਂ ਇੱਥੇ ਮੇਰੀ ਤਾਰਾਂ ਨਹੀਂ ਜੁੜ ਰਹੀਆਂ ਉੱਥੇ ਤੁਸੀਂ ਪਾਸੇ ਹੋ ਜਾਂਦੇ ਹੋ ਸੋ ਇਹ ਇੱਥੇ ਦੀ ਜਿਹੜੀ ਜ਼ਿੰਦਗੀ ਆ ਇਹਦੇ ਤੇ ਵੀ ਅਸੀਂ ਇੱਕ ਪ੍ਰੋਗਰਾਮ ਕਰਾਂਗੇ ਵੀ ਜਿਹੜੇ ਇੱਥੇ ਰਿਸ਼ਤੇ ਬਣਾਉਂਦੇ ਪਏ ਆ ਉਹ ਕਿੱਦਾਂ ਦੇ ਆ ਉਹਨਾਂ ਦਾ ਆਪਣਾ ਸਵਾਦ ਆ ਉਹਨਾਂ ਦਾ ਆਪਣਾ ਜ਼ਾਇਕਾ ਆ
ਉਹਨਾਂ ਨੇ ਤੇ ਬਣਦਾ ਹੀ ਹੈ ਜੀ ਪ੍ਰੋਗਰਾਮ ਇੱਕ ਬਿਲਕੁਲ ਤੁਹਾਡੀ
ਬਿਲਕੁਲ ਬਣਦਾ ਉਹਨਾਂ ਰਿਸ਼ਤਿਆਂ ਚ ਤੁਸੀਂ ਸਾਰੇ ਆਉਂਦੇ ਆ ਮੈਨੂੰ ਤੁਹਾਡੇ ਨਾਲ ਗੱਲਾਂ ਕਰਦੀਆਂ ਤੇ ਜਦੋਂ ਉਹ ਫੀਲ ਇੱਕ ਭਰਾਵਾਂ ਵਾਲੀ ਆ ਹਨਾ ਜਿਹੜੇ ਮੇਰੇ ਕਜ਼ਨ ਸੀ ਮੈਨੂੰ ਤੁਹਾਡੇ ਚ ਸਾਰਿਆਂ ਚ ਉਹ ਨਜ਼ਰ ਆਉਣ ਲੱਗ ਜਾਂਦੇ ਆ ਸੋ ਇੱਥੇ ਵਾਲੇ ਰਿਸ਼ਤੇ ਅਲੱਗ ਆ ਬਿਲਕੁਲ ਉਹਨਾਂ ਦੇ ਵਿੱਚ ਸਾਡੇ ਹਰਮਨ ਪਰਿਵਾਰ ਦੇ ਨਾਲ ਜਿੰਨੇ ਰਿਸ਼ਤੇ ਬਣੇ ਆ ਉਹ ਵੀ ਲਾਜਵਾਬ ਆ ਬੇਸ਼ੱਕ ਅਸੀਂ ਕਦੀ ਮਿਲੇ ਨਹੀਂ ਇੱਕ ਦੂਸਰੇ ਨੂੰ ਪਰ ਆਵਾਜ਼ ਦੀ ਦੁਨੀਆ ਦੇ ਰਾਹੀਂ ਅਸੀਂ ਜਿਹੜੇ ਰਿਸ਼ਤੇ ਬਣਾਏ ਆ ਉਹ ਵੀ ਬੜੇ ਕਮਾਲ ਦੇ ਆ ਕਿਉਂਕਿ ਉਹ ਸਾਡੀ ਸਮਝ ਦੇ ਸਾਡੀ ਸੋਚ ਦੇ ਅਕੋਰਡਿੰਗ ਦੇ ਲੈਵਲ ਦੇ ਆ
ਮੈਨੂੰ ਤਾਂ ਇਹੀ ਲੱਗਦਾ ਕਿ ਜਿਹੜਾ ਹਰਮਨ ਰੇਡੀਓ ਸਾਡਾ ਸਭ ਤੋਂ ਵਧੀਆ ਦੋਸਤ ਆ ਸਾਨੂੰ ਜਿਹਨੇ ਅਕਲਾਂ ਮਤਲਬ ਕਹਿ ਲੋ ਕਿ ਅਕਲ ਦੀ ਸਾਨੂੰ ਅਕਲਾਂ ਨਾਲ ਭਰਿਆ ਪਲੱਸ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਯਾਰ ਜਿਹੜੇ ਲੋਕ ਨਹੀਂ ਸੁਣਦੇ ਮੈਂ ਕਿਹਾ ਯਾਰ ਉਹਨੇ ਜ਼ਿੰਦਗੀ ਉਹਨਾਂ ਨੂੰ ਕਹੀਏ ਮੈਂ ਬਹੁਤਿਆਂ ਨੂੰ ਕਹਿਣਾ ਹੁੰਦਾ ਕਿ ਯਾਰ ਤੁਸੀਂ ਆਇਆ ਕਰੋ ਸੁਣਿਆ ਕਰੋ ਬਈ ਬਹੁਤ ਜ਼ਿਆਦਾ ਜਿਹੜੇ ਆ ਲਾਈਫ ਚ ਪੋਜ਼ਿਟਿਵਿਟੀ ਆਉਂਦੀ ਆ ਪਲੱਸ ਇੱਕ ਮੈਂ ਕਿਹਾ ਵੀ ਇੱਕ ਯਾਦਾਂ ਦੇ ਨਾਲ ਬੰਦਾ ਜੁੜਦਾ ਆ ਤੇ ਹੁੰਦਾ ਆ ਕਿ ਅਸੀਂ ਕਿਸਮਤ ਵਾਲੇ ਆ ਕਿ ਸਾਨੂੰ ਇਹ ਪਲੇਟਫਾਰਮ ਜਿਹੜਾ ਆ ਮਿਲਿਆ ਪਲੱਸ ਦੋਸਤੀ ਦਾ ਤਾਂ ਕੋਈ
ਹੈ ਇਹ ਪਤਾ ਕਿੱਦਾਂ ਆ ਨਰਿੰਦਰ ਮੈਨੂੰ ਓਦਾਂ ਹੀ ਲੱਗ ਰਿਹਾ ਪਈ ਹੁਣ ਮੈਂ ਸਮਝ ਸਕੀ ਪੀ ਜਿੱਦਾਂ ਦੋ ਦੋਸਤ ਹੁੰਦੇ ਉਹਨਾਂ ਦੇ ਲਈ ਬੁਲੇਟ ਇੰਨਾ ਪਿਆਰਾ ਹੁੰਦਾ ਨਾ ਉਹ ਤੀਸਰਾ ਦੋਸਤ ਹੁੰਦਾ ਤੇ ਸਾਡੇ ਲਈ ਜਿਹੜਾ ਇਹ ਹਰਮਨ ਰੇਡੀਓ ਇਹ ਕਾਇੰਡ ਆਫ ਬੁਲੇਟ ਦਾ ਕੰਮ ਕਰਦਾ ਇਹ ਤੀਸਰਾ ਦੋਸਤ ਸਾਡਾ ਉਹ ਆ ਜਿਹੜਾ ਬੰਨ ਕੇ ਰੱਖਦਾ ਸਾਡੀ ਦੋਸਤੀ ਨੂੰ ਸਾਡੇ ਪਿਆਰ ਨੂੰ ਬਿਲਕੁਲ
ਪਰ ਦੀਦੀ ਮੈਨੂੰ ਨੀ ਲੱਗਦਾ ਕਿ ਆਪਣੇ ਪੂਰੇ ਪਲੇਟਫਾਰਮ ਤੇ ਬੰਦਾ ਕੋਈ ਏਦਾਂ ਦਾ ਹੋਣਾ ਕਿ ਜੇ ਆਪਾਂ ਨੂੰ ਕੋਈ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਉਹ ਆ ਕਿ ਕੋਈ ਬੰਦਾ ਕਹੂਗਾ ਕਿ ਨਹੀਂ ਹਰ ਬੰਦਾ ਇੱਥੇ ਜਿਹੜਾ ਆ ਸੱਚੇ
ਦਿਲ
ਨਾਲ ਇੱਕ ਦੂਸਰੇ ਦਾ ਦੇਣ ਨੂੰ ਤਿਆਰ
ਬਿਲਕੁਲ
ਇੱਕ ਆਵਾਜ਼ ਮਾਰੋ ਸਾਰੇ ਭੱਜ
ਔਰ ਦੋਸਤੀਆਂ ਪਰਖ ਵੀ ਏਦਾਂ ਹੀ ਹੁੰਦੀਆਂ ਹਾਂ ਇੱਕ ਦੋਸਤੀਆਂ ਜੇ ਕਹੋ ਵੀ ਪਰਖ ਵੀ ਏਦਾਂ ਹੁੰਦੀਆਂ ਦੋਸਤ ਬਣਦੇ ਬਹੁਤ ਜ਼ਿੰਦਗੀ ਚ ਜਿੱਦਾਂ ਕਹਿ ਲੋ ਵੀ ਤੁਸੀਂ ਤੁਰੇ ਜਾਂਦੇ ਆ ਤੇ ਤੁਹਾਨੂੰ ਰਸਤੇ ਚ ਬਹੁਤ ਸਾਰੇ ਚਮਕੀਲੇ ਪੱਥਰ ਮਿਲਣਗੇ ਜਿਹੜੇ ਤੁਹਾਨੂੰ ਭੁਲੇਖਾ ਪਾਉਣਗੇ ਵੀ ਇਹ ਹੀਰੇ ਪਏ ਆ ਜਾਂ ਇਹ ਜੈਮਸ ਹੀ ਆ ਪਰ ਜਦੋਂ ਤੁਸੀਂ
ਉਹ ਲੱਭਣ ਤੁਰਦੇ ਆ, ਛਾਨਣ ਤੁਰਦੇ ਆ ਤਾਂ ਉਹ ਖੁਸ਼ਕ ਰਹਿ ਜਾਂਦੇ ਆ, ਉਹਨਾਂ ਨੂੰ ਅਸੀਂ ਜੈਮਸ ਕਹਿੰਦੇ ਆ। ਉਹ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਹੀ ਅਸੀਂ ਆਪਣੀ ਕਹਿ ਲਓ ਭਾਈ ਸਜਾ ਕੇ ਰੱਖਦੇ ਆ, ਜਾਂ ਲੋਕਟ ਚ ਜਾਂ ਅੰਗੂਠੀ ਚ ਉਹਨਾਂ ਹੀਰਿਆਂ ਨੂੰ ਪਾ ਕੇ ਰੱਖਦੇ ਆ। ਸੋ ਉਹੀ ਚੀਜ਼ ਆ ਜ਼ਿੰਦਗੀ ਚ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਸੇ ਤਰ੍ਹਾਂ ਬਹੁਤ ਲੋਕ ਜ਼ਿੰਦਗੀ ਦੇ ਵਿੱਚ ਆਉਂਦੇ ਆ, ਇਹ ਨਹੀਂ ਹੁੰਦੇ ਕਿ ਉਹ ਮਾੜੇ ਹੁੰਦੇ ਆ, ਪਰ ਹਾਂ ਜਿੱਥੇ ਤੁਹਾਡੀ ਟਿਊਨਿੰਗ ਹੋ ਜਾਵੇ, ਜਿੱਥੇ ਤੁਹਾਡੇ ਦਿਲ ਮਿਲਦੇ ਹੋਣ, ਤੁਹਾਡੀ ਸਮਝ ਮਿਲਦੀ ਹੋਵੇ, ਤੁਹਾਡੇ ਲਈ ਉਹੀ ਹੀਰਾ ਆ।
ਬਿਲਕੁਲ ਬਿਲਕੁਲ ਦੀਦੀ, ਇਹ ਤਾਂ ਹੈ ਹੀ ਆ। ਰਿਸ਼ਤਿਆਂ ਦੀ ਤਾਂ ਗੱਲ ਛੱਡ ਦੋ, ਉੱਥੇ ਤਾਂ ਜਿਸ ਰੁੱਸਣਾ ਮਨਾਉਣਾ ਰਿਸ਼ਤਿਆਂ ਚ ਹੁੰਦਾ ਆ, ਇੱਥੇ ਯਾਰੀ ਦੋਸਤੀ ਚ ਜੇ ਰੁੱਸ ਜਾਓ, ਹੋਰ ਉਹਨੂੰ ਗਾਲਾਂ ਕੱਢ ਦੋ ਚਾਰ, ਅਗਲਾ ਆਪ ਹੀ ਫੋਨ ਕਰਦਾ।
ਸਹੀ ਗੱਲ,
ਅਰਸ਼ ਵਰਗੇ ਨੂੰ ਜਦੋਂ ਜਦੋਂ ਅਰਸ਼ ਨੂੰ ਜਦੋਂ ਅਰਸ਼ ਦਾ ਹੁੰਦਾ ਆ ਆਫ ਦਾ ਟਰੈਕ, ਅਸੀਂ ਉਹਨੂੰ ਗਾਲਾਂ ਕੱਢਦੇ ਆ, ਫਿਰ ਇਹ ਵਾਪਸ ਆਉਂਦਾ ਆ।
ਹਾਂ ਹਾਂ, ਇਹ ਚੀਜ਼ ਹੁੰਦੀ ਆ ਜਿੱਥੇ ਅਸੀਂ ਗਲਤ ਹੁੰਦੇ ਹੋਈਏ ਤੇ ਉੱਥੇ ਦੋਸਤ ਜਿਹੜੇ ਆ ਬਿਨਾਂ ਝੱਕੇ ਮੋੜ ਲੈਣ। ਅਦਰਵਾਈਜ਼ ਜਿਹੜਾ ਸੋਸ਼ਲ ਸਰਕਲ ਹੁੰਦਾ ਆ, ਜੇ ਤੁਸੀਂ ਬਾਕੀ ਕਹਿ ਲੋ, ਉੱਥੇ ਤੁਸੀਂ ਜੇ ਕਿਸੇ ਨੇ ਮਾੜਾ ਵੀ ਪਾਇਆ ਨਾ ਕੁਛ, ਕਹੂਗਾ ਮੈਂ ਕਿੱਦਾਂ ਦਾ ਲੱਗਦਾ ਪਿਆ, ਤੇ ਤੁਸੀਂ ਕਹੋਗੇ ਹਾਂ ਠੀਕ ਆ ਵਧੀਆ ਲੱਗਦੇ ਪਏ ਆ। ਪਰ ਜਿੱਥੇ ਗੱਲ ਦੋਸਤੀ ਦੀ ਆਉਂਦੀ ਆ, ਉੱਥੇ ਸਭ ਤੋਂ ਪਹਿਲਾਂ ਉਹੀ ਹੁੰਦਾ ਵੀ ਆਹ ਕੀ ਬਣਿਆ ਤੇਰੇ, ਆਹ ਕੀ ਕੀਤਾ ਪਿਆ, ਆਹ ਨੀ ਚੰਗਾ ਲੱਗਦਾ, ਆਹ ਨੀ ਜੱਚਦਾ, ਚਾਹੇ ਉਹ ਕੱਪੜਾ ਹੋਵੇ, ਚਾਹੇ ਉਹਦੀ ਜ਼ਿੰਦਗੀ ਚ ਹੋਰ ਕੋਈ ਵੀ ਚੀਜ਼ ਹੋਵੇ। ਦੋਸਤ ਬਿਲਕੁਲ ਗੁਰੇਜ਼ ਨੀ ਕਰਦੇ ਕਹਿਣ ਤੋਂ ਵੀ ਨਹੀਂ ਆਹ ਚੀਜ਼ ਨੀ ਤੈਨੂੰ ਜੱਚਦੀ, ਆਹ ਨਾ ਕਰ ਜਾਂ ਇਹ ਨਹੀਂ ਕਰਨੀ ਤੂੰ। ਉਹਦੇ ਵਿੱਚ ਚੋਇਸ ਨਹੀਂ ਹੁੰਦੀ, ਉਹ ਇਹ ਨਹੀਂ ਕਹਿਣਗੇ ਵੀ ਤੂੰ ਦੇਖ ਲੈ ਜੇ ਤੂੰ ਆਹ ਪਾਉਣਾ ਜਾਂ ਆਹ ਪਾਉਣਾ, ਉਹ ਕਹਿਣਗੇ ਨਹੀਂ ਤੇਰੇ ਲਈ ਆਹ ਨਹੀਂ ਸਹੀ ਤੇ ਤੂੰ ਇਹ ਨਹੀਂ ਕਰਨਾ, ਬਸ ਅੜਦੇ ਆ ਉਹ।
ਬਿਲਕੁਲ ਦੀਦੀ, ਇਹ ਸੱਚਾਈ ਆ ਤੁਹਾਡੀ, ਜਿਹੜੀ ਯਾਰ ਦੋਸਤ ਹੁੰਦੇ ਹੀ ਉਹੀ ਇੱਕ ਸੱਚਾ ਸ਼ੀਸ਼ਾ ਹੁੰਦੇ ਆ ਕਿ ਉਹ ਆਪਣੇ ਕੋਲੋਂ ਲਾ ਕੇ ਚੀਜ਼ ਤੈਨੂੰ ਕਹਿਣਗੇ ਨਹੀਂ ਤੂੰ ਆਹ ਆਹ ਪਾ, ਤੂੰ ਆਹ ਆਹ ਚੱਕ, ਤੈਨੂੰ ਆ ਜੱਚ ਰਹੇ ਆ, ਉਹੀ ਦੋਸਤ ਜਿਹੜਾ ਤੁਹਾਨੂੰ
ਕਹੂਗਾ। ਬਿਲਕੁਲ ਸਹੀ ਗੱਲ, ਮੇਰੇ ਨਾਲ ਏਦਾਂ ਹੀ ਪਿੱਛੇ ਜੇ ਹੋਇਆ ਤੇ ਮੈਂ, ਮੇਰੀ ਫਰੈਂਡ ਆ ਪਟਿਆਲੇ ਨਾ, ਤੇ ਮੈਂ ਉਹਨੂੰ ਫੋਨ ਕੀਤਾ, ਕੁਛ ਵੀ ਚਾਹੀਦਾ ਹੁੰਦਾ ਮੈਂ ਉਹਨੂੰ ਫੋਨ ਕਰ ਦਿੰਦੀ ਹੁੰਦੀ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਭੇਜ ਆਹ ਭੇਜ, ਤੇ ਉਹਨੂੰ ਮੈਂ ਕਿਹਾ ਵੀ ਮੈਨੂੰ ਤੂੰ ਆਹ ਚੀਜ਼ ਇੱਕ ਨਾ ਦਾਖਾਂ ਵਾਲੇ ਸੈੱਟ ਹੁੰਦੇ, ਉਹ ਬੜੇ ਵਧੀਆ ਸੈੱਟ ਆ, ਉਹਦੇ ਵਿੱਚ ਉਹਨੂੰ ਦਾਖਾਂ ਵਾਲਾ ਸੈੱਟ ਕਹਿੰਦੇ ਆ, ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਅੱਜ ਕੱਲ ਦਾਖਾਂ ਵਾਲੇ ਸੈੱਟ ਚੱਲਦੇ ਪਏ, ਵੀ ਮੈਨੂੰ ਮੇਰਾ ਦਿਲ ਕਰਦਾ ਮੈਂ ਬਣਵਾਵਾਂ ਨਾ, ਤੇ ਉਹਨੇ ਉਸੇ ਵੇਲੇ ਕੱਢ ਕੇ ਆਪਣਾ ਬਾਹਰ ਰੱਖ ਦਿੱਤਾ, ਕਹਿੰਦੀ ਆਹ ਦੇਖ ਮੈਂ ਬਣਵਾਇਆ, ਸੋਹਣਾ ਜੇ ਪਸੰਦ ਆ ਤਾਂ ਮੈਂ ਭੇਜਾ ਤੈਨੂੰ। ਮੈਂ ਕਿਹਾ ਤੂੰ ਕਮਲੀ ਹੋ ਗਈ, ਮੈਨੂੰ ਤੂੰ ਪੋਸਟ ਦੇ ਵਿੱਚ ਗੋਲਡ ਦਾ ਸੈੱਟ ਕਿੱਦਾਂ ਭੇਜ ਸਕਦੀ ਆ, ਵੀ ਨਹੀਂ ਮੈਂ ਤਾਂ ਤੈਨੂੰ ਪੁੱਛਿਆ ਆ ਵੀ ਜਦੋਂ ਮੈਂ ਆਊਂਗੀ ਉਦੋਂ ਬਣਵਾ ਲੂੰਗੀ। ਔਰ ਉਹਨੇ ਕੀ ਕੀਤਾ, ਮੈਂ ਕੁਝ ਕੱਪੜੇ ਵਗੈਰਾ ਵੀ ਮੰਗਵਾਏ ਸੀ, ਉਹਦੇ ਵਿੱਚ ਉਹਨੇ ਆਰਟੀਫਿਸ਼ੀਅਲ ਮੈਨੂੰ ਇੰਨੇ ਸੋਹਣੇ ਈਅਰ ਰਿੰਗਸ ਉਹ ਦਾਖਾਂ ਵਾਲੇ ਉਹਦੇ ਭੇਜੇ ਨਾ, ਤੇ ਯਾਨੀ ਥੋਟਫੁਲਨੈਸ ਔਰ ਕਰਕੇ ਕੁਛ ਜਿਤਾਉਣਾ ਨੀ ਵੀ ਮੈਂ ਕੁਛ ਕੀਤਾ ਜਾਂ ਨਹੀਂ। ਤੇ ਮੈਂ ਪਰਸਨਲ ਜੇ ਪਾਰਟੀ ਤੇ ਕਿਤੇ ਗਈ ਤੇ ਮੈਂ ਉਹਦਾ ਉਹ ਵਾਲੇ ਜਿਹੜੇ ਈਅਰ ਰਿੰਗ ਭੇਜੇ ਪਾਏ ਹੋਏ, ਔਰ ਮੈਨੂੰ ਏਦਾਂ ਲੱਗੇ ਵੀ ਉਹ ਕਿਤੇ ਮੇਰੇ ਨਾਲ ਆ, ਮੈਂ ਥੋੜੀ ਦੇਰ ਬਾਅਦ ਉਹਨਾਂ ਨੂੰ ਟੱਚ ਕਰ ਲਾ, ਤੇ ਮੇਰੀ ਬੇਟੀ ਮੈਨੂੰ ਫੇਰ ਕਹਿੰਦੀ ਮੰਮਾ ਤੁਸੀਂ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ, ਵੀ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਉਦੋਂ ਤਾਂ ਤੁਸੀਂ ਪਿਆਰ ਨਾਲ ਕੋਈ ਗੱਲ ਨੀ ਕਰਦੇ, ਉਦੋਂ ਤੁਸੀਂ ਭਈ ਇੰਨੀ ਲਾਪਾ ਕਰਦੇ ਆ ਇੱਕ ਦੂਜੇ ਦੀ, ਹੈ ਨਾ। ਤੇ ਮੈਂ ਕਿਹਾ ਅਰਵਿੰਦ ਸਾਡੇ ਪਿਆਰ ਜਿਤਾਉਣ ਦਾ ਤਰੀਕਾ ਹੀ ਇਹ ਆ, ਉਹਨੂੰ ਪਤਾ ਲੱਗ ਜਾਂਦਾ ਆ।
ਬਿਲਕੁਲ ਬਿਲਕੁਲ,
ਸੋ ਸਹੀ ਗੱਲ ਆ।
ਹਾਂਜੀ ਹਾਂਜੀ, ਤੇ ਬਾਕੀ ਜ਼ਿੰਦਗੀ ਵਾਕਈ ਬਹੁਤ ਅਪ ਐਂਡ ਡਾਊਨਸ ਹੁੰਦੇ ਆ, ਤੇ ਉਹ ਬਸ ਉਹੀ ਹੁੰਦਾ ਕਿ ਯਾਰ ਉਹਨੂੰ ਫੋਨ ਕਰਦੀ ਆ, ਉਹਨੂੰ ਕਰ ਕਿ ਭੈਣ ਭਰਾ ਦਾ
ਨਰਿੰਦਰ ਅਰਸ਼ ਦਾ ਫੋਨ ਆਇਆ, ਅਰਸ਼ ਦਾ ਮੈਸੇਜ ਆ ਰਿਹਾ, ਕਹਿੰਦਾ ਬਸ ਕਰ ਮਾਮਾ ਕਰਦੇ ਲਾਈਨ ਫ੍ਰੀ, ਅਸੀਂ ਵੀ ਕਾਲ ਕਰਨੀ ਆ, ਆ ਹੁੰਦੀ ਆ ਦੋਸਤੀ।
ਚਲੋ ਮੈਂ
ਓਕੇ, ਜਿੱਥੇ ਆ ਟੋਨ ਆ ਜਾਵੇ ਨਾ ਉੱਥੇ ਪਤਾ ਲੱਗ ਜਾਂਦਾ ਬਈ ਬਸ। ਹਾਂ ਠੀਕ ਹੈ ਨਰਿੰਦਰ, ਬਹੁਤ ਬਹੁਤ ਸ਼ੁਕਰੀਆ। ਠੀਕ ਹੈ, ਸੋ ਬਿਲਕੁਲ ਸਹੀ ਗੱਲ ਆ, ਆਹ ਵਾਲੀ ਟੋਨ ਜਿਹੜੀ ਇਹ ਦੋਸਤੀ ਦੀ ਹੁੰਦੀ ਆ, ਇਹਦੇ ਤੇ ਮੇਰੀ ਬੇਟੀ ਹੈਰਾਨ ਹੁੰਦੀ ਆ ਵੀ ਮੰਮਾ ਜਦੋਂ ਤੁਸੀਂ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜਦੋਂ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ ਨਾ, ਫਰੈਂਡਸ ਜਦੋਂ ਗੱਲ ਕਰਦੇ ਆ ਤੇ ਲਾਗੇ ਬੈਠੇ ਨੂੰ ਪਤਾ ਲੱਗ ਜਾਂਦਾ ਵੀ ਇਹ ਟੋਨ ਤੋਂ ਪਤਾ ਲੱਗ ਜਾਂਦਾ ਵੀ ਇਹ ਕਿਹਦੇ ਨਾਲ ਗੱਲ ਕਰਦੀ ਪਈ ਆ, ਉਹੋ ਜਿਹੀ ਕਹਿ ਲੋ ਪਈ ਬਦਤਮੀਜ਼ੀ ਵੀ ਕਿਸੇ ਨਾਲ ਨੀ ਹੁੰਦੀ ਹੁਣ, ਕਿਉਂਕਿ ਬੜੇ ਤਮੀਜ਼ਦਾਰ ਹੋ ਗਏ ਅਸੀਂ ਬੜੇ, ਹੈਨਾ। ਤੇ ਜਗਤਾਰ ਭਾਜੀ ਦਾ ਮੈਸੇਜ ਆਇਆ, ਕਹਿੰਦੇ ਕਿ ਇਹਨਾਂ ਨੇ ਸ਼ੁਭ ਸਵੇਰ ਕਿਹਾ ਆਪਣੇ ਅੰਦਾਜ਼ ਦੇ ਵਿੱਚ, ਕਹਿੰਦੇ ਇਕੱਲੇ ਖੂਨ ਦੇ ਰਿਸ਼ਤੇਦਾਰੀ ਹੀ ਤੁਹਾਡਾ ਪਰਿਵਾਰ ਨਹੀਂ ਹੁੰਦੀ, ਅਸਲ ਪਰਿਵਾਰ ਉਹ ਹੁੰਦਾ ਜੋ ਲੋੜ ਵੇਲੇ ਤੁਹਾਡਾ ਹੱਥ ਫੜਦਾ। ਬਿਲਕੁਲ ਸਹੀ ਭਾਜੀ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਅੱਜ ਵਿਸ਼ਾ ਦੋਸਤੀ ਦਾ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਮੇਰੇ ਨਾਲ ਕੁਝ ਅਜਿਹਾ ਵਾਪਰਿਆ ਕਿ ਦੋਸਤੀ ਦਾ ਇੱਕ ਕੋਡ ਬਣ ਗਿਆ। ਜ਼ਿੰਦਗੀ ਵਿੱਚ ਇੱਕ ਵਧੀਆ ਦੋਸਤ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਭਾਵਨਾਤਮਕ ਤੌਰ ਤੇ ਤੁਹਾਨੂੰ ਹਮੇਸ਼ਾ ਜਵਾਨ ਬਣਾਈ ਰੱਖਦਾ ਹੈ, ਚਾਹੇ ਕਿਸੇ ਵੀ ਰੂਪ ਵਿੱਚ ਹੋਵੇ। ਬਿਲਕੁਲ ਸਹੀ ਗੱਲ ਆ ਭਾਜੀ, ਜਦੋਂ ਤੁਸੀਂ ਦੋਸਤਾਂ ਦੇ ਨਾਲ ਹੁੰਦੇ ਤੁਸੀਂ ਤੁਹਾਨੂੰ ਉਹ ਬਿਯੋਂਡ ਏਜ ਹੁੰਦਾ, ਏਜ ਤੋਂ ਪਰੇ ਦੀ ਚੀਜ਼ ਹੁੰਦੀ ਆ ਉਹਦੇ, ਜਦੋਂ ਤੁਸੀਂ ਉਸ ਦੋਸਤ ਨਾਲ ਮਿਲਦੇ ਆ ਨਾ ਤੇ ਤੁਹਾਨੂੰ ਉਹੀ ਫਰੈਸ਼ਨੈਸ, ਉਹੀ ਉਮਰ ਚ ਆ ਜਾਂਦੇ ਆ ਜਦੋਂ ਤੁਸੀਂ ਇਕੱਠੇ ਹੁੰਦੇ ਸੀ, ਜਦੋਂ ਤੁਸੀਂ ਉਸ ਉਮਰ ਚ ਸੀ। ਈਵਨ ਜਾਂ ਹੁਣ ਵੀ ਜਦੋਂ ਅਸੀਂ ਜੇ ਕੋਈ ਬਾਅਦ ਵਿੱਚ ਵੀ ਦੋਸਤ ਬਣਦਾ ਤੇ ਉਹਦੇ ਨਾਲ ਬੈਠ ਕੇ ਗੱਲਾਂ ਉਹੀ ਹੁੰਦੀਆਂ ਕਿ ਤੁਸੀਂ ਯੂ ਫੀਲ ਯੰਗ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਜਿਹੜਾ ਕਿੱਸਾ ਤੁਸੀਂ ਕਿਹਾ ਵੀ ਕੁਝ ਅਜਿਹਾ ਵਾਪਰਿਆ, ਉਹ ਵੀ ਜੇ ਤੁਸੀਂ ਹੋ ਸਕੇ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਨੂੰ ਰਮਨਦੀਪ ਹੁਣਾਂ ਦਾ ਵੀ ਮੈਸੇਜ ਆਇਆ ਹੋਇਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਆਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਬਿਲਕੁਲ ਅਰਸ਼, ਚਲੋ ਜੇ ਤੁਸੀਂ ਕਾਲ ਕਰਨੀ ਹੈ ਤੇ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਹੁਣ ਲਾਈਨ ਜਿਹੜੀ ਹੈ ਫ੍ਰੀ ਹੈ। ਤੇ ਬਿਲਕੁਲ ਬਹੁਤ ਸਾਰੇ ਕਿੱਸੇ ਇਹੋ ਜਿਹੇ ਯਾਦ ਆ ਰਹੇ ਆ ਮੈਨੂੰ ਜਿਹੜੇ ਮੇਰੇ ਆਪਣੀਆਂ ਫਰੈਂਡਸ ਨਾਲ ਹੁੰਦੇ ਸੀਗੇ। ਮੈਂ ਬੜੀ ਖਰਾਬ ਹੁੰਦੀ ਸੀਗੀ, ਯਾਨੀ ਯੂਨੀਵਰਸਿਟੀ ਦਾ ਕਿੱਸਾ ਸੁਣਾਉਂਦੀ ਹਾਂ ਸ਼ੁਰੂ, ਯਾਨੀ ਸਵੇਰ ਤੋਂ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ ਉਹ ਕਿੱਸੇ ਸਾਡੇ। ਇੱਕ ਵਾਰ ਕੀ ਹੋਇਆ ਕਿ ਮੈਂ ਨਾ ਉਹਨਾਂ ਨੂੰ ਕਹਿਣਾ ਵੀ ਚਲੋ ਜੋਗਿੰਗ ਕਰਨ ਚੱਲਦੇ ਆ, ਉਹਨਾਂ ਨੇ ਕਹਿਣਾ ਪਰ ਠੀਕ ਆ ਚੱਲ ਜੋਗਿੰਗ ਕਰਨ ਚੱਲਦੇ। ਦੋ ਕੁ ਦਿਨ ਅਸੀਂ ਜੋਗਿੰਗ ਕਰਨ ਜਾਣਾ ਤੇ ਫਿਰ ਤਾਂ ਮੈਂ ਥੱਕ ਜਾਣਾ ਤੇ ਆ ਕੇ ਮੈਂ ਉਹਨਾਂ ਨੂੰ ਕਹਿਣਾ ਵੀ ਹੁਣ ਨਾ ਤੁਸੀਂ ਮੈਨੂੰ ਹਿਲਾਇਓ ਨਾ ਵੀ ਮੈਂ ਮੈਡੀਟੇਸ਼ਨ ਕਰਨ ਲੱਗੀ ਆ। ਉਹ ਵਿਚਾਰੀਆਂ ਬੜੀਆਂ ਭੋਲੀਆਂ, ਉਹਨਾਂ ਨੇ ਕਹਿਣਾ ਅੱਛਾ ਆਪਾਂ ਰਜਾਈ ਲੈ ਕੇ ਪੈ ਜਾਣਾ, ਉਹਨਾਂ ਨੂੰ ਲੱਗਣਾ ਇਹ ਰਜਾਈ ਲੈ ਕੇ ਮੈਡੀਟੇਸ਼ਨ ਹੁੰਦੀ ਹੋਊਗੀ। ਮੈਂ ਕਹਿਣਾ ਹੁਣ ਤੁਸੀਂ ਮੈਨੂੰ ਬੁਲਾਇਓ ਨਾ। ਅੱਛਾ ਉਹਨਾਂ ਨੇ ਤਿੰਨ ਚਾਰ ਦਿਨ ਤਾਂ ਦੇਖਿਆ ਭਈ ਹਾਂ ਇਹ ਮੈਡੀਟੇਸ਼ਨ ਕਰਦੀ ਆ ਕਿ ਇੰਨੀ ਚੁੱਪ ਹੋ ਜਾਂਦੀ, ਇੰਨੀ ਕਿਹੜੀ ਮੈਡੀਟੇਸ਼ਨ ਹੁੰਦੀ ਆ। ਫਿਰ ਚਾਰ ਪੰਜ ਦਿਨ ਬਾਅਦ ਉਹਨਾਂ ਨੇ ਜਦੋਂ ਦੇਖਿਆ ਨਾ ਤੇ ਫਿਰ ਮੇਰੇ ਜਿਹੜੇ ਜੁੱਤੀਆਂ ਲੱਗੀਆਂ, ਓ ਹੋ ਹੋ ਕਹਿੰਦੇ ਤੇਰੀ ਮੈਡੀਟੇਸ਼ਨ ਅਸੀਂ ਕੱਢਦੀਆਂ। ਸੋ ਲਓ ਅਰਸ਼ ਦੀ ਕਾਲ ਆ ਗਈ ਆ, ਉਹਨੂੰ ਸ਼ਾਮਿਲ ਕਰਦੇ ਪ੍ਰੋਗਰਾਮ ਚ। ਮੈਂ ਆਪਣੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਫੇਰ ਸਾਂਝੀਆਂ ਕਰੂੰਗੀ। ਹਾਂਜੀ ਅਰਸ਼, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ, ਕੀ ਹਾਲ ਹੈ?
ਬਹੁਤ ਵਧੀਆ ਜੀ।
ਮੈਂ ਕਿਹਾ ਅਰਸ਼ ਅੱਜ ਟੋਪਿਕ ਦੇਖ ਕੇ ਕਹਿੰਦਾ ਹੋਣਾ ਮੈਂ ਫ੍ਰੀ ਹੋ ਜਾਵਾ ਫੇਰ ਹੀ ਕਾਲ ਕਰਦਾ ਤਸੱਲੀ ਨਾਲ।
ਨਰਿੰਦਰ ਦਾ ਹੁਣ ਭਾਬੀ ਨੇ ਅੱਜ ਕੱਲ ਸਿੰਗਲ ਖੋਲਿਆ ਹੋਇਆ ਜਿਹੜਾ ਵਿਹਲਾ ਕੀਤਾ ਹੋਇਆ ਤੇ ਫੋਨ ਮੁੜ ਕੇ ਖਾਲੀ ਨੀ ਛੱਡਦਾ ਲਾਈਨ।
ਇਹ ਭਾਬੀ ਕੋਈ ਸ਼ਿਕਾਇਤ ਲਾਉਣੀ ਪੈਣੀ ਆ ਤੈਨੂੰ ਹੁਣ।
ਚਲੋ ਖੈਰ, ਇਹ ਤਾਂ ਪਿਆਰ ਮੁਹੱਬਤ ਹਾਸੇ ਮਖੌਲ ਦੀਆਂ ਗੱਲਾਂ ਨੇ। ਬੜਾ ਪਿਆਰਾ ਵੀਰ ਆ ਮੇਰਾ। ਬਾਕੀ ਹਰੀਸ਼ ਭਾਜੀ ਵੀ ਬਹੁਤ ਦਿਲ ਦੇ ਰਾਜੇ ਬੰਦੇ ਨੇ ਜੀ, ਮੇਰੇ ਤਾਂ ਵੱਡੇ ਭਰਾ ਵਾਂਗੂ ਨੇ। ਬੜਾ ਤੁਸੀਂ ਟੋਪਿਕ ਬੜਾ ਵਧੀਆ ਲੈ ਕੇ ਆਏ ਹੋ ਤੇ ਮੈਂ ਸੋਚਦਾ ਮੇਰੇ ਤਾਂ ਮਤਲਬ ਸਭ ਤੋਂ ਜਿਆਦਾ ਕਰੀਬ ਦਿਲ ਦੇ ਆਬਾ ਯਾਰੀਆਂ ਦੋਸਤੀਆਂ ਨੇ। ਆਪਾਂ ਜ਼ਿੰਦਗੀ ਚ ਹੋਰ ਦਾ ਕੁਛ ਨੀ ਖੱਟਿਆ ਹੈਗਾ, ਆਹੀ ਕੁਛ ਰਹਿ ਗਿਆ ਪੱਲੇ।
ਆਹੀ ਕੁਛ ਰਹਿ ਜਾਂਦਾ, ਸਹੀ ਗੱਲ ਆ। ਔਰ ਰਹਿਣਾ ਵੀ ਇਹੀ ਚਾਹੀਦਾ ਆ।
ਉਹ ਮਤਲਬ ਇਹ ਨੀ ਕਿ ਵੀ ਕੋਈ ਅਫਸੋਸ ਹੁੰਦਾ ਕਿਸੇ ਚੀਜ਼ ਦਾ ਜਾਂ, ਬਟ ਬੜਾ ਮਾਣ ਹੈ ਇਹਨਾਂ ਚੀਜ਼ਾਂ ਤੇ ਵੀ ਜਦੋਂ ਵੀ ਕਿਤੇ ਜਾਈਦਾ ਮਤਲਬ ਕੋਈ ਨਾ ਕੋਈ ਕਿਤੇ ਨਾ ਕਿਤੇ ਬੈਠਾ ਲੱਭ ਹੀ ਜਾਂਦਾ। ਹੁਣ ਮਤਲਬ ਕਿਤੇ ਵੀ ਕੋਈ ਕੰਮ ਪੈਂਦਾ ਕਿਤੇ ਹਨਾ, ਤੇ ਫਿਰ ਦੋ ਮਿੰਟ ਨੇ ਮੈਂ ਕਹਿੰਦਾ ਦੋ ਮਿੰਟ ਰੁਕ ਜਾ, ਮੈਂ ਕੋਈ ਕਿਸੇ ਦਾ ਫੋਨ ਆ ਫਿਰ ਮੈਂ ਕਹਿੰਦਾ ਪੰਜ ਮਿੰਟ ਤੱਕ ਫੋਨ ਕਰ ਲਾ, ਮਤਲਬ ਦਿਮਾਗ ਲਾ ਕੇ ਠੰਡੇ ਬਿਲਕੁਲ ਸੋਚੀ ਦਾ ਵੀ ਯਾਰ ਵੀ ਉੱਥੇ ਕੌਣ ਬੈਠਾ ਆਪਣਾ, ਉਹ ਬੰਦਾ ਕਿਸੇ ਨੇ ਕਿਹਾ ਸੀ ਉੱਥੇ ਵੀ ਕਿਵੇਂ ਉਹ ਕਿਵੇਂ ਹੋ ਸਕਦਾ, ਕੋਈ ਨਾ ਕੋਈ ਕਿਤੋਂ ਨਾ ਕਿਤੋਂ ਕੁਛ ਨਾ ਕੁਛ ਲੱਭ ਜਾਂਦਾ
ਬਿਲਕੁਲ।
ਉਹ ਬੰਦਾ ਆਪਣਾ ਉੱਥੇ ਬੈਠਾ ਸੀਗਾ ਤੇ ਉਹਨੂੰ ਫੋਨ ਕਰੋ ਤੇ ਉੱਥੋਂ ਆ ਚੀਜ਼ ਨਾ ਹੋ ਸਕਦਾ ਕੰਮ।
ਬਿਲਕੁਲ ਸਹੀ ਗੱਲ ਆ। ਅੱਛਾ ਇਹ ਜ਼ਿੰਦਗੀ ਚ ਇੱਕ
ਫਾਰਮੈਲਿਟੀ ਵਾਲੀ ਚੀਜ਼ ਹੀ ਹੁੰਦੀ ਨਹੀਂ ਜੀ, ਕੋਈ ਇਹ ਤਾਂ ਯਾਰਾਂ ਦੋਸਤਾਂ ਨਾਲ ਤਾਂ ਬਾਬਾ।
ਬਿਲਕੁਲ। ਸੋ ਹੋਰ ਕੋਈ ਕਿੱਸਾ ਹੈਗਾ ਇਹੋ ਜਿਹਾ ਦੋਸਤੀ ਦਾ ਜਿਹਦੇ ਵਿੱਚ ਜਿਹੜਾ ਸਾਂਝਾ ਕਰਨਾ ਚਾਹੁੰਦਾ ਹੋਵੇ ਅਰਸ਼?
ਬੜੇ ਕਿੱਸੇ ਨੇ ਜੀ,
ਅਰਸ਼ ਕੋਲ ਏਦਾਂ ਦੇ ਤਾਂ ਜ਼ਰੂਰ ਹੋਣੇ ਆ ਭਈ ਦੋਸਤੀ ਦੇ ਪਿੱਛੇ ਕਿਸੇ ਨੂੰ ਕੁੱਟਿਆ ਹੋਵੇ। ਖਾਣ ਵਾਲਿਆਂ ਚ ਤਾਂ ਅਰਸ਼ ਹੈ ਨੀ ਲੱਗਦਾ ਮੈਨੂੰ। ਠੀਕ ਆ ਚਲੋ ਰਹਿਣ ਦਿੰਦੇ ਆ ਨਾ, ਯਾਦ ਆ ਗਿਆ ਰੇਡੀਓ ਤੇ ਅਰਸ਼।
ਇਹਨਾਂ ਚੀਜ਼ਾਂ ਕਰਕੇ ਜ਼ਿੰਦਗੀ 500 ਸਾਲ ਪਿੱਛੇ ਪਈ ਰਹੀ ਹੈ ਜੀ, ਅਸੀਂ ਵਿਹਲੇ ਹੋਏ ਆ।
ਸਹੀ ਆ ਸਹੀ ਆ, ਠੀਕ ਆ।
ਬੜੇ ਪਿਆਰੇ ਨੇ ਜੀ ਦੋਸਤ, ਬੜੀਆਂ ਯਾਦਾਂ ਨੇ ਹਨਾ। ਹੁਣ ਵੀ ਮਤਲਬ ਸਾਡਾ 4-5 ਜਣਿਆਂ ਦਾ ਉਹੀ ਗਰੁੱਪ ਹੁੰਦਾ ਸੀ। ਖੈਰ ਯਾਰ ਦੋਸਤ ਤਾਂ ਹੋਰ ਵੀ ਹੁੰਦੇ ਸੀਗੇ, ਬਟ ਅਸੀਂ ਸਾਡਾ 4 ਜਣੇ ਸਭ ਤੋਂ ਜਿਆਦਾ ਕਲੋਜ਼ ਹੁੰਦੇ ਸੀ। ਮੇਰਾ ਭਰਾ, ਮੇਰਾ ਬਾਈ ਸ਼ੇਰਾ ਬਾਜਵਾ ਸਾਹਿਬ ਤੇ ਬਾਈ ਜੱਗੀ ਹੁੰਦਾ ਸੀ ਤੇ ਬੜਾ ਮਤਲਬ ਸ਼ੁਰੂ ਤੋਂ ਅਸੀਂ 3rd ਕਲਾਸ ਚ ਮਿਲੇ ਸੀਗੇ ਜੀ ਸਾਰੇ। ਹੁਣ ਵੀ ਅੱਜ ਤੱਕ ਮਤਲਬ ਉਵੇਂ ਹੀ ਓਹੋ ਜਿਹੀ ਆ ਜੀ ਜਿਵੇਂ ਦੇ ਉਦੋਂ ਮਿਲੇ ਸੀ ਨਾ।
ਬਿਲਕੁਲ,
ਮਤਲਬ ਹੁਣ ਤਾਂ ਮਤਲਬ ਸਾਡੇ
ਕਈ ਵਾਰੀ ਇਹ ਹੁੰਦਾ ਸਾਡੇ ਕੋਲ। ਹਾਂਜੀ ਅਰਸ਼।
ਨਹੀਂ ਜੀ, ਤੁਹਾਡੇ ਕੋਲ ਕਹਿਣ ਨੂੰ ਨੀ ਨਾ ਹੁੰਦਾ, ਸਾਡੇ ਕੋਲ ਤਾਂ ਸ਼ਾਮ ਨੂੰ ਫਿਰ ਕਈ ਵਾਰੀ ਫਿਰ ਦਵਾਈ ਲਈ ਹੁੰਦੀ ਹੈ, ਦਵਾਈ ਪੀਤੀ ਹੁੰਦੀ ਹੈ, ਸਭੀ ਪੂਵੇ ਇੱਕ ਦੂਜੇ ਨੂੰ ਕਹਿ ਦਿੰਦੇ ਪਿਆਰ ਜਿਤਾ ਦਿੰਦੇ ਹੁੰਦੇ।
ਅੱਛਾ, ਫਿਰ ਪਿਆਰ ਜਿਤਾ ਹੋ ਜਾਂਦਾ ਹੁੰਦਾ, ਠੀਕ ਹੈ।
ਹਾਂ, ਮੈਨੂੰ ਤਾਂ ਖੈਰ ਛੱਡਣ ਆਉਂਦੇ ਨੇ ਜੀ ਹੁਣ ਵੀ, ਮੈਂ ਕਦੇ ਵੀ ਉਹਨਾਂ ਨਾਲ ਮੈਂ ਏਅਰਪੋਰਟ ਅਲਾਓ ਨੀ ਕਰਦਾ, ਇਸੇ ਕਰਕੇ ਮੈਨੂੰ ਅੱਧੇ ਰਸਤੇ ਤੱਕ ਜਾਂਦੇ ਉਹ ਦਿੱਲੀ ਹਨਾ। ਗੱਡੀ ਇੱਕ ਜਿਸ ਮੈਂ ਆਉਣਾ ਹੁੰਦਾ ਉਹ ਅਲੱਗ ਹੁੰਦੀ ਹੈ ਤੇ ਇੱਕ ਤੇ ਅਸੀਂ ਚਾਰੋ ਬੈਠੇ ਹੁੰਦੇ ਹਾਂ। ਫਿਰ ਅੱਧੇ ਰਸਤੇ ਚ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਮੈਂ ਉਹ, ਫਿਰ ਕਈ ਵਾਰੀ ਨਾ ਉਦਾਂ ਵੀ 20-20 ਕਿਲੋਮੀਟਰ 30-30 ਕਿਲੋਮੀਟਰ ਪਿੱਛੇ ਆਈ ਜਾਣਗੇ। ਮੈਂ ਕਹਿੰਦਾ ਯਾਰ ਵੀ ਇਦੂ ਤਾਂ ਫਿਰ ਤੁਸੀਂ ਮੈਨੂੰ ਛੱਡ ਹੀ ਨਾ, ਉੱਥੇ ਨਾਲ ਹੀ ਨਾ ਲੈ ਜਾਵਾਂ ਤੁਹਾਨੂੰ। ਬੜੇ ਹੁਣ ਵੀ ਮਤਲਬ ਸਾਡੇ ਫੈਮਿਲੀ ਰਿਲੇਸ਼ਨ ਹੋ ਗਏ ਨੇ ਆਪਸ ਦੇ ਵਿੱਚ ਹਨਾ, ਮਤਲਬ ਜਦੋਂ ਇਕੱਠੇ ਰਹੇ ਆ ਤੇ ਇੱਕ ਦੂਜਿਆਂ ਦੇ ਚਾਚੇ ਸਾਡੇ ਆਪਣੇ ਚਾਚੇ ਬਣ ਗਏ ਨੇ, ਮਾਸੀਆਂ। ਮੈਂ ਸਾਨੂੰ ਲੱਗਦਾ ਨੀ ਇੱਕ ਦੂਜੇ ਦੀ ਅਸੀਂ ਕਿਹੜੀ ਰਿਸ਼ਤੇਦਾਰੀ ਨੀ ਦੇਖੀ ਹੋਈ ਹੈਗੀ। ਹੁਣ ਵੀ ਉਹ ਵਿਚੋਂ 2-3 ਦੀਆਂ ਤਾਂ ਭੈਣਾਂ ਇੱਥੇ ਨੇ, ਵਿਚੋਂ ਤਾਂ 2 ਜਾਣੇ ਇੱਥੇ ਨੇ ਹਨਾ। ਅਸੀਂ ਮਤਲਬ ਆਪਸ ਦੇ ਵਿੱਚ ਮੈਨੂੰ ਹੁਣ ਵੀ ਜਿਹੜੀ ਯਾਦ ਆ, ਅਸੀਂ ਨਾ ਇੱਕ ਦਿਨ ਬੈਠੇ ਸੀਗੇ ਤਕਰੀਬਨ 2.5 ਸਾਲ ਪਹਿਲਾਂ ਤੇ ਸ਼ੇਰੇ ਚਾਚੇ ਹੁਣੀ ਬੈਠੇ ਸੀਗੇ ਕਦੇ ਤੇ ਅਸੀਂ ਹੋਟਲ ਬੈਠੇ ਸੀ ਸਾਡੇ ਤੁਹਾਡੇ ਉੱਥੇ ਹੋਟਲ ਵੀ ਇੱਥੇ ਸਰਹੰਦ ਬਾਈਪਾਸ ਤੇ ਨਾ ਹੋਟਲ ਆ ਤੇ ਉੱਥੇ ਬੈਠੇ ਸੀਗੇ। ਸ਼ੇਰੇ ਨੂੰ ਕੋਈ ਘਰੇ ਨਾ ਕੋਈ ਕੰਮ ਭੇਜਤਾ ਤੇ ਉਹ ਘਰੇ ਗਿਆ ਤੇ ਉਹ ਫੋਨ ਨਾ ਚੱਕੇ ਹਨਾ। ਹੁਣ ਚਾਚਾ ਜੀ ਤਾਂ ਚਲੋ ਖੈਰ ਉਹ ਤਾਂ ਬਹੁਤ ਸਾਲਾਂ ਤੋਂ ਸਵਿਟਜ਼ਰਲੈਂਡ ਰਹਿੰਦੇ ਨੇ ਤੇ ਅਸੀਂ ਬੈਠੇ ਸੀ ਮੈਂ ਤੇ ਉੱਥੇ, ਮੈਨੂੰ ਕਹਿੰਦਾ ਫੋਨ ਲਾ ਯਾਰ ਫੋਨ ਨੀ ਚੱਕਦਾ ਹੈਗਾ ਤੇ ਮੈਂ ਕਿਹਾ ਵੀ ਮੇਰਾ ਵੀ ਨੀ ਚੱਕਿਆ ਹੈਗਾ ਜੀ ਤੇ ਮੈਂ ਉਹ ਬੈਠੇ ਕੋਲ ਹੀ ਮੈਂ ਮੈਨੇਜਰ ਨੂੰ ਕਿਹਾ ਮੈਂ ਕਿਹਾ ਮੈਂ ਮਾੜਾ ਜਿਹਾ ਯਾਰ ਘਰੇ ਫੋਨ ਕਰੀ। ਉਹ ਕਹਿੰਦਾ ਭਾਜੀ ਕੀ ਨੰਬਰ ਆ? ਮੈਂ ਕਿਹਾ ਯਾਰ ਐਂ ਕਰ 0-176 ਲਾ ਕੇ ਨਾ 2-276 ਤੇ ਫੋਨ ਕਰੀ। ਮੈਂ ਉਹ ਇੱਕਦਮ ਨਾ ਜੀ ਚਾਚਾ ਮੇਰੇ ਵੱਲ ਦੇਖ ਕੇ ਸ਼ੌਕ, ਮੈਨੂੰ ਦੇਖ ਕੇ ਮੈਨੂੰ ਕਹਿੰਦਾ ਆ ਨੰਬਰ, ਕਹਿੰਦਾ ਤੈਨੂੰ, ਮੈਂ ਕਿਹਾ ਵੀ ਮੈਨੂੰ ਯਾਦ ਆ? ਮੈਂ ਕਿਹਾ ਹਾਂਜੀ, ਮੈਂ ਕਿਹਾ ਘਰ ਦਾ ਨੰਬਰ ਆ ਇਹ? ਉਹ ਮੈਨੂੰ ਕਹਿੰਦਾ ਮਾਮਾ ਨੰਬਰ ਮੈਂ ਚੱਟੇ ਨੂੰ ਵੀ ਕਹਿੰਦਾ, ਬੰਦ ਹੋਏ ਨੂੰ ਵੀ ਘਰੇ ਕਹਿੰਦਾ, 12-13 ਸਾਲ ਹੋ ਗਏ ਨੀ ਕਹਿੰਦਾ, ਤੂੰ ਜਿਵੇਂ ਕਹਿੰਦਾ ਮੂੰਹ ਜਵਾਨੀ ਕਹਿੰਦਾ ਮਤਲਬ ਐਵੇਂ ਬੋਲ ਕੇ ਤੂੰ ਦੱਸਤਾ ਹਨਾ ਵੀ ਕਹਿੰਦਾ ਵੀ ਉਹ ਜਿਹੜੀਆਂ ਹੁਣ ਹੁਣ ਤੱਕ ਵੀ ਕਿਉਂਕਿ ਉਦੋਂ ਫੋਨ ਬੁੱਕ ਚੋਂ ਥੋੜੀ ਦੇਖ ਕੇ ਨੰਬਰ ਲਾਈਦਾ ਸੀਗਾ ਜੀ।
ਬਿਲਕੁਲ,
ਹੁਣ ਵੀ ਉਹ ਸਾਰਿਆਂ ਦੇ ਨੰਬਰ ਹੁਣ ਯਾਦ ਨੇ ਬੜੇ। ਮੈਨੂੰ ਯਾਦ ਆ ਇੱਕ ਵਾਰੀ ਜਿਦ ਜਿਦ ਚ ਨਾ ਉਦੋਂ ਇੱਕ ਵਾਰੀ ਕਹਿੰਦੇ ਟ੍ਰੈਂਡ ਜਾ ਕੇ ਕੋਈ ਚੀਜ਼ ਦਾ ਦੁਬਾਰਾ ਆਉਂਦਾ ਤੇ ਮੇਰੇ ਨਾ ਸ਼ੇਰਾ ਮੈਨੂੰ ਕਹਿੰਦਾ, ਕਹਿੰਦਾ ਆਪਾਂ ਨਾ ਕਹਿੰਦਾ ਯਾਮਾ ਕਹਿੰਦਾ ਦੁਬਾਰਾ ਹੋਈ ਤਿਆਰ ਕਰਾਉਣਾ ਮੈਨੂੰ ਕਹਿੰਦਾ। ਮੈਂ ਕਿਹਾ ਚੱਲ ਕਰਾ ਲੈਂਦੇ ਹਾਂ। ਅਸੀਂ ਨਾ ਉੱਥੇ ਸਾਡਾ ਦੋਸਤ ਆ ਜੀ ਬੰਗਾ, ਪੇਂਟ ਪੂੰਟ ਦਾ ਕੰਮ ਆ ਉਹਦਾ ਹਨਾ, ਸਾਈ ਮਾਰਕੀਟ ਤੇ ਅਸੀਂ ਬਾਂਗੇ ਕੋਲ ਚਲੇ ਗਏ ਤੇ ਉਹਨੂੰ ਬਾਂਗੇ ਨੂੰ ਕਹਿੰਦਾ ਉਹ ਰੰਗ ਕਰਦੇ ਕਹਿੰਦਾ ਜਿਹੜੇ ਕਿਸੇ ਦੇ ਨੀ ਹੋਇਆ ਹੋਇਆ ਹੈਗਾ ਪੂਰੇ ਪਟਿਆਲੇ ਚ ਕਹਿੰਦਾ। ਬਾਂਗੇ ਕਹਿੰਦਾ ਯਾਰ ਕਹਿੰਦਾ ਐਸਾ ਕਿਹੜਾ ਰੰਗ ਕਰਾ। ਚਲੋ ਜੀ ਉਹਨੇ ਜਿੱਦ ਕੇ ਹਨਾ, ਉਹਦੀਆਂ ਆਦਤਾਂ ਥੋੜੀਆਂ ਜਿਹੀਆਂ ਇਹੋ ਜਿਹੀਆਂ ਨੇ, ਮਤਲਬ ਥੋੜਾ ਜਾ ਮੈਂ ਉਹਨੂੰ ਫਿਰ ਕਹਿੰਦਾ ਹੁੰਦਾ ਵੀ ਤੂੰ ਵੀ ਤੇਰੀਆਂ ਆਦਤਾਂ 64 ਨੰਬਰ ਨੇ ਹਨਾ ਤੇ ਸਾਡਾ ਕੋਡ ਵਾਰਡ 64 ਨੰਬਰ ਤੇ। ਚਲੋ ਜੀ ਉਹਨੇ ਕੀ ਕਰਾ ਲਿਆ, ਬਿਲਕੁਲ ਪੀਲਾ ਰੰਗ ਹੀ ਐਨ ਜਿਹਨੂੰ ਕਹਿੰਦੇ ਅੱਖਾਂ ਚ ਵੱਜਦਾ ਉਹ ਰੰਗ ਕਰਾ ਲਿਆ ਤੇ ਮੈਂ ਉਹਨੂੰ ਕਹਿੰਦਾ ਇਹ ਨਹੀਂ ਕਰਾਉਣਾ ਆਪਾਂ ਰਹਿਣ ਦੇ ਤੂੰ ਹਨਾ ਤੇ ਕੀ ਹੋਇਆ ਜੀ ਉਹ ਕਰਾ ਤਾਂ ਲਿਆ ਉਹੀ ਗੱਲ ਹੋਈ ਕਹਿੰਦਾ ਜਦੋਂ ਅਸੀਂ ਕਿਤੇ ਬੰਕ ਬੁੰਕ ਮਾਰ ਕੇ ਅਸੀਂ ਨਿਕਲਿਆ ਕਰੀਏ ਹਨਾ, ਉਹ ਸਾਡਾ ਯਾਮਾ ਹੀ ਏਦਾਂ ਦਾ ਹੋ ਗਿਆ ਰੰਗ ਪਟਿਆਲੇ ਦੇ ਵਿੱਚ ਉਹ ਜਿਹਾ, ਮਤਲਬ ਦੋ ਕਿਲੋਮੀਟਰ ਪਤਾ ਲੱਗ ਗਿਆ ਉਹਨਾਂ ਦਾ ਹੀ ਖੜਾ,
ਉਹਨਾਂ ਦਾ ਹੀ ਖੜਾ ਬਿਲਕੁਲ ਬਿਲਕੁਲ,
ਕਿਤੇ ਹੋਰ ਲਾਉਣਾ ਹਾਂ ਮੋਟਰਸਾਈਕਲ ਕਿਤੇ ਹੋਰ ਲਾਉਣਾ ਤੇ ਅਸੀਂ ਆਪ ਕਿਤੇ ਹੋਰ ਹੋਣਾ, ਘਰੋਂ ਕਦੇ ਚਾਚਾ ਜੀ ਦਾ ਫੋਨ ਆ ਜਾਣਾ ਵੀ ਹਾਂ ਵੀ ਉਹ ਤੂੰ ਕਿੱਥੇ ਹੋ ਤੁਸੀਂ, ਕਹਿੰਦਾ ਉਹ ਤੁਹਾਡਾ ਯਾਮਾ ਦਾ ਇੱਥੇ, ਅਸੀਂ ਕਹਿੰਦਾ ਜੀ ਕੋਈ ਮੰਗ ਕੇ ਲੈ ਕੇ ਗਿਆ ਹੋਇਆ ਕੋਈ ਹਨਾ, ਕੋਈ ਦੋਸਤ ਲੈ ਕੇ ਗਿਆ ਹੋਇਆ
ਮੰਗ ਕੇ ਲੈ ਕੇ ਗਿਆ
ਤੇ ਬੜੀ ਇੱਕ ਜੀਪ ਹੁੰਦੀ ਸੀਗੀ ਉਹ ਬੜਾ ਉਹਦੇ ਪਿੱਛੇ ਬੜਾ ਸਾਡੇ ਨਾ ਕਾਲਜ ਦੇ ਬਾਹਰ ਲਾ ਦੇਣੀ ਮਹਿੰਦਰਾ ਕਾਲਜ ਦੇ ਬਾਹਰ ਖੜੀ ਹੁੰਦੀ ਸੀ ਮਤਲਬ ਸਾਈਡ ਤੇ, ਤਾਂ ਅਸੀਂ ਉਦੋਂ ਬਦਨਾਮ ਹੁੰਦੇ ਜੀਪ ਵਾਲੇ ਕਹਿੰਦੇ ਸੀ ਉਹ ਜੀਪ ਵਾਲੇ ਉਹ ਸਾਈਡ ਤੇ ਉਹ ਮਹਿੰਦਰਾ ਦਾ ਪੁਰਾਣਾ ਜਿਹੜੀ ਜਿਹੜੀਆਂ ਜੀਪਾਂ ਹੁੰਦੀਆਂ ਨੇ ਨਾ ਮਤਲਬ ਉਹ ਜਗਾੜ ਹੀ ਹੁੰਦਾ ਆਲਮੋਸਟ ਸਾਰਾ ਨਾ, ਉਹਨਾਂ ਦਾ ਕੋਈ ਵੀ ਮਤਲਬ ਕੰਪਨੀ ਵੱਲੋਂ ਕੁਛ ਵੀ ਉਹ ਨੀ ਹੁੰਦਾ, ਤੇ ਉਹ ਵੱਡਾ ਸਾਰਾ ਸੀ ਉਹ ਚੈਂਪ ਰੱਖਿਆ ਹੁੰਦਾ ਸੀ ਮਤਲਬ ਡੂਮ ਡੂਮ ਪਿੱਛੋਂ ਖੜਕਦਾ ਰਹਿੰਦਾ ਸੀ ਜਿਹੜਾ ਮੇਰੀ ਸਿਸਟਮ ਹੈ ਨਾ, ਤੇ ਉਹਦੀ ਵਿਚਾਰੀ ਦੀ ਪ੍ਰੋਬਲਮ ਆਉਂਦੀ ਸੀ ਉਹਨੇ ਜਦੋਂ ਜਾ ਕੇ ਨਾ ਪਹਿਲੀ ਵਾਰੀ ਤਾਂ ਅਸੀਂ ਜਦੋਂ ਘਰੇ ਜਾਣਾ ਹੁੰਦਾ ਸੀ ਸ਼ਾਮ ਨੂੰ ਅਸੀਂ ਪਹਿਲਾਂ ਨਾ ਚਾਬੀ ਲਾ ਕੇ ਅਸੀਂ ਸਭ ਤੋਂ ਪਹਿਲਾਂ ਦੇਖਣਾ ਬਈ ਵੀ ਜੇ ਸਟਾਰਟ ਹੋਊਗੀ ਤਾਂ ਹੋਊਗੀ ਹਨਾ, ਨਹੀਂ ਵੀ ਮਾੜਿਆ ਫਿਰ ਸ਼ੇਰੇ ਨੇ ਕੀ ਕਹਿਣਾ, ਸ਼ੇਰਾ ਕਹਿੰਦਾ ਉਹ ਦੇਖ ਕਹਿੰਦਾ ਰੁਕ ਜਾ ਯਾਰ ਆਸੇ ਪਾਸੇ ਕਿਤੇ ਕੁੜੀਆਂ ਨਾ ਦੇਖਦੀਆਂ ਹੁਣ ਹਨਾ, ਬਈ ਕਹਿੰਦਾ ਮਜ਼ਾਕ ਬੜਾ ਉਡੂ ਉਹਨਾਂ ਨੇ ਕਹਿੰਦਾ ਸਟਾਰਟ ਹੀ ਨਹੀਂ ਹੁੰਦੀ ਇੱਥੇ ਧੁੱਪ ਬਾੜ ਦੇ
ਜਿਹੜੀ ਚੀਜ਼ ਕਿਸੇ ਨੂੰ ਇਮਪ੍ਰੈਸ ਕਰਨ ਲਈ ਹੋਵੇ ਉਹਦੇ ਤੇ ਤੁਹਾਡਾ ਸਹੀ ਗੱਲ ਆ ਉਹ ਹੋ ਜਾਵੇ ਉਹ ਤਾਂ ਫਿਰ ਬੜਾ ਔਖਾ ਲੱਗਦਾ ਹੁੰਦਾ ਸੀ, ਸਹੀ ਗੱਲ ਆ ਇਹ ਤਾਂ ਮੈਂ ਮੰਨ ਸਕਦੀ ਹਾਂ।
ਜਿਹੜਾ ਆਪਣਾ ਇੱਕ ਬ੍ਰੋਡਕਾਸਟਿੰਗ ਇੱਕ ਲਾਈਨ ਦੇ ਕੁਛ ਐਥਿਕਸ ਹੁੰਦੇ ਨੇ ਨਾ ਉਹਨਾਂ ਤੋਂ ਬਾਹਰ ਦੀਆਂ ਗੱਲਾਂ ਨੇ ਕੁੜੀਆਂ ਦੀਆਂ ਗੱਲ ਜੀ ਉਦੋਂ ਐਵੇਂ ਦੇ ਹੁੰਦੇ ਸੀ ਹਨਾ, ਉਹਨਾਂ ਸਾਰੇ ਏਦਾਂ ਦੇ ਹੁੰਦੇ ਨੇ ਉਦੋਂ ਉਹ ਇੱਕ ਦੂਜੇ ਵੱਲ ਨਾ
ਚਾਹੀਦਾ
ਪਹਿਲਾਂ ਕਹਿਣਾ ਵੀ ਤੂੰ ਚਲਾ ਕੇ ਦੇਖ ਹਨਾ ਜੀਪ ਤੂੰ ਦੇਖ ਜਾ ਕੇ ਤੇ ਵੀ ਜੇ ਸਟਾਰਟ ਹੋਊਗੀ ਹਨਾ ਤੂੰ ਵੇਖ ਹਨਾ, ਉਹ ਮੈਨੂੰ ਕਹਿੰਦਾ ਬਾਅਦ ਚ ਮੈਂ ਚਲਾਉਂਗਾ ਨਾ ਜੇ ਮੈਂ ਪਾਊਂਗਾ ਤਾਂ ਮੈਂ ਹੀ ਚਲਾਉਂਗਾ ਨਹੀਂ ਵੀ ਨਹੀਂ ਫਿਰ ਹਨਾ ਵੀ ਨਹੀਂ ਉਹ ਬੜਾ ਉਹਨੇ ਸਾਡੇ ਨਾਲ ਕਈ ਵਾਰੀ ਉਹਨੇ ਸਾਨੂੰ ਧੋਖਾ ਦਿੱਤਾ ਜੀ ਉਹਨੇ ਨਾ ਮਤਲਬ ਵੀ ਸਟਾਰਟ ਹੀ ਨਹੀਂ ਸੀ ਹੁੰਦੀ ਹੈਗੀ
ਬਿਲਕੁਲ ਸਹੀ ਹੈ ਅਰਸ਼ ਬਹੁਤ ਸਾਰੇ ਦੋਸਤ ਜ਼ਿੰਦਗੀ ਚ ਇਹੋ ਜਿਹੇ ਹੁੰਦੇ ਜਿਹੜੇ ਆ ਜਾਂਦੇ ਆ ਔਰ ਨਿਕਲਦੇ ਨੀ ਉਹ ਦੋਸਤ ਮੈਂ ਜਿੱਦਾਂ ਕਿਹਾ ਕਿ ਦੋਸਤ ਵੀ ਹੋ ਸਕਦੇ ਜੀਂਦੇ ਜਾਗਦੇ ਵੀ ਹੋ ਸਕਦੇ ਔਰ ਕੁਝ ਦੋਸਤ ਜਿੱਦਾਂ ਤੁਸੀਂ ਜੀਪਾਂ ਹੋ ਗਈਆਂ ਤੁਹਾਡੇ ਮੋਟਰਸਾਈਕਲ ਹੋ ਗਏ ਇਹ ਵਾਲੀਆਂ ਚੀਜ਼ਾਂ ਨਾਲ ਵੀ ਤੁਹਾਡੀ ਇੱਕ ਖਾਸ ਸਾਂਝ ਜਿਹੀ ਹੁੰਦੀ ਆ ਸੋ ਬਿਲਕੁਲ ਕੋਸ਼ਿਸ਼ ਕਰਿਓ ਅਗਲੇ ਹਫਤੇ ਜੇ ਤੁਸੀਂ ਚਾਹੁੰਦੇ ਆ ਕਿ ਪ੍ਰੋਗਰਾਮ ਦੇ ਵਿੱਚ ਮੈਨੂੰ ਇਹ ਆ ਕਿ ਅਸੀਂ ਆਪਣੇ ਜਿਹੜੇ ਦੋਸਤ ਆ ਜਿੱਦਾਂ ਹਰੀਸ਼ ਭਾਜੀ ਨੇ ਕਿਹਾ ਕਿ ਉਹਨਾਂ ਦੇ ਦੋਸਤ ਆ ਜਾਂ ਤੁਹਾਡੇ ਕੋਈ ਦੋਸਤ ਆ ਤੁਸੀਂ ਉਹਨਾਂ ਦੇ ਕੋਈ ਆਡੀਓ ਮੈਸੇਜਸ ਲੈ ਸਕਦੇ ਆ ਜਿਹਨਾਂ ਨੂੰ ਅਸੀਂ ਪ੍ਰੋਗਰਾਮ ਚ ਲਗਾ ਸਕਦੇ ਆ ਹਨਾ, ਕਿਉਂਕਿ ਇੰਡੀਆ ਚ ਜੇ ਅਸੀਂ ਇਸ ਵੇਲੇ ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਬੜਾ ਸਵਖਤਾ ਹੁੰਦਾ ਉਸ ਵੇਲੇ ਸੋ ਜੇ ਤੁਸੀਂ ਚਾਹੁੰਦੇ ਆ ਤੇ ਉਹਨਾਂ ਦੇ ਮੈਸੇਜਸ ਵੀ ਪ੍ਰੋਗਰਾਮ ਦੇ ਵਿੱਚ ਚੱਲਣ ਜਿਹਨਾਂ ਦੇ ਵਿੱਚ ਤੁਹਾਡੇ ਬਾਰੇ ਕੁਝ ਗੱਲ ਕਰਨ ਤੇ ਕਿਉਂ ਨਾ ਉਹਨਾਂ ਨੂੰ ਵੀ ਅਸੀਂ ਇਨਕਰੇਜ ਕਰੀਏ ਕਿ ਉਹ ਸਾਨੂੰ ਕੁਝ ਆਪਣੇ ਆਡੀਓ ਮੈਸੇਜਸ ਬਣਾ ਕੇ ਤੁਹਾਨੂੰ ਭੇਜ ਦੇਣ ਤੇ ਤੁਸੀਂ ਅੱਗੇ ਉਹ ਸਾਨੂੰ ਫਾਰਵਰਡ ਕਰ ਦਿਓ ਤੇ ਉਹਨੂੰ ਰੇਡੀਓ ਤੇ ਚਲਾਈਏ ਅਸੀਂ ਇਸ ਤਰ੍ਹਾਂ ਅਸੀਂ ਆਪਣੀ ਦੋਸਤ ਤੇ ਆਪਣੀ ਦੋਸਤੀ ਨੂੰ ਯਾਦ
ਕਰੀਏ ਹਾਂਜੀ ਏਦਾਂ ਵੀ ਕਰ ਲਾਂਗੇ ਪਰ ਮੈਂ ਜਾਂਦੇ ਜਾਂਦੇ ਮੈਂ ਇੱਕ ਇਨਸਾਨ ਦਾ ਨਾਮ ਹੈ ਜਿਹਦੇ ਤੇ ਮੈਂ ਮਾੜਾ ਹੀ ਦੋਸਤਾਂ ਦੀ ਅਧੂਰੀ ਹੈ ਜੀ ਮੇਰਾ ਦੋਸਤ ਭਲਵਾਨ ਪਾਲ ਜਿਹੜਾ ਬਸ 2008-09 ਦੇ ਵਿੱਚ ਜਿਹੜਾ ਅਲਵਿਦਾ ਕਹਿ ਗਿਆ ਹਨਾ ਉਹ ਬੰਦੇ ਦਾ ਜ਼ਿੰਦਗੀ ਦੇ ਵਿੱਚ ਮਤਲਬ ਮੈਨੂੰ ਜ਼ਿੰਦਗੀ ਚ ਬੰਦਾ ਬਣਾਉਣ ਦਾ ਜਾਨਵਰ ਤੋਂ ਬੰਦਾ ਬਣਾਉਣ ਦਾ ਉਹ ਬੰਦੇ ਦਾ ਬੜਾ ਬੜਾ ਵੱਡਾ ਰੋਲ ਹੈ ਜੀ ਮੈਂ 10 ਮਿੰਟ ਵਾਸਤੇ ਉਹ ਤੋਂ ਪਰੇ ਹੋਇਆ ਤੇ ਬਸ ਮੇਰਾ 90 ਕਿਲੋਆਂ ਦਾ ਯਾਰ ਲਾਸ਼ ਬਣਾ ਕੇ ਧਰਤਾ ਹਨਾ ਮੇਰੀਆਂ ਨੇ ਹੁਣ ਵੀ ਨਾ ਮੈਂ ਸੱਚੀ ਮੈਨੂੰ ਉਹ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਚ ਮੈਂ ਰੱਬ ਨੂੰ ਹਮੇਸ਼ਾ ਕਹਿੰਦਾ ਹੁੰਦਾ ਵੀ ਦੋ ਪਲ ਜ਼ਿੰਦਗੀ ਦੇ ਜੇ ਮੈਨੂੰ ਤੂੰ ਰੱਬਾ ਤੂੰ ਕਹੀ ਨਾ ਵੀ ਦੋ ਚੀਜ਼ਾਂ ਦੋ ਵਿਸ਼ਾ ਮੰਗ ਲਾ ਹਨਾ ਵੀ ਤੈਨੂੰ ਮੈਂ ਆਜ਼ਾਦੀ ਦੇ ਨਾਲ ਦੋ ਚੀਜ਼ਾਂ ਕਰ ਸਕਦਾ ਤਾਂ ਇੱਕ ਮੈਂ ਕਹੂੰਗਾ ਵੀ ਇੱਕ ਉਹਨੂੰ ਵੀ ਵਾਪਸ ਰੱਬਾ ਵੀ ਅੱਧੀ ਅੱਧੀ ਕਰਦੇ ਮੇਰੀ ਹਨਾ ਵੀ ਜਿੰਨੀ ਜੇ ਮੇਰੀ ਜ਼ਿੰਦਗੀ 20 ਸਾਲ ਦੀ ਹੋਰ ਲਿਖੀ ਹੈ ਤੇ ਇੱਕ ਕੋਈ ਹੋਰ ਵਿਸ਼ਾ ਮੇਰੀ
ਮਤਲਬ
ਸੱਚੀ ਉਹ
ਜ਼ਿੰਦਗੀ ਸਾਡੀ ਸਾਰਿਆਂ ਦੀ ਆਪਣੀ ਆਪਣੀ ਕਿਤਾਬ ਆਪਣੀ ਆਪਣੀ ਕਹਾਣੀ ਆ ਅਸੀਂ ਸਾਰੇ ਆਪਣੀ ਮੈਨੂੰ ਲੱਗਦਾ ਹੁੰਦਾ ਕਹਾਣੀ ਦੇ ਹੀਰੋ ਆ ਔਰ ਸਹੀ ਗੱਲ ਆ ਹਰ ਇੱਕ ਕਹਾਣੀ ਆਪਣੇ ਆਪ ਦੇ ਵਿੱਚ ਬਾ ਕਮਾਲ ਆ। ਅੱਛਾ ਤੇ ਮੈਨੂੰ ਧਨੀ ਦਾ ਮੈਸੇਜ ਆ ਰਿਹਾ, ਉਹਨੂੰ ਵੀ ਜ਼ੋਰ ਨਾਲ ਉਤਰੀਆਂ ਹੋਈਆਂ ਯਾਦਾਂ, ਕਹਿੰਦਾ ਮੇਰਾ ਫੋਨ ਚੱਕੋ ਮੈਨੂੰ ਮੱਲੀ ਸਾਹਿਬ ਦੇ ਨਾਲ ਹੀ ਲੈ ਲਓ। ਪਹਿਲਾਂ ਤਾਂ ਉੱਠਦੇ ਨੀ ਸਵੇਰੇ ਸਵੇਰੇ ਹੈ, ਫਿਰ ਬਾਅਦ ਦੇ ਵਿੱਚ ਦੇਖ ਕਿੰਨਾ ਜ਼ੋਰ ਪੈਂਦਾ ਆ।
ਧਨੀ ਸਾਹਿਬ ਘੈਂਟ ਬੰਦਾ ਜੀ, ਮੈਂ ਵੀ ਕਰਦਾ ਲਾਈਨ ਫ੍ਰੀ ਧਨੀ ਸਾਹਿਬ ਨੂੰ ਲਓ ਹਨਾ, ਆਪਾਂ ਦੇਖਦੇ ਹਾਂ ਟੋਪਿਕ ਹੋਰ ਕਰ ਲੋ ਜੀ ਵਧੀਆ, ਕਿਉਂਕਿ ਸਾਰਿਆਂ ਨੂੰ ਮੈਨੂੰ ਲੱਗਦਾ ਅੱਜ
ਨਹੀਂ ਜ਼ਰੂਰ ਕਰੂੰਗੀ। ਹਾਂ ਬਿਲਕੁਲ
ਫੈਮਿਲੀ ਵਾਲੇ
ਬਿਲਕੁਲ ਬਿਲਕੁਲ, ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੀਆਂ ਸਹੇਲੀਆਂ ਨੂੰ, ਹਾਂ ਮੈਂ ਕੋਸ਼ਿਸ਼ ਕਰੂੰਗੀ ਕਿ ਆਪਣੀਆਂ ਸਹੇਲੀਆਂ ਨੂੰ ਵੀ ਲੈ ਕੇ ਆਵਾਂ। ਉਹ ਮੈਨੂੰ ਅਕਸਰ ਇਹ ਗੱਲ ਕਹਿੰਦੀਆਂ ਹੁੰਦੀਆਂ ਜਦੋਂ ਕਿਤੇ ਫੋਨ ਕਰਾਂ ਨਾ, ਮੈਨੂੰ ਕਹਿਣਗੇ ਤੂੰ ਬੜੀ ਸਿਆਣੀ ਬਣਦੀ ਆ ਨਾ ਹਰਬਨ ਰੇਡੀਓ ਤੇ, ਜਿੱਦਣ ਅਸੀਂ ਆ ਗਈ ਆ ਨਾ ਰੇਡੀਓ ਤੇ ਫੇਰ ਦੇਖੀ ਤੂੰ ਤੇਰਾ ਕੀ ਹਾਲ ਹੁੰਦਾ। ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਤੁਹਾਨੂੰ ਮੈਂ ਇਸ ਕਰਕੇ ਲੈ ਕੇ ਨੀ ਆਉਣਾ, ਮੈਨੂੰ ਕਹਿਣਗੇ ਬੜੀ ਸਿਆਣੀਆਂ ਸਿਆਣੀਆਂ ਗੱਲਾਂ ਕਰਦੀਆਂ ਨਾ ਉੱਥੇ। ਸੋ ਇਹੀ ਦੋਸਤ ਹੁੰਦੇ ਆ, ਇਹ ਇੰਨੇ ਕੁ ਕਮੀਨੇ ਹੁੰਦੇ ਆ ਔਰ ਹੋਣੇ ਵੀ ਚਾਹੀਦੇ ਆ ਬਿਲਕੁਲ।
ਚੰਗੇ ਟਾਈਮ ਚ ਆਪਣੇ ਮਤਲਬ ਚੰਗੇ ਤੇ ਮਾੜੇ ਟਾਈਮ ਚ ਦੇਖੇ ਜਾਂਦੇ, ਚੰਗੇ ਟਾਈਮ ਚ ਰਿਸ਼ਤੇਦਾਰ ਦੇਖੇ ਜਾਂਦੇ, ਮਾੜੇ ਟਾਈਮ ਚ ਯਾਰੀਆਂ ਦੋਸਤੀਆਂ ਦੇਖੀਆਂ ਜਾਂਦੀਆਂ।
ਬਿਲਕੁਲ ਬਿਲਕੁਲ ਸਹੀ ਗੱਲ ਆ,
ਅੰਤ ਨੂੰ ਕਿਵੇਂ ਖੜਨਾ ਕਿਵੇਂ ਨਿਬੜਨਾ ਹਨਾ। ਮੈਂ ਤਾਂ ਖੈਰ ਮੇਰੇ ਕੋਲ ਤਾਂ ਮੈਂ ਪਹਿਲਾਂ ਇੰਨਾ ਕੁ ਭਰਿਆ ਪਿਆ ਨਾ ਕਿ ਇਹੋ ਜਿਹੀ ਥਾਂ ਤੋਂ ਜਿੱਥੋਂ ਯਾਰਾਂ ਦੋਸਤਾਂ ਨੇ ਕੱਢਿਆ ਜਿੱਥੋਂ ਬਚਾਇਆ, ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਜ਼ਿੰਦਗੀ ਆ ਜਿਹੜੀ ਆਪਣੇ ਵਾਲੀ ਜਿਹੜੀ ਦਿੱਤੀ ਸੀ ਉਹ ਤਾਂ ਕਦੋਂ ਦੀ ਮੁੱਕ ਚੱਲੀ ਆ, ਤੇ ਇਹਨਾਂ ਦੀ ਬਚਾਈ ਹੋਈ ਜਿਹੜੀ ਉਹਨਾਂ ਨੇ ਚੱਲ ਰਹੀ ਹੈ।
ਬਿਲਕੁਲ ਠੀਕ ਹੈ ਠੀਕ ਹੈ ਹਾਂਜੀ ਅਰਸ਼ ਓਕੇ ਓਕੇ ਸਤਿ ਸ਼੍ਰੀ ਅਕਾਲ। ਸੋ ਇਹ ਟੋਪਿਕ ਹੀ ਇਹੋ ਜਿਹਾ, ਇਹ ਰਿਸ਼ਤਾ ਹੀ ਕੁਝ ਇਹੋ ਜਿਹਾ, ਜਦੋਂ ਅਸੀਂ ਗੱਲ ਕਰਨ ਲੱਗੀਏ ਤੇ ਬਹੁਤ ਕੁਝ ਯਾਦ ਆ ਜਾਂਦਾ। ਇੱਕ ਨੀ ਪਤਾ ਨੀ ਕਿੰਨੇ ਕੁ ਅਨੇਕਾਂ ਕਿੱਸੇ ਹੁੰਦੇ ਆ ਸਾਡੇ, ਉਹਨਾਂ ਵਿੱਚੋਂ ਅਸੀਂ ਕੁਝ ਸ਼ੇਅਰ ਕਰ ਲੈਂਦੇ ਹਾਂ, ਕੁਝ ਸ਼ੇਅਰ ਨਹੀਂ ਕਰ ਸਕਦੇ, ਕੁਝ ਦਿਲ ਦੇ ਵਿੱਚ ਹੀ ਰਹਿੰਦੇ ਆ ਜਿਹੜੇ ਸਿਰਫ ਅਸੀਂ ਆਪਣੇ ਦੋਸਤਾਂ ਨਾਲ ਹੀ ਕਰ ਸਕਦੇ ਹਾਂ। ਸੋ ਧਨੀ ਨੂੰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਸਮਾਪਤੀ ਲਊਂਗੀ ਤੁਹਾਡੇ ਤੋਂ। ਜੀ ਤੇ ਮੈਂ ਵੀ ਕੋਸ਼ਿਸ਼ ਕਰੂੰਗੀ ਮੈਂ ਆਪਣੀਆਂ ਸਹੇਲੀਆਂ ਨੂੰ ਜਿਹੜੀਆਂ ਮੇਰੀ ਬਹੁਤ ਖਾਸ ਅਜ਼ੀਜ਼ ਆ, ਜਿਹੜੀਆਂ ਮੇਰੇ ਜਿਹਨਾਂ ਨੂੰ ਲੱਗਦਾ ਹੁੰਦਾ ਕਿ ਦੋਸਤੀ ਸ਼ਬਦ ਬੜਾ ਛੋਟਾ ਜਾਂ ਨਹੀਂ ਦੋਸਤੀ ਨਹੀਂ ਦੋਸਤੀ ਚ ਇਹ ਵਾਲੀ ਚੀਜ਼ ਸਮਾ ਨਹੀਂ ਸਕਦੀ ਹੈਨਾ, ਕੁਛ ਹੋਰ ਹੋਣਾ ਚਾਹੀਦਾ। ਸੋ ਓਹੀ ਦੋਸਤੀ ਹੁੰਦੀ ਹੈ ਜਿਹੜਾ ਅਹਿਸਾਸ ਇੱਕ ਲਫ਼ਜ਼ ਦੇ ਵਿੱਚ ਸਮਾਇਆ ਨਾ ਜਾਵੇ ਓਹੀ ਹੁੰਦੀ ਹੈ। ਸੋ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਆਪਣੀਆਂ ਸਹੇਲੀਆਂ ਨੂੰ ਉਠਾਉਣੀ ਆ ਸਵੇਰੇ ਸਵੇਰੇ ਵੀ ਉੱਠੋ ਆਓ ਜਰਾ ਰੇਡੀਓ ਤੇ ਰੌਣਕਾਂ ਲਾਵਾਂਗੇ, ਕੋਸ਼ਿਸ਼ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਹ ਟੋਪਿਕ ਕੰਟੀਨਿਊ ਕਰੀਏ। ਸੋ ਤਨੀ ਨੂੰ ਲੈਣੇ ਆ ਪ੍ਰੋਗਰਾਮ ਦੇ ਵਿੱਚ ਨਾਲ। ਹੈਲੋ
ਹੈਲੋ
ਹਾਂਜੀ ਤਨੀ ਸਾਹਿਬ ਕੀ ਹਾਲ ਚਾਲ?
ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਚਾਲ ਆ ਜੀ?
ਬਸ ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
ਬਸ ਵਧੀਆ ਜੀ ਵਧੀਆ, ਰੌਣਕਾਂ ਲਾਈਆਂ ਖਿੱਚ ਕੇ ਸਾਰਿਆਂ ਨੇ ਹਨਾ, ਮੈਂ ਸੋਚਿਆ ਅਸੀਂ ਵੀ ਥੋੜਾ 2 ਮਿੰਟ ਆਪਣਾ ਹਿੱਸਾ ਪਾ ਜਾਈਏ।
ਜਰੂਰ ਜਰੂਰ, ਤੁਹਾਡੇ ਤੋਂ ਬਿਨਾਂ ਰੌਣਕਾਂ ਕਿੱਦਾਂ ਪੂਰੀਆਂ ਹੋਣੀਆਂ।
ਨਹੀਂ ਨਹੀਂ,
ਬੁਲਟ ਵਾਲੀ ਤਾਂ ਕਹਿ ਰਹੀ ਕੀਤੀ, ਮੈਂ ਕਿਹਾ ਆ ਬੁਲਟ ਵਾਲੀ ਤਾਂ ਕਹਿ ਰਹੀ ਕੀਤੀ ਪਈ ਆ ਜਿਹੜੀ ਫੋਟੋ ਭੇਜੀ ਆ ਮੈਨੂੰ।
ਲੈ ਲੈ ਦੱਸੋ ਦੀਦੀ, ਮੈਂ ਨਾ ਤੁਹਾਨੂੰ ਗੱਲ ਸੁਣਾਉਣਾ, ਇੱਕ ਬੁਲਟ ਦੀ ਵੀ ਸੁਣਾਉਣਾ ਨਾਲ ਤੁਹਾਨੂੰ। ਸਾਡਾ ਨਾ ਇੱਕ ਮੇਰਾ ਯਾਰ ਦੋਸਤ ਹੁੰਦਾ ਸੀ ਲਵਲੀ, ਲਵਲੀ ਤੇ ਲਵਲੀ ਦਾ ਨਾ, ਲਵਲੀ ਮੇਰਾ ਬੜਾ ਮਤਲਬ ਖਾਸ ਮਿੱਤਰ ਸੀ, ਜਿੱਦਾਂ ਮਤਲਬ ਹੈ ਵੀ ਰਿਸ਼ਤੇਦਾਰਾਂ ਚੋਂ ਚੋਂ ਸੀ ਨਾ, ਵੀ ਹੈ ਵੀ ਕਾਫੀ ਮਤਲਬ ਵੀ ਪਿਆਰ ਸਾਡਾ ਬਹੁਤ ਜ਼ਿਆਦਾ ਸੀ ਦੋਨਾਂ ਦਾ। ਤੇ ਉਹਨਾਂ ਲਵਲੀ ਦਾ ਵਿਆਹ ਟਾਈਮ ਨਾਲ ਹੀ ਹੋ ਗਿਆ, ਜਿੱਦਾਂ ਮਤਲਬ ਵੀ ਪਲੱਸ ਟੂ ਤੋਂ ਕਰਦੇ ਸਾਰ ਹੀ ਉਹਦੀ ਮੰਮੀ ਥੋੜੀ ਬਿਮਾਰ ਰਹਿੰਦੀ, ਉਹਦਾ ਟਾਈਮ ਨਾਲ ਵਿਆਹ ਕਰਤਾ ਉਹਨਾਂ ਨੇ ਘਰਦਿਆਂ ਨੇ।
ਅੱਛਾ,
ਵਿਆਹ ਵੀ ਉਹਦਾ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੋ ਗਿਆ ਵਿਆਹ।
ਅੱਛਾ,
ਤੇ ਉਹ ਨਾ ਉਦੋਂ ਜਦੋਂ ਉਹਦੇ ਵਿਆਹ ਤੇ ਮੈਂ ਗਿਆ ਤੇ ਉਹਨੂੰ ਸ਼ਗਨ ਜਦੋਂ ਦਹੀਂ ਚੜ੍ਹਦਾ ਪਿਆ ਨਾ, ਉਹਦੇ ਮਾਮਾ ਉਹਨੂੰ ਖਾਰੇ ਉਦੋਂ ਲਾਉਣ ਵਾਸਤੇ, ਖਾਰੇ ਤੇ ਜਦੋਂ ਖਾਰੇ ਲਾਉਂਦੇ ਨੀ ਖਾਰੇ ਤੋਂ ਲਾਉਣ ਵਾਸਤੇ ਉਹਨੂੰ ਨਵਾ ਤੋਂ ਆ ਕੇ, ਤਾਂ ਉਹ ਨਾ ਹੈ ਹਲਕਾ ਸੀ ਜਿੱਦਾਂ 47-48 ਉਹਦੀ ਉਹ ਹੈਗਾ ਸੀ ਨਾ ਵੇਟ, ਉਹਦਾ 47-48 ਕਿਲੋ ਵੇਟ ਸੀ ਨਾ ਉਹਦਾ।
ਅੱਛਾ,
ਤੇ 50 ਲਾ ਲੋ ਇੰਨਾ ਕੀ ਹਲਕਾ ਜਾ ਪਤਲਾ ਜਾ ਨਹੀਂ ਪਤਲਾ ਜਾਂਦਾ ਸੀ ਉਹ ਵੀ ਪਤਲਾ ਜਾਂਦਾ ਮੈਂ ਉਹਦੇ ਵੱਲ ਦੇਖ ਦੇ ਕੇ ਹੱਸੀ ਜਾਵਾਂ ਮੈਨੂੰ ਪਤਾ ਉਹ ਚਾਲ ਮਾਰ ਕੇ ਚੱਪਣੀਆਂ ਤੋੜਨੀਆਂ ਪੈਣੀਆਂ
ਵਿਆਹ ਕਰਾਉਣਾ ਕੋਈ ਸੌਖਾ ਵਿਆਹ ਆ ਚੱਪੜੀਆਂ ਤੋੜਨੀਆਂ ਪੈਂਦੀਆਂ ਪਹਿਲਾਂ
ਉਹ ਇਧਰਲੇ ਪਾਸਿਓ ਦੀਦੀ ਉਹ ਗਾਣਾ ਨੀ ਹੈਗਾ ਸੀ ਜਿਹੜਾ ਗਾਣਾ ਲੱਗ ਜਾਂਦਾ ਕਿ ਐਸੋ ਵੇਲੇ ਤੈਨੂੰ ਮਾਮੇ ਦੀਆਂ ਲੋੜ ਆ ਮੈਂ ਭਲੇ ਉਹ ਐਸੋ ਵੇਲੇ ਹੈ ਨਾ ਸੁਣਿਆ ਨਾ ਤੁਸੀਂ ਉਸ ਟਾਈਮ ਨਾ ਉਹ ਗਾਣਾ ਲੱਗਾ ਨਾ ਵੀ ਬਟਣਾ ਤੇ ਮਿਲਿਆ ਤੈਨੂੰ ਨਾ ਮਤਲਬ ਭਾਈਆਂ ਤੇ ਭਰਜਾਈਆਂ ਨੇ ਹੈਨਾ ਉਹ ਗਾਣਾ ਲੱਗਾ ਤੇ ਉਧਰੋਂ ਨਾ ਹੱਥ ਹੋ ਕੇ ਉਹਨੂੰ ਜੀ ਉਹਨੂੰ ਬਾਹਰ ਖੇਡਣ ਲੱਗਾ ਤਾਂ ਮਾਮਾ ਉਹਦਾ ਤਗੜਾ ਸੀ ਮਾਮਾ ਉਹਦਾ ਤਗੜਾ ਸੀ ਤੇ ਉਹਨੂੰ ਜਦੋਂ ਉਹਨੂੰ ਕਹਿੰਦੇ ਚੱਲ ਛਾਲ ਮਾਰ ਤੋੜ ਚੱਪੜੀਆਂ ਛਾਲ ਮਾਰੀ ਚੱਪੜੀ ਕੋਈ ਨੀ ਟੁੱਟੀ
ਅੱਛਾ
ਮੇਰੇ ਵੱਲ ਦੇਖੀ ਉਹ ਮੈਂ ਹੱਸੀ ਜਾਵਾਂ
ਕਰਾਉਣਾ ਤੂੰ ਤੋੜ ਕੇ ਮੇਰੇ ਵੱਲ ਦੇਖਦਾ
ਉਧਰਲੇ ਪਾਸੇ ਗਾਣਾ ਲੱਗਾ ਨਾ ਤੁਹਾਡਾ ਨਾ ਵੀ ਇਸੇ ਵੇਲੇ ਤੈਨੂੰ ਮਾਮੇ ਦੀ ਲੋੜ ਹੈ ਤਾਂ ਮਾਮਾ ਉਹਦੇ ਕੋਲ ਵੇਖੀ ਜਾਵੇ ਮਾਮੇ ਨੇ ਫੇਰ ਚੱਕਿਆ ਮਾਮਾ ਤਗੜਾ ਹੀ ਤੋੜਾ ਨਾ ਫੇਰ ਚੱਕ ਕੇ ਫੇਰ ਟੁੱਟਿਆ ਫੇਰ ਇੱਕ ਟੁੱਟੀ ਕਰ ਕਰਕੇ ਤਿੰਨ ਚਾਰ ਵਾਰੀ ਉਹਨੂੰ ਚੱਕ ਕੇ ਮਾਰਿਆ ਫੇਰ ਟੁੱਟੀਆਂ ਜਾ ਕੇ ਸਾਰੀਆਂ
ਤੂੰ ਕੀ ਕਰਦਾ ਸੀ ਕੋਲ ਖੜਾ ਥੋੜੀ ਹੈਲਪ ਕਰ ਦੇਣੀ ਸੀ
ਮੇਰਾ ਹਾਸਾ ਹੀ ਨਾ ਰੁਕੇ ਮੈਂ ਕਿਹਾ ਕੰਮ ਕੀਤੀ ਆ ਇਹ ਮੈਂ ਕਿਹਾ ਮੇਰੀ ਵਾਰੀ ਵੀ ਇੱਦਾਂ ਹੀ ਆਉਣੀ ਹੈ
ਮੇਰੀ ਵਾਰੀ ਵੀ ਇੱਦਾਂ ਹੀ ਆਉਣੀ ਇੱਕ ਗੱਲ ਆ ਧਰੀ ਤੇਰਾ ਹਾਸਾ ਬੜਾ ਪਿਆਰਾ ਰੱਬ ਤੇਰਾ ਇਹ ਹਾਸਾ ਏਦਾਂ ਹੀ ਬਣਾ ਕੇ ਰੱਖੇ ਸਹੀ ਗੱਲ ਆ ਅਸੀਂ ਜ਼ਿੰਦਗੀ ਚ
ਮੈਂ ਮਾਮੇ ਦੇ ਪਿੰਡ ਗਿਆ ਨਹੀਂ ਮੈਂ ਮਾਮੇ ਦੇ ਪਿੰਡ ਗਿਆ ਤੇ ਸੋਨੂ ਤੇ ਕਾਲਾ ਮਾਮੇ ਦੇ ਮੁੰਡੇ ਨੇ ਕਹਿੰਦੇ ਚਲੋ ਅੰਬ ਖਾਣ ਚਲੀਏ ਅੰਬ ਖਾਣ ਚਲੀਏ ਮੈਂ ਕਿਹਾ ਚਲੋ ਚਲੋ ਚਲੀਏ ਅੰਬ ਖਾਣ ਵਾਸਤੇ ਤੇ ਉਹ ਜਿੱਦਾਂ ਕਿਸੇ ਦੀ ਲੀਹ ਚ ਨਾ ਬੂਟਾ ਲੱਗਾ ਅੰਬਾਂ ਦਾ ਗਰਮੀ ਦਾ ਮੌਸਮ ਵੀ ਤੁਹਾਨੂੰ ਪਤਾ ਅੰਬ ਜਿਹੜੇ ਨਿੱਕੇ ਨਿੱਕੇ ਹੁੰਦੇ ਹਰੇ ਹਰੇ ਨਾ ਉਹ ਥੋੜੇ ਪੱਕ ਗਏ ਹਨਾ ਥੋੜੇ ਉਹਨਾਂ ਨੂੰ ਪਤਾ ਸੀ ਕਿ ਜਿਨ੍ਹਾਂ ਦੇ ਅੰਬ ਹੈਗੇ ਉਹ ਬੀਬੀ ਬੜੀ ਕਪੱਤੀ ਹੈਗੀ ਹੈ ਨਾ ਤੇ ਮੈਨੂੰ ਉਹਨਾਂ ਨੇ ਅੰਬ ਤੇ ਚੜ੍ਹਦਾ ਕਹਿੰਦੇ ਤੂੰ ਤੋੜ ਮੈਨੂੰ ਕਹਿੰਦੇ ਤੂੰ ਤੋੜ ਮੈਂ ਚੜ ਗਿਆ ਉੱਤੇ ਉਧਰੋਂ ਬੀਬੀ ਗਾਲਾਂ ਕੱਢਦੀ ਆ ਗਈ ਉਹ ਜਿਹੜਾ ਅੰਬ ਦਾ ਬੂਟਾ ਸੀਗਾ ਡਾਂਗ ਲਾ ਕੇ ਤੁਰੀ ਫਿਰੇ ਮੇਰੇ ਵੱਲ ਉਧਰ ਨੂੰ ਆ ਗਈ ਆ ਮੇਰੇ ਵਾਲੇ ਪਾਸੇ ਨੂੰ ਤੇ ਮੈਨੂੰ ਲੱਗ ਗਿਆ ਆਪ ਭੱਜ ਗਏ ਦੋਵੇਂ ਜਾਣੇ ਤੇ ਮੈਨੂੰ ਛੱਡ ਗਏ ਉੱਥੇ ਕਹਿੰਦੀ ਕਹਿੰਦੀ ਪੁੱਤ ਥੱਲੇ ਆ ਜਾ ਮੈਂ ਕਿਹਾ ਆਂਟੀ ਮੈਂ ਚੋਰੀ ਨੀ ਕਰਦਾ ਪਿਆ ਮੈਨੂੰ ਬਾਕੀ ਦਾ ਕਹਿੰਦੀ ਕੰਜਰਾ ਉੱਤੇ ਕਰਨ ਕੀ ਦਿਆ ਮੇਰਾ ਅੰਬ ਨੀ ਤੋੜਨ ਦੇ ਹੋਰ ਕੀ ਕਰਨ ਦਿਆ ਥੱਲੇ ਆ ਕੇ ਤੇਰੇ ਅੰਬ ਮੈਂ ਤੋੜਦੀ ਆ
ਅਸਲੀ ਦੋਸਤ ਇਹੋ ਜਿਹੇ ਹੁੰਦੇ ਆ
ਜਿਹੜੇ ਮੋੜਾਂ ਤੇ ਮਾਰੀ ਜਾਂਦੇ ਡਾਂਗ ਇੱਕ ਮੇਰੇ ਡਾਂਗ ਮਾਰੀ ਮੈਂ ਭੱਜਾ ਤੇਰਾ ਪਿੱਛੇ ਨੂੰ ਹੱਥ ਕਰਦਾ
ਅੱਛਾ ਅੱਗੇ ਦੇਖ ਲੋਕੀ ਮਾਰ ਵੀ ਦਿੰਦੇ ਹੁੰਦੇ ਸੀ ਅਸੀਂ ਖਾ ਵੀ ਲਈਦੀਆਂ ਹੁੰਦੀਆਂ ਸੀਗੀਆਂ ਤੇ ਘਰ ਦੇ ਕੁਛ ਕਹਿੰਦੇ ਵੀ ਨੀ ਹੁੰਦੇ ਸੀ ਉਹਨਾਂ ਨੂੰ ਵੀ ਹਾਂ ਕੰਮ ਕੀਤਾ ਏਦਾਂ ਹੋਣਾ ਹੀ ਸੀ ਅੱਜ ਕੱਲ ਦੇ ਨਿਆਣੇ ਕਰ ਸਕਦੇ ਇਹੋ ਜਿਹਾ ਕੁਛ
ਉਹ ਮੈਂ ਅੱਗੇ ਉਹ ਮੈਂ ਫਿਰ ਮਾਮੇ ਦੇ ਪਿੰਡ ਫਿਰ ਦੁਬਾਰਾ ਵੀ ਜਾਂਦਾ ਰਿਹਾ ਨਾ ਤੇ ਮੈਂ ਉਹ ਬੂਟੇ ਵੱਲ ਵੇਖਣ ਵੀ ਦੇਖਦਾ ਰਿਹਾ ਅੰਬਾਂ ਦੇ ਬੂਟੇ ਵੱਲ ਮੈਂ ਕਿਹਾ ਭਰਾ
ਅੱਛਾ ਨਰਿੰਦਰ ਰਾਠੌਰ ਦਾ ਮੈਸੇਜ ਆਇਆ ਤਾਂ ਨੀ ਕਹਿੰਦੇ ਵੀ ਕਹਿੰਦੇ ਅਰਸ਼ ਨੇ ਤਾਂ ਚੱਪਣੀ ਦਾ ਚੂਰਾ ਬਣਾ ਦਿੱਤਾ ਸੀ
ਲੱਭ
ਗਿਆ ਨਾ ਉਹਨੇ ਤੁਹਾਨੂੰ ਤੁਹਾਡਾ ਵੀ ਚੂਰਾ ਬਣਾ ਦੇਣਾ ਤੁਸੀਂ ਦੂਰ ਬੈਠੇ ਪੰਗੇ ਲਈ ਜਾਂਦੇ ਹੋ ਉਹਨਾਂ ਨਾਲ ਹੁਣ
ਦੁਕਾਨ ਦੇ ਬਾਹਰ ਤੇ ਉਹਨੇ ਦੁਕਾਨ ਵਾਲੇ ਪਹਿਲਾਂ ਕਹਿਣਾ ਵੀ ਦੋ ਲੱਡੂ ਤੇ ਦੋ ਚਾਹ ਦੇ ਕੱਪ ਉਹਨੇ ਕਹਿਣਾ ਭੇਜ ਦੇ ਅੰਦਰ ਮੈਂ ਚੱਲਾਂ ਅੰਦਰ ਹਨਾ ਉਹਦੇ ਉਹਨੇ ਮੇਰੇ ਕੋਲ ਆਉਣਾ ਤੇ ਬਸ ਉਹਨੇ ਫਨ ਹੀ ਕਰਨ ਆਉਣਾ ਉਹਨੂੰ ਪਤਾ ਵੀ ਇਹਨੇ ਵੀ ਹੱਸਣਾ ਖੇਡਣਾ ਉਹ ਵੀ ਇਦਾਂ ਦਾ ਸੀ ਉਹ ਸਕੂਲ ਹੀ ਆਪਣਾ ਗੁਰਦਾਸਪੁਰ ਤੇ ਅਸੀਂ ਨਾ ਉੱਥੇ ਉਹਨੇ ਆਏ ਨਾ ਤੇ ਉਹਦਾ ਮੈਨੂੰ ਉਹ ਨਾ ਮੈਂ ਭੂਆ ਦੇ ਘਰ ਥੋੜਾ ਸਮਾਨ ਦੇਣ ਜਾਣਾ ਸੀ ਤੇ ਮੈਂ ਨਾ ਉਹਦਾ ਬੋਲਟ ਲੈ ਗਿਆ ਮੈਂ ਕਿਹਾ ਮੈਨੂੰ ਬੋਲਟ ਦੇ ਉਹਦਾ ਬੋਲਟ ਥੋੜਾ ਪੁਰਾਣਾ ਸੀ ਜਿੰਨਾ 2005-6 ਮਾਡਲ ਸੀ ਉਦੋਂ
ਅੱਛਾ
ਤੇ ਕਈ ਬੁਲਟ ਹੁੰਦੇ ਆ ਇੱਕ ਵਾਰੀ ਲੈਂਦੇ ਆ ਨਾ ਜਿੰਨੀ ਵਾਰੀ ਮਰਜ਼ੀ ਉਹਨੂੰ ਉਹਦੀ ਚੌਕ ਲਾਈ ਜਾਓ ਤਾਂ ਫੇਰ ਵੀ ਉਹ ਸਟਾਰਟ ਨਹੀਂ ਹੁੰਦੇ ਕਿਉਂਕਿ ਆਪਣੇ ਆਪਣੇ ਹੱਥ ਜਿਹੜੇ ਹੁੰਦੇ ਬੁਲਟ ਹੈ ਨਾ ਕਈ ਬੰਦਿਆਂ ਦੇ ਆਪਾਂ ਆਪਣੇ ਹੈ
ਤੇ
ਉੱਥੇ ਮੈਂ ਚਲ ਗਿਆ ਤੇ ਉਹ ਭੂਆ ਨੂੰ ਸਮਾਨ ਦੇ ਕੇ ਬਾਹਰ ਤੇ ਲਾਗੇ ਹੁੰਦੇ ਨਾ ਇੱਕ ਹੁੰਦੀ ਸੀ ਆਪਣੀ ਸ਼ਰੇਸ਼ ਆਂਟੀ ਹੁੰਦੀ ਸੀ ਸ਼ਰੇਸ਼ ਆਂਟੀ ਤੇ ਉਹਨਾਂ ਦੀ ਨਾ ਕੁੜੀ ਹੁੰਦੀ ਮੋਨਾ ਤੇ ਚਲੋ ਅਸੀਂ ਨਿੱਕੇ ਹੁਣ ਤੋਂ ਮਿਲਦੇ ਸਾਰੇ ਜਿੱਦਾਂ ਹੁਣ ਭੂਆ ਦੇ ਗੁਆਂਢ ਦੇ ਵਿੱਚ ਰਹਿੰਦਾ ਬੰਦਾ ਤੁਹਾਨੂੰ ਪਤਾ ਸਾਰੇ ਵਾਕ ਵੀ ਹੁੰਦੇ ਸੀ ਨਾ ਤੇ ਉਹ ਉਹ ਆ ਗਈ ਕਹਿੰਦੀ ਬਈਆ ਹਮ ਬੁਲਟ ਹਮ ਚਲਾਏਂਗੇ ਉਹੀ ਤੂੰ ਗਦਾਸ ਕਹਿੰਦੀ ਭਈਆ ਬੁਲਟ ਹਮ ਚਲਾਏਂਗੇ ਮੈਂ ਕਿਹਾ ਚਲਾ ਲਾ ਮੈਨੂੰ ਕੀ ਫਰਕ ਪੈਂਦਾ ਬੁਲਟ ਦੇ ਚੜ੍ਹਨ ਲੱਗੀ ਤੇ ਬੁਲਟ ਭਾਰ ਆ ਤੇ ਜਿੱਦਾਂ ਹੀ ਚੜੀ ਤੇ ਓਦਾਂ ਹੀ ਅੱਗੇ ਨੂੰ ਡਿੱਗ ਪਈ ਪੂਰੀ ਬੁਲਟ ਦੇ ਥੱਲੇ ਆ ਗਈ ਕਹਿੰਦੀ ਵੀ ਤੈਨੂੰ ਕਿੰਨੇ ਕਿਹਾ ਬੁਲਟ ਚੜ੍ਹਨ ਵਾਸਤੇ ਭਈਆ ਮੁਝੇ ਉਠਾਓ ਅਭੀ ਮੁਝੇ ਬਿਠਾਓ ਮੈਂ ਨੀਚੇ ਆ ਗਈ ਹੂੰ ਬਾਅਦ ਵਿੱਚ ਸਟਾਰਟਿੰਗ ਨਾ ਹੋਵੇ ਤੇ ਫਿਰ ਉਹਨੂੰ ਰਕੇਸ਼ ਨੂੰ ਸੱਦਿਆ ਉੱਥੋਂ ਤੁਰ ਕੇ ਬਾਹਰ ਉੱਥੋਂ ਰਿਕਸ਼ਾ ਲੈ ਕੇ ਤੇ ਫਿਰ ਭੂਆ ਦੇ ਘਰ ਆਣ ਕੇ ਤੇ ਫਿਰ ਸਟਾਰਟ ਕਰਕੇ ਤੇ ਫਿਰ ਆਪਾਂ ਮੈਨੂੰ ਲੈ ਕੇ ਗਿਆ
ਸਹੀ ਗੱਲ ਆ
ਤੇ ਉਹ ਇੰਨਾ ਜ਼ਿਆਦਾ ਹੈ ਬਹੁਤ ਜ਼ਿਆਦਾ ਗੁਰਦਾਸਪੁਰ ਗਏ ਤੇ ਉਹ ਨਾ ਲੜਨ ਨੂੰ ਬੜਾ ਸ਼ੇਰ ਜਿੱਦਾਂ ਮੱਲੀ ਭਾਲਾ ਸਰੀਰ ਆ ਨਾ ਉਹਦੇ ਵਰਗਾ ਸਰੀਰ ਉਹਦਾ ਵੀ ਮਤਲਬ ਉਹਨੇ ਨੀ ਦੇਖਣਾ ਵੀ ਕਿਹੜਾ ਸਾਡੇ ਕੇ ਗਲਤ ਬੋਲਣ ਦਾ ਸਹੀ ਬੋਲਣ ਦਾ ਥੱਪੜ ਕੱਢ ਮਾਰ ਦੇਣੀ ਮਾਰ ਬਾਅਦ ਜੋ ਹੋਣਾ ਹੋਣਾ ਸੀ ਹਨਾ ਅਸੀਂ ਜੀਪ ਲੈ ਕੇ ਜਾਣੇ ਤੇ ਸਾਡੇ ਲਾਗੋ ਇੱਕ ਦੁੱਧ ਹੀ ਲੰਘਣ ਦਿਆ ਦੁੱਧ ਹੀ ਤੇ ਉਹਦੇ ਕੋਲ ਜੀਪ ਹੀ ਜੀਪ ਲੈ ਕੇ ਲੰਘਣ ਦਿਆ ਤੇ ਅੱਗੇ ਪਾਸੇ ਬੱਸ ਆ ਗਈ ਤੇ ਉਹਨੇ ਕਾਹਲੀ ਕੱਢ ਕੇ ਨਾ ਮਤਲਬ ਸਾਡੇ ਟਾਇਰ ਨਾਲ ਆਪਣੀ ਗੱਡੀ ਲਾ ਤੀ
ਅੱਛਾ
ਉਹਦੇ ਪੁੱਤ ਨੇ ਜਿੰਨੀ ਗੱਡੀ ਲੋਡ ਸਪੀਡ ਕਰਤੀ ਸਿੱਧੀ ਜਿੱਪੀ ਨੇ ਪਿੱਛੇ ਮਾਰਤੀ ਤਿੰਨ ਦਿਨ ਠਾਣੇ ਚ ਕੱਜਲ ਕੁਆਰ ਹੁੰਦੇ ਉੱਥੇ ਛੇਵੇਂ ਦਿਨ ਉਹਦਾ ਵਿਆਹ ਮੈਂ ਉਹਨੂੰ ਹੱਥ ਜੋੜਾ ਮੈਂ ਕਿਹਾ ਭਰਾ ਤੇਰਾ ਵਿਆਹ ਈ ਮੈਂ ਕਿਹਾ ਤੇਰਾ ਵਿਆਹ ਨਾ ਮਾਰ ਜੀ ਮੈਂ ਕਹਿੰਦਾ ਨਹੀਂ ਕਹਿੰਦਾ ਇਹਨੇ ਟਾਇਰ ਨਾ ਮਾਰੀ ਤੇ ਮਾਰੀ ਗਿਓ ਮੈਂ ਚੁੱਪ ਕਰਕੇ ਮੈਂ ਕਹਿੰਦਾ ਜੋ ਕਰਨਾ ਕਰ ਲਾ ਠਾਣੇ ਚ ਜਾਣਾ ਪੈਣਾ ਮੈਂ ਕਿਹਾ ਬਾਅਦ ਚ
ਦੱਸ ਉਹ ਉਮਰ ਹੀ ਇਹੋ ਜਿਹੀ ਹੁੰਦੀ ਬੰਦਾ ਸੋਚਦਾ ਨੀ ਕੁਛ ਜੋ ਜੋ ਦਿਮਾਗ ਚ ਆਇਆ ਬਸ ਕਰ ਲੋ
ਹਾਂਜੀ ਹਾਂਜੀ ਉਹੀ ਹੈ ਬਾਕੀ ਸਾਡੇ ਨਾ ਲਾਗੇ ਕਾਲਜ ਹੁੰਦਾ ਸੀ ਬੈਂਤ ਕਾਲਜ ਕਹਿੰਦੇ ਸੀ ਆਈ ਟੀ ਦਾ ਕਾਲਜ ਸੀ ਬੈਂਤ ਕਾਲਜ ਤੇ ਉੱਧਰ ਸਾਡੀ ਭੂਆ ਰਹਿੰਦੀ ਸੀ ਕੌਂਟੇ ਮਾਚਲ ਦੇ ਪਿੰਡ ਸੀ ਉੱਥੇ ਦੀਨਾਨਗਰੀ ਸਾਈਡ ਤੇ ਪਨਿਆੜ ਨੀ ਜਿੱਥੇ ਰਹਿੰਦੀ ਸੀ ਆਪਣੀ ਮੇਲ ਹੁੰਦੀ ਸੀ ਗੰਨੇ ਵਾਲੀ ਉਹਦੇ ਲਾਗੇ ਪਿੰਡ ਹੁੰਦਾ ਸੀ ਤੇ ਅਸੀਂ ਜਦੋਂ ਵੀ ਜਾਣਾ ਅਸੀਂ ਅਕਸਰ ਹੀ ਉੱਥੇ ਨਾ ਬੁਲਟ ਲੈ ਕੇ ਆਪਣਾ ਉੱਥੇ ਜਾਂਦੇ ਹੁੰਦੇ ਸੀ ਬਹੁਤੇ ਮਤਲਬ ਮਸਤੀ ਕਰਨ ਵਾਸਤੇ ਕਿਉਂਕਿ ਉੱਥੇ ਕਾਲਜ ਹੁੰਦਾ ਸੀ ਤੇ ਉੱਥੇ ਕੁੜੀਆਂ ਮੁੰਡੇ ਜਿਹੜੇ ਬਾਹਰ ਹੁੰਦੇ ਹੁੰਦੇ ਸੀ ਜਿਹਨਾਂ ਨੂੰ ਸੀਟਾਂ ਬਾਹਰ ਦੀਆਂ ਮਿਲਦੀਆਂ ਹੁੰਦੀਆਂ ਸੀ ਤੇ ਉਦੋਂ ਆਪਾਂ ਉੱਥੇ ਉੱਥੇ ਘੁੰਮਣ ਫਿਰਨ ਜਾਣਾ ਉਹ ਟਾਈਮ ਹੁੰਦਾ ਸੀ ਉਹ ਵਖਦੇ ਉਹਦੇ ਹਿਸਾਬ ਦੀ ਗੱਲ ਹੁੰਦੀ ਹੈ ਬਾਕੀ ਉਹ ਬੜਾ ਵਧੀਆ ਟਾਈਮ ਸੀ ਉਹ ਵੀ ਮੇਰੇ ਕਹਿਣ ਦਾ
ਕਾਫੀ ਵਧੀਆ ਟਾਈਮ ਕੱਟਿਆ ਕਿੱਦਾਂ ਦਾ ਸੀ ਉਹ ਵੀ ਦੱਸ ਦੇ
ਬਸ ਉੱਥੇ ਇੱਕ ਕਾਕਾ ਨਾਨ ਵਾਲਾ ਤੇ ਆਪਾਂ ਸੱਤ ਅੱਠ ਜਾਣ ਜਿੱਦਾਂ ਮੱਲੀ ਭਾ ਹੋ ਗਿਆ ਨਰਿੰਦਰ ਠੋਰ ਜਿੱਦਾਂ ਮਤਲਬ ਵੀ ਵੱਡੇ ਵੀ ਛੋਟੇ ਹਨਾ ਸਾਰੇ ਬੰਦੇ ਇਕੱਠੇ ਹੋ ਗਏ ਤੇ ਕਾਕੇ ਨਾਨ ਵਾਲੇ ਕੋਲ ਚੱਲ ਜਾਣਾ ਨਾਨ ਹੀ ਖਾਈ ਜਾਣੇ ਉਹਦੇ ਕੋਲ ਹੋਣਾ ਭਰਾ ਉੱਠ ਜਾਣ ਵਾਸਤੇ ਕਰੋ ਨਾਨ ਹੀ ਮੇਰੇ ਮੁਕੱਤੇ ਸਾਰੇ ਸੀ
ਸਹੀ ਗੱਲ ਆ ਜਦੋਂ ਇਕੱਠੇ ਬੈਠੇ ਹੁੰਦੇ ਨਾ ਮੁੰਡੇ ਬਹੁਤ ਚਾਮਲਦੇ ਆ ਸੱਚੀ ਗੱਲ ਆ ਮੈਨੂੰ ਯਾਦ ਆ ਵੀ ਜਦੋਂ ਮੇਰੇ ਕਜ਼ਨ ਤੁਹਾਡੇ ਚ ਸੱਚੀ ਸਾਰਿਆਂ ਚ ਮੈਨੂੰ ਏਦਾਂ ਆਪਣੇ ਕਜ਼ਨ ਦਿਸਦੇ ਹੁੰਦੇ ਜਦੋਂ ਇਹਨਾਂ ਸਾਰਿਆਂ ਨੇ ਇਕੱਠੇ ਹੋ ਜਾਣਾ ਨਾ ਇਹਨਾਂ ਨੇ ਸਾਡਾ ਆਟਾ ਮੁਕਾ ਦੇਣਾ ਯਾਨੀ ਰੋਟੀਆਂ ਖਾਣ ਬੈਠਣਾ ਰੋਟੀਆਂ ਹੀ ਖਾਈ ਜਾਣੀਆਂ ਤੇ ਫਿਰ ਐਂਡ ਵਿੱਚ ਵੇਲਣਾ ਖਾਂਦੇ ਹੁੰਦੇ ਸੀ ਫਿਰ ਦੌੜ ਜਾਓ ਹੁਣ ਕੁਛ ਨੀ ਮਿਲਣਾ ਯਾਨੀ ਬਾਰਾਂ ਬਾਰਾਂ ਪੰਦਰਾਂ ਪੰਦਰਾਂ ਰੋਟੀਆਂ ਇੱਕ ਇੱਕ ਜਿਹੜੇ ਨੇ ਖਾ ਜਾਣੀਆਂ ਤੇ ਬਸ ਫਿਰ
ਸਵੇਰੇ ਰੋਟੀ ਵਾਲਾ ਨੀ ਖਾਧੀ ਤੇ ਭੁੱਖੇ ਤਾਂ ਤੁਹਾਡੇ ਵਰਗੀ ਸਾਡੀ ਮਾਸੀ ਦੀ ਕੁੜੀ ਆ ਸੋਨੀਆ ਤੇ ਅਸੀਂ ਨਾ ਸਰਬਜੀਤ ਨਾਂ ਉਹਦਾ ਸੋਨੀਆ ਸੁੱਟਾ ਨਾਂ ਉਹਦਾ ਤੇ ਸੋਨੀਆ ਤੇ ਅਸੀਂ ਚੱਲ ਗਏ ਵੀ ਅਸੀਂ ਕਹਿੰਦੇ ਭੁੱਖ ਲੱਗੀ ਰੋਟੀ ਪਕਾ ਨਾ ਰੋਟੀ ਖਾਣੀ ਆ ਤੇ ਹੁਣ ਸਾਰੇ ਸਾਨ ਬੰਦੇ ਹਨਾ ਹੁਣ ਦੀ ਗੱਲ ਆ ਪੰਜ ਛੇ ਸਾਲ ਜਦੋਂ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਦੀ ਗੱਲ ਤੇ ਉਹ ਮੱਲੀ ਭਾ ਵਰਗਾ ਜਿੱਦਾਂ ਮਤਲਬ ਸਾਰੇ ਬੰਦੇ ਤੁਹਾਨੂੰ ਪਤਾ ਹੀ ਹੈ ਨਾ ਸਲਾਹ ਕਰਕੇ ਗਏ ਆਪਾਂ ਸਾਰੇ ਉਹਨੇ ਆਟਾ ਗੁੰਨਿਆ ਕਿਤੇ ਦਸ ਪੰਦਰਾਂ ਰੋਟੀਆਂ ਦਾ ਨਾ ਇੱਕ ਇੱਥੋਂ ਇੱਕ ਬੰਦੇ ਨੇ ਪੰਦਰਾਂ ਰੋਟੀਆਂ ਖਾਣੀਆਂ ਰੋਟੀਆਂ ਤੁਹਾਨੂੰ ਪਤਾ ਛੋਟੀ ਛੋਟੀਆਂ ਲਾਉਂਦੇ ਇੰਡੀਆ ਦੇ ਵਿੱਚ
ਇੱਕ ਵਾਰੀ ਆਟਾ ਗੜਾਇਆ, ਦੋ ਵਾਰੀ ਗੜਾਇਆ, ਤੀਜੀ ਵਾਰੀ ਕਹਿੰਦੇ ਭਰਾ ਤਾਂ ਮਾਰੀ ਨਾ, ਕੰਧ ਨਾ ਮਾਰੀ ਲਵੇ, ਕਹਿੰਦੇ ਦਫਾ ਚੁੱਕ ਜਦੋਂ, ਕਹਿੰਦੇ ਮੇਰੀ ਹੱਥ ਥੱਕ ਗਏ ਰੋਟੀਆਂ ਪਕਾ ਕੇ।
ਸਹੀ ਗੱਲ ਆ, ਏਦਾਂ ਹੀ ਹੁੰਦਾ ਸੀਗਾ ਫੇਰ ਬਈ, ਬਸ ਹੁਣ ਜਾਣ ਕੇ ਖਚਰੇ ਬਣ ਕੇ ਖਾਈ ਜਾਣੀਆਂ।
ਓਹੋ, ਉਹ ਗਰਮ ਗਰਮ
ਕਰਦੀ ਨਾ ਇੰਨੀ, ਹਾਂ ਖੁਬ ਚਾਹੀਦਾ ਉਹ ਆਪਣੇ ਪਾਸ ਦੇ ਵਿਚ, ਫੇਰ ਸਾਰਾ ਕੁਛ ਓਦਾਂ ਹੀ ਦੁਬਾਰਾ ਵਾਪਸ ਆ ਜਾਂਦਾ ਆ। ਸੱਚੀ ਗੱਲ ਆ,
ਫੋਨ ਕਰਦਾ ਨਾ,
ਹਾਂ ਹਾਂ,
ਉਹਨੇ ਮੇਰੇ ਨਾਲ, ਉਹ ਨੀ ਮੇਰਾ ਬੰਦੇ ਵਾਂਗੂ ਮੇਰੇ ਨਾਲ ਗੱਲ ਥੋੜੀ ਕਰਨੀ ਆ, ਉਹ ਡੰਗਰਾਂ ਵਾਂਗੂ, ਮੈਂ ਵੀ ਉਹਦਾ ਡੰਗਰਾਂ ਵਾਂਗੂ, ਉਹਨੇ ਮੈਨੂੰ ਡੰਗਰਾਂ ਵਾਂਗੂ ਹੀ ਬੋਲਣਾ, ਗਾਲ ਤੋਂ ਬਿਨਾਂ ਤਾਂ ਆਪਾਂ ਬੋਲਣਾ ਨੀ, ਨਾਂ ਨੂੰ ਸਾਨੂੰ ਭਾਵੇਂ ਚੇਤਾ ਹੀ ਨਾ ਹੋਣਾ ਕਿ ਦੂਜੇ ਪੂਰੇ ਨਾਂ ਕੀ ਹੈ।
ਏਦਾਂ ਹੀ ਹਾਂ, ਜਦੋਂ ਵੀ ਦੋਸਤਾਂ ਨਾਲ ਗੱਲ ਕਰੋ, ਨਾਂ ਲੈ ਕੇ ਕਿਹੜੀ ਤਹਿਜ਼ੀਬ ਤੇ ਕਿਹੜਾ, ਉਦੋਂ ਤਾਂ ਡੰਗਰਾਂ ਵਾਂਗੂ ਹੀ ਗੱਲ ਕਰਨੀ ਹੁੰਦੀ। ਸਹੀ ਗੱਲ ਆ। ਤੇ ਅਰਸ਼ ਮੱਲੀ ਕਹਿ ਰਿਹਾ, ਕਹਿੰਦਾ ਭੈਣ ਕਹਿੰਦਾ ਧਨੀ ਸਾਹਿਬ ਲਈ ਮੇਰੇ ਵੱਲੋਂ ਸੌਂਗ ਡੈਡੀਕੇਟ ਕਰਾ ਦਿਓ, ਸਨੀ ਗਿੱਲ ਦਾ, ਗੈਸ ਕਰ ਕਿਹੜਾ,
ਕਿਹਦਾ ਕਿਹਦਾ ਜੀ,
ਸਨੀ ਗਿੱਲ ਦਾ ਸੌਂਗ ਕਹਿੰਦੇ ਡੈਡੀਕੇਟ ਕਰਾ ਦਿਓ ਮੇਰੇ ਵੱਲੋਂ ਧਨੀ ਲਈ। ਕਹਿੰਦੇ ਵੀ ਇਹ ਧਨੀ ਲਈ ਲਵਾ ਦੋ, ਵੀ ਉਹਦੇ ਨਾਲ ਪਿਆਰ ਮੈਂ ਪਾਉਣਾ ਜਿਹੜੀ ਬੁਲਟ ਚਲਾਉਂਦੀ ਆ। ਇਹ ਜੇ ਗਾਣਾ ਲਾ ਤਾ ਨਾ ਤੇ ਉਧਰੋਂ ਫਿਰ ਇਹ ਹੋ ਜਾਣਾ ਵੀ ਵਿਆਹ ਉਹਦੇ ਨਾਲ ਕਰਾਇਆ ਜਿਹੜੀ ਵੇਲਣਾ ਚਲਾਉਂਦੀ ਆ।
ਸਹੀ ਗੱਲ, ਨਹੀਂ ਵੇਲਣੇ ਨਹੀਂ, ਵਿਆਹ ਉਹਦੇ ਨਾਲ ਕਰਵਾ, ਵੇਲਣੇ ਦੇ ਨਾਲ ਹੱਥ ਵੀ ਚਲਾਉਂਦੀ ਆ, ਹੱਥ ਵੀ ਕੱਬਾ ਮਾਰਦੀ ਬਣਾਉਣੀ ਆ ਤੂੰ।
ਜਗਤਾਰ ਭਾਜੀ ਕਹਿੰਦੇ ਆ ਵੀ ਮੈਂ ਨਾ ਆਪਣੀ ਜ਼ਿੰਦਗੀ ਚ ਦੋ ਬੰਦੇ ਦੇਖੇ ਆ, ਕਹਿੰਦੇ ਮੈਂ ਆਪਣੀ ਜ਼ਿੰਦਗੀ ਚ ਦੋ ਬੰਦੇ ਦੇਖੇ ਆ, ਇੱਕ ਧਨੀ ਤੇ ਇੱਕ ਮੇਰਾ ਦੋਸਤ ਹੈ ਗਿੰਦੀ, ਕਹਿੰਦੇ ਉਹ ਦੁੱਧ ਦਾ ਕੰਮ ਕਰਦਾ, ਉਹ ਧਨੀ ਵਾਂਗ ਆਪਣੇ ਪਈਆਂ ਦੇ ਬਾਰੇ ਬਹੁਤ ਕਿੱਸੇ ਸੁਣਾਉਂਦਾ ਹੁੰਦਾ।
ਮੈਂ ਤੁਹਾਨੂੰ ਗੱਲ ਦੱਸਾਂ ਇੱਕ, ਉਹ ਆਪਣਾ ਵਿਆਹ ਤੇ, ਜਦੋਂ ਵਿਆਹ ਦੀ ਗੱਲ ਦੱਸਾਂ, ਜਨਾਨੀਆਂ ਨੇ ਸੂਟ ਪਾ ਕੇ ਚੱਲ ਜਾਂਦੀਆਂ ਵਿਆਹ ਤੇ, ਤੇ ਮੈਂ ਉਹਨਾਂ ਨੂੰ ਦਿਮਾਗ ਚ ਕੱਲ ਗੱਲ ਆਉਂਦੀ, ਤੇ ਜਨਾਨੀਆਂ ਨੇ ਹੁਣ ਅੱਜ ਕੱਲ ਚਾਲੀ ਡਾਲਰ ਦੀ ਲਿਪਸਟਿਕ ਆਉਂਦੀ ਆ ਨਾ, ਲਿਪਸਟਿਕ ਲਾ ਕੇ ਤੇ ਜਦੋਂ ਉਹ ਰਸਗੁੱਲਾ ਤੋੜ ਕੇ ਖਾਂਦੀਆਂ, ਤੁਹਾਨੂੰ ਪਤਾ ਕਿੱਦਾਂ ਖਾਂਦੀਆਂ, ਐ ਮੂੰਹ ਵੱਢ ਕੇ ਨਾ ਦੰਦ ਵੀ ਖੋਲ ਕੇ ਪੂਰੇ ਜੀ ਦੇ ਉੱਤੇ ਰੱਖਦੀ।
ਇਹਦੀ ਤਾਂ ਵੀਡੀਓ ਬਣਾ ਕੇ ਭੇਜ, ਫਿਰ ਅਸੀਂ ਪਾਈਏ ਗਰੁੱਪ ਵਿੱਚ ਕਿੱਦਾਂ ਖਾਂਦੀਆਂ ਆ।
ਜੀਭ ਦੇ ਉੱਤੇ ਦੀਦੀ ਰਸਗੁੱਲਾ ਰੱਖ ਕੇ, ਤੇ ਬਾਅਦ ਜਦੋਂ ਮੱਝ ਨੀ ਹੁੰਦਾ ਗਾਲੀ ਕਰਦੀ, ਐਡਾ ਦਾ ਮੂੰਹ ਮਾਰਦੀ, ਘੁਮਾ ਘੁਮਾ ਕੇ ਕਹਿੰਦੇ ਲਿਪਸਟਿਕ ਖਰਾਬ ਨਾ ਹੋ ਜਾਏ ਮੇਰੀ।
ਭਾਬੀ ਮੈਨੂੰ ਕਿਤੇ ਉਰੇ ਪਰੇ ਹੀ ਲੱਗਦੀ ਆ
ਭਾਬੀ।
ਲਿਪਸਟਿਕ ਲਾਈ ਆ ਤੇ ਇਹ ਏਦਾਂ ਰਸਗੁੱਲਾ ਖਾਂਦੀ ਪਈ ਆ ਤੇ ਇਹ ਏਦਾਂ ਰੋਟੀ ਦੀ ਬੁਰਕੀ ਮੂੰਹ ਚ ਪਾਉਂਦੀ ਪਈ ਆ। ਅੱਛਾ ਭਾਬੀ ਇੰਨੀਆਂ ਮਹਿੰਗੀਆਂ ਲਿਪਸਟਿਕ ਲਾਉਂਦੀ ਆ, ਹੁਣ
ਤੂੰ
ਅੱਛਾ ਅੱਛਾ ਠੀਕ, ਧਨੀ ਵੈਸੇ ਹੀ ਧਨੀ ਆ, ਸਹੀ ਗੱਲ ਆ ਵੀ, ਮੰਨ ਗਏ
ਨਹੀਂ ਉਹ ਮੈਂ ਨਾ ਸਾਡੇ ਘਰ ਨਾ ਕਿ ਬਿੱਲੀ ਆਉਂਦੀ ਆ ਤੇ ਬਿੱਲੀ ਜਮਾ ਹੀ ਗੋਰੀਆਂ ਵਰਗੀ ਆ ਨਾ, ਤੇ ਉਹ ਘਰ ਆਣ ਕੇ ਬਹਿ ਜਾਂਦੀ ਆ ਤੇ ਮੈਂ ਉਹਨੂੰ ਦੁੱਧ ਦੱਧ ਪਾਉਂਦਾ ਨਾ, ਬ੍ਰੈਡ ਬਰੂਡ ਪਾਉਂਦਾ, ਮੈਂ ਖਾਲਾ
ਮੈਂ ਕਹਿੰਦਾ
ਮੈਂ ਕਿਹਾ ਗੋਰੀਆਂ ਵਰਗੀ ਤੇ ਤੂੰ ਆ ਗੋਰੀਆਂ ਤੇ ਆਉਣਾ ਨੀ, ਮੈਂ ਕਿਹਾ ਚੱਲ ਤੂੰ ਹੀ ਚਾਹ ਜੂ ਵੀ ਸਾਡੇ ਘਰ ਆਣ ਕੇ।
ਤੂੰ ਬਿੱਲੀ ਨਾਲ ਹੀ ਫੀਲਿੰਗ ਲੈ ਜਾਂਦਾ ਹੈ
ਗੱਲ।
ਓ ਧਨੀ ਬਸ ਹਾਏ ਹਾਏ,
ਜਦੋਂ ਮੈਂ ਮਨਦੀਪ ਦਾ ਉਹਨੂੰ ਮੈਨੂੰ ਪਸੰਦ ਮੈਨੂੰ ਪਤਾ ਨਹੀਂ ਹੁਣ ਇੰਡੀਆ ਵਾਲਾ ਸਾਰੇ ਸਾਰੇ ਹੈ ਨਾ।
ਨਹੀਂ ਜੇ ਬਿੱਲੀ ਕਿਤੇ ਘਰ ਆ ਜਾਏ ਅਸੀਂ ਤਾਂ ਸੇਵਾ ਮਤਲਬ ਪ੍ਰਾਹੁਣਚਾਰੀ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਨਾ ਅਸੀਂ ਵੀ ਮਤਲਬ ਵੀ ਉਹਨੂੰ ਜਿੱਦਾਂ ਚਾਹ ਕਰਦੀ ਨਾ 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 ਮਤਲਬ ਵੀ ਅੱਗੇ ਕੰਨ ਹਿਲਾ ਦਿੰਦੀ ਕਿ ਨਹੀਂ ਖਾਣੀ ਇਹ ਨੀ ਪੀਣੀ ਹੈ ਨਾ ਮੈਂ ਦੁੱਧ ਪਾਇਆ ਕਹਿੰਦੀ ਨਾ ਨਾ ਬ੍ਰੈਡ ਨਾ ਨਾ ਚਿਕਨ ਪਾਇਆ ਕਹਿੰਦੀ ਨਾ ਨਾ ਤੇ ਮੈਂ ਕਿਹਾ ਤੇਰੇ ਵਾਸਤੇ ਸਪੈਸ਼ਲ ਬੋਰੀ ਕਿੱਥੋਂ ਲੈ ਕੇ ਆ ਫੀਡ ਦੀ
ਤੂੰ ਆਪ ਹੀ ਤਾਂ ਏਡਾ ਐਡਜੈਕਟਿਵ ਲਗਾਇਆ ਭਈ ਗੋਰੀਆਂ ਵਰਗੀ ਫੇਰ ਹੁਣ ਨਖਰੇ ਤਾਂ ਹੋਣੇ ਹੀ ਆ ਵੀ ਤੂੰ ਗ੍ਰੀਨ ਟੀ ਆਫਰ ਕਰਨੀ ਸੀ
ਤੁਹਾਨੂੰ ਠੀਕ
ਗ੍ਰੀਨ ਟੀ ਪਲਾਇਆ ਕਰ ਅੱਗੇ ਤੋਂ
ਗ੍ਰੀਨ ਟੀ ਅੱਜ ਗ੍ਰੀਨ ਟੀ ਮੰਗਾਵਾਂ ਤੇ ਕੱਲ ਨੂੰ ਮੇਰੇ ਕੋਲ ਕੱਲ ਨੂੰ ਮੈਨੂੰ ਕਹਿ ਮੈਨੂੰ ਲਿਪਸਟਿਕ ਲਿਆ ਕੇ ਦੇ ਮੈਨੂੰ ਕਹਿੰਦੀ ਆਈਬ੍ਰੋ ਲਿਆ ਕੇ ਦੇ
ਸਹੀ ਗੱਲ ਆ ਵਧੀਆ ਹੱਸੀਆਂ ਖੇਡੀਆਂ ਇਹਦੀ ਹੱਸਦੇ ਖੇਡਦੇ ਰਹੋ ਸਹੀ ਗੱਲ ਆ ਬਿਲਕੁਲ
ਓਕੇ ਜੀ ਰੱਬ
ਤੇਰਾ ਹਾਸਾ ਬੜਾ ਵਧੀਆ ਹੁੰਦਾ ਸਹੀ
ਮੈਨੂੰ ਪੰਪਣਾ ਦੋ ਮੈਂ
ਪੰਪ ਦੇਣ ਦੀ ਲੋੜ ਆ ਮੈਨੂੰ ਅਜੇ
ਇਹਨਾਂ ਕੋ ਮੈਂ ਸੜਕ ਤੇ ਲਿਟਦਾ ਫਿਰਾਂ ਗੋਰੇ ਨੇ ਕਹਿਣਾ ਪਤਾ ਨੀ ਕੀ ਹੋ ਗਿਆ ਇਹਨੂੰ
ਗੋਰੀ ਬਿੱਲੀ ਦੇਖੂਗੀ ਤੇਰੇ ਵੱਲ ਵੀ ਚੰਗਾ ਭਲਾ ਸੀ ਕੱਲ ਤੱਕ ਤੇ ਅੱਜ ਕੀ ਹੋ ਗਿਆ ਹੈ ਹੁਣ ਜਦੋਂ ਤੂੰ ਆਇਆ ਕਰੂੰਗਾ ਨਾ ਤੇਰੀ ਗੋਰੀ ਬਿੱਲੀ ਦਾ ਹਾਲ ਚਾਲ ਜ਼ਰੂਰ ਪੁੱਛਿਆ ਕਰਨਾ ਸੀ
ਸਾਡੇ ਨਾ ਗੋਰੀ ਲੱਗੇ ਆ ਤੇ ਉਹ ਕਦੀ ਨਾ ਸਾਡੇ ਘਰ ਵਿੱਚ ਨਾ ਆਪਣੇ ਗੋਰਿਆਂ ਦੀ ਸਵੀਟਸ ਬਣਾ ਕੇ ਕੋਈ ਨਾ ਕੋਈ ਲੈ ਕੇ ਆ ਜਾਂਦੀ ਆ ਬੁੱਢੀ ਆ ਬੁੱਢੀ ਮਤਲਬ
ਹੁਣ ਤੂੰ ਸੱਸ ਵਾਲੀ ਫੀਲਿੰਗ ਵੀ ਆ ਗੋਰਿਆਂ ਚੋ ਲੈ ਵਧੀਆ ਵਧੀਆ ਤੇਰਾ
ਮਾਪੀਆਂ ਗੱਲਾਂ ਕਰਨੀਆਂ
ਨਰਿੰਦਰ ਦਾ ਮੈਸੇਜ ਆਇਆ ਕਹਿੰਦੇ ਫਿਰ ਧਨੀ ਭਾਅ ਦੀ ਕਾਲ ਤੋਂ ਬਿਨਾਂ ਅਧੂਰਾ ਹੁੰਦਾ ਆ ਜਿਹੜਾ ਸ਼ੋਅ ਹੁੰਦਾ ਆ ਸਹੀ ਗੱਲ ਆ ਬਿਲਕੁਲ
ਨਹੀਂ ਉਹ ਤੁਸੀਂ ਸਰ ਰੇਡੀਓ ਤੇ ਸਾਰੇ ਬੰਦੇ ਗੱਲ ਕਰਦੇ ਮੈਂ ਪਿਛਲੇ ਤੋਂ ਪਿਛਲੇ ਹਫ਼ਤੇ ਨਾ ਜਿੱਦਾਂ ਹੁਣ ਕਾਫੀ ਜਿੱਦਾਂ ਆਪਣੇ ਆਪਣੇ ਦੀਪ ਭਾਜੀ ਹੈਗੇ ਦੀਪ ਸੋਇਨ ਭਾਜੀ ਇਹ ਵੀ ਸੁਣਦੇ ਨਾ ਪ੍ਰੋਗਰਾਮ ਤੇ ਅਰਸ਼ ਮੱਲੀ ਜੀ ਵੀ ਇਹਨਾਂ ਨੂੰ ਵੀ ਮਿਲਿਆ ਤੇ ਦੂਜੇ ਭਾਜੀ ਜਿਹੜੇ ਆਪਣੇ ਸਭ ਤੋਂ ਪਹਿਲਾਂ ਜਿਹਨਾਂ ਨੇ ਕੀਤਾ ਜੀ ਹਰੀਸ਼ ਭਾਜੀ ਤੇ ਇਹ ਜਦੋਂ ਇਹ ਰੇਡੀਓ ਤੇ ਗੱਲ ਥੋੜੀ ਘੱਟ ਬੰਦਾ ਕਰਦਾ ਨਾ ਜਦੋਂ ਮਹਿਫਲ ਚ ਬੈਠੇ ਹੁੰਦੇ ਨਾ ਫੇਰ ਇਹਨਾਂ ਦੇ ਦਿਲਾਂ ਦੇ ਵਿੱਚ ਬੜੀਆਂ ਫਟ ਫਟ ਕਰਕੇ ਬਾਹਰ ਨਿਕਲਦੀਆਂ
ਦੇਖਿਆ ਸਹੀ ਗੱਲ ਆ ਸਹੀ ਗੱਲ ਧਨੀ ਸਾਨੂੰ ਸਾਰੀਆਂ ਖਬਰਾਂ ਦੇ ਦਿੰਦਾ ਹੁਣ ਸਾਰੇ ਜਣੇ ਨਾ ਕੰਨ ਕਰ ਲੋ ਜਰਾ ਧਿਆਨ ਨਾਲ ਗੱਲ ਕਰਿਆ ਕਰੋ ਧਨੀ ਦੇ ਅੱਗੇ
ਤੁਹਾਨੂੰ ਮੈਂ ਗੱਲ ਸਾਹਿਬ ਪਿਛਲੇ ਹਫ਼ਤੇ ਪਿਛਲੇ ਹਫ਼ਤੇ ਬਹਿ ਗਏ ਤੇ ਹਾਸੇ ਮਜ਼ਾਕ ਦੇ ਵਿੱਚ ਚਾਰ ਬੋਤਲਾਂ ਪੀ ਗਏ ਤੇ ਬਾਅਦ ਵਿੱਚ ਕਿਸੇ ਨੂੰ ਸੜਕ ਤੇ
ਹੁਣ ਮੇਰੀ ਇੱਕ ਗੱਲ ਸੁਣ ਵੀ ਉਹ ਚਾਰਾਂ ਦੇ ਵਿੱਚੋਂ ਸਾਢੇ ਤਿੰਨ ਤਾਂ ਤੂੰ ਪੀ ਲਈਆਂ ਹੋਣੀਆਂ ਇਕੱਲੇ ਨੇ ਉਹ ਅੱਧੀ ਵਿਚਾਰੀ ਬਾਕੀਆਂ ਦੇ ਨਾਲ
ਨਹੀਂ ਰਾਹ ਦੇ 11 ਵਜੇ ਤੇ ਪੀਜੇ ਵਾਲੀ ਸ਼ੋਅ ਨੂੰ ਕਹੀ ਜਾਣੇ ਪਰ ਸਾਨੂੰ ਆਈਸਕ੍ਰੀਮਾਂ ਦੇ ਚਲੋ ਚਲੋ ਠੀਕ ਆ ਦੀਦੀ ਸਾਰੇ ਨੂੰ ਸਤਿ ਸ੍ਰੀ ਅਕਾਲ
ਠੀਕ ਆ ਸਤਿ ਸ੍ਰੀ ਅਕਾਲ ਚੱਲ ਮੈਨੂੰ ਲੱਗਦਾ ਤੇਰਾ ਗ੍ਰੀਨ ਟੀ ਪੀਣ ਦਾ ਟਾਈਮ ਹੋ ਗਿਆ ਤਾਂ ਟੀ ਤੇ ਪੜਾ ਹੁਣ ਠੀਕ ਆ ਓਕੇ ਬਹੁਤ ਬਹੁਤ ਸ਼ੁਕਰੀਆ ਤੇ ਨਰਿੰਦਰ ਠੌਰ ਕਹਿ ਰਹੇ ਕਹਿੰਦੇ ਭਾਈ ਧਨੀ ਦੇ ਪੱਕੇ ਵੇਲਣੇ ਪੈਣੇ ਆ ਅੱਜ ਤੇ ਜਗਤਾਰ ਭਾਜੀ ਵੀ ਕਹਿੰਦੇ ਧਨੀ ਵਧੀਆ ਕਹਿੰਦੇ ਹਾਂ ਜਗਤਾਰ ਭਾਜੀ ਕਹਿੰਦੇ ਭੀ ਬੰਦਾ ਵਧੀਆ ਇਹ ਫੀਲਿੰਗਸ ਵਧੀਆ ਹੁੰਦੀਆਂ ਇਹਦੀਆਂ ਫੀਲਿੰਗਸ ਤਾਂ ਬਸ ਪੁੱਛੋ ਨਾ ਭਾਜੀ
ਜਗਤਾਰ ਭਾਜੀ ਦੀ ਨਾ ਜਗਤਾਰ ਭਾਜੀ ਦੀ ਨਾ ਇੱਕ ਵਾਰੀ ਨਾ ਮੈਂ ਉੱਥੇ ਨਾ ਆਪਣੇ ਕੀ ਕਹਿੰਦੇ ਜਗਤਾਰ ਭਾਜੀ ਵਰਗੇ ਨਾ ਮੇਰਾ ਚਾਚਾ ਇੱਕ ਗਰੀਸ ਪੂਰੀ ਫੀਲਿੰਗ ਉਹੀ ਆ ਸੇਮ ਟੂ ਸੇਮ ਇਹਦੇ ਕੇਸ ਵਰਗਾ ਫੇਸ ਤੇ ਮੇਰਾ ਬੜਾ ਯਾਰ ਹੁੰਦਾ ਸੀ ਕਹਿੰਦਾ ਪਿਆਲੀ ਮੈਨੂੰ ਚਾਚਾ ਮੇਰਾ ਕਹਿੰਦਾ ਵੀ ਮੈਨੂੰ ਇਹ ਭਾਜੀ ਵੱਲ ਦੇਖਣਾ ਉਹਨਾਂ ਦੀ ਯਾਦ ਆ ਜਾਂਦੀ ਆ ਵੀ ਉਹ ਭਾਜੀ ਚਾਚਾ ਦਾ ਉਹੀ ਹੈ ਨਾ ਵੀ ਉਦਾਂ ਦੀ ਸ਼ਕਲ ਸੇਮ ਟੂ ਸੇਮ ਤੇ ਉਹ ਨਾ ਕੀ ਹੋਇਆ ਆਪਾਂ ਚੱਲ ਗਏ ਪੈਲੀ ਚ ਚੱਲ ਗਏ ਤੇ ਉਹ ਕਹਿੰਦੇ ਵੀ ਚਾਚਾ ਕਹਿੰਦਾ ਵੀ ਅੱਜ ਇੰਜਨ ਮੈਂ ਚਲਾਵਾਂਗਾ ਉਹ ਸ਼ੁਰੂ ਤੋਂ ਬਾਹਰ ਹੀ ਰਿਹਾ ਤੇ ਅਸੀਂ ਪੈਲੀ ਚ ਨਾ ਜਦੋਂ ਕਣਕ ਬੀਜਦੇ ਨਾ ਤੇ ਪਾਣੀ ਲਾਇਆ ਚੋ ਆਪਣਾ ਤੇ ਉਹ ਚੂਹੇ ਚਾਹੇ ਜੋ ਬਾਹਰ ਨਿਕਲੇ ਤੇ ਮਾਰਨੇ ਨਾ, ਬੜਾ ਮਜ਼ਾ ਆਉਂਦਾ ਚੂਹੇ ਮਾਰਨ ਦਾ ਨਾ, ਜਿਹੜਾ ਦੁੱਧ ਚ ਪਾਣੀ ਪਾਉਣਾ ਤੇ ਉਹ ਬਾਹਰ ਨਿਕਲਣਾ ਉਹਨੂੰ ਮਾਰਨਾ ਨਾ, ਤੇ ਜਦੋਂ ਜਦੋਂ ਇੰਜਣ ਚਲਾਉਣ ਲੱਗੇ ਨਾ ਤੇ ਉਹਦੇ ਕਿੱਲੀ ਇੱਕ ਤਾਂ ਚੱਕਣੀ ਪੈਂਦੀ ਚੱਕ ਕੇ ਤੇ ਉਹਨੂੰ ਫਟਾਫਟ ਨਾ ਹੈਂਡ ਹੈਂਡਲ ਨੂੰ ਬਾਹਰ ਕੱਢਣਾ ਪੈਂਦਾ। ਚਾਚਾ ਕਹਿੰਦਾ ਮੈਂ ਕਰਦਾ ਜੀ, ਚਾਚੇ ਨੇ ਜ਼ੋਰ ਜ਼ੋਰ ਦੀ ਘੁਮਾਉਣਾ ਘੁਮਾਉਣਾ ਸ਼ੁਰੂ ਕਰਤਾ, ਕਰਦਾ 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 ਥੱਕ 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 ਜੋ ਤੇਜ਼ ਫੜ ਗਿਆ ਤੇ ਉਹਦੇ ਕੋਲ ਹੈਂਡਲ ਨਿਕਲਿਆ ਨੀ।